ਸਕਣਗੇ। ਸੋ ਇਹਦੇ ਲਈ ਕਾਫੀ ਇਸ ਸਮੇਂ ਚਰਚਾ ਛਿੜੀ ਹੋਈ ਹੈ ਸਟੇਟਮੈਂਟ ਦੇ ਬਾਰੇ ਚ। ਬਲਪ੍ਰੀਤ ਜੀ ਮੇਰੇ ਨਾਲ ਇਸ ਵੇਲੇ। ਬਲਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਖੌਟ ਸਾਹਿਬ ਦੇ ਵਿੱਚ।
ਧੰਨਵਾਦ
ਜੀ। ਸੋ ਤੁਹਾਡਾ ਕੀ ਪ੍ਰਤੀਕਰਮ ਹੈ ਇਸ ਸਟੇਟਮੈਂਟ ਦੇ ਬਾਰੇ ਚ?
ਮੈਂ ਤਾਂ ਕਹੂੰਗਾ ਇਹ ਬੜੇ ਅਫਸੋਸ ਵਾਲੀ ਗੱਲ ਆ ਕਿ ਵੀ ਜੋ ਇੱਕ ਨੈਰੇਟਿਵ ਅਸੀਂ ਇੰਡੀਆ ਤੋਂ ਦੇਖ ਰਹੇ ਸੀਗੇ ਕਿ ਵੀ ਖਾਲਿਸਤਾਨੀ ਐਕਸਟ੍ਰੀਮਿਜ਼ਮ ਵੱਧ ਰਿਹਾ, ਇਸ ਤੇ ਤੁਸੀਂ ਕੰਟਰੋਲ ਕਰੋ, ਉਸ ਨੂੰ ਇੰਡੋਰਸ ਕੀਤਾ, ਉਸ ਨੂੰ ਸਪੋਰਟ ਕੀਤਾ ਐਕਸ ਪ੍ਰਾਈਮ ਮਿਨਿਸਟਰ ਹਾਰਪਰ ਨੇ। ਤੇ ਮੈਂ ਕਹੂੰਗਾ ਕਿ ਵੀ ਇਹ ਸਾਡੇ ਵਾਸਤੇ ਹੈਰਾਨੀ ਦੀ ਗੱਲ ਸੀ, ਕਿਉਂਕਿ 2012 ਦੇ ਵਿੱਚ ਜੋ ਪ੍ਰਾਈਮ ਮਿਨਿਸਟਰ ਹਾਰਪਰ ਨੇ ਸਟੇਟਮੈਂਟ ਦਿੱਤੀ ਸੀ ਕਿ ਵੀ ਇੱਥੇ ਪੋਲੀਟੀਕਲ ਵਿਊਜ਼ ਐਕਸਪ੍ਰੈਸ ਕਰਨੇ ਕੋਈ ਗੁਨਾਹ ਨਹੀਂ ਹੈਗੇ, ਭਾਵੇਂ ਇਸ ਨਾਲ ਸਹਿਮਤ ਹੋਈਏ ਨਾ ਹੋਈਏ, ਇਸ ਦੇ ਬਿਲਕੁਲ ਉਲਟ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ।
ਔਰ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਦੀ ਪਹਿਲੀ ਸਟੇਟਮੈਂਟ ਜਿਹੜੀ ਜਦੋਂ ਇੰਡੀਆ ਦੇ ਦੌਰੇ ਦੇ ਉੱਤੇ ਗਏ ਸੀਗੇ ਤੇ ਅਕਸਰ ਜਿਹੜੇ ਸਿੱਖ ਗਰੁੱਪ ਜਾਂ ਫਿਰ ਖਾਲਿਸਤਾਨੀ ਗਰੁੱਪਸ ਨੇ ਉਹ ਬੜੇ ਪ੍ਰਾਊਡਲੀ ਕਿਹਾ ਕਰਦੇ ਸਨ ਜਦੋਂ ਉਹਨਾਂ ਨੇ ਕਿਹਾ ਸੀ ਕਿ ਕੈਨੇਡਾ ਦੇ ਵਿੱਚ ਐਜ਼ ਲੌਂਗ ਐਜ਼ ਉਹ ਸ਼ਾਂਤਮਈ ਢੰਗ ਦੇ ਨਾਲ ਖਾਲਿਸਤਾਨ ਦੀ ਮੰਗ ਕਰਦੇ ਆ ਤੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ ਗੇ, ਉਸ ਦਾ ਰੈਫਰੈਂਸ ਬੜੀ ਦੇਰ ਤੱਕ ਟਿਲ ਨਾਓ ਉਹਦਾ ਰੈਫਰੈਂਸ ਹਮੇਸ਼ਾ ਹੀ ਦਿੱਤਾ ਜਾਂਦਾ ਰਿਹਾ ਕਿ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਖਾਲਿਸਤਾਨੀਆਂ ਦੇ ਪੱਖ ਦੇ ਵਿੱਚ ਗੱਲ ਕੀਤੀ ਸੀ। ਪਰ ਹੁਣ ਜਿਹੜੀ ਹੁਣ ਉਹ ਪ੍ਰਧਾਨ ਮੰਤਰੀ ਨਹੀਂ ਹੈ, ਸਾਬਕਾ ਪ੍ਰਧਾਨ ਮੰਤਰੀ ਨੇ, ਪਰ ਇੱਕ ਡੈਮੋਕ੍ਰੈਟਿਕ ਇੰਟਰਨੈਸ਼ਨਲ ਡੈਮੋਕ੍ਰੈਟਿਕ ਯੂਨੀਅਨ ਦੇ ਚੇਅਰਮੈਨ ਦੇ ਵਜੋਂ ਉਹਨਾਂ ਦੀ ਇਹ ਸਟੇਟਮੈਂਟ ਦੇਣੀ ਵਰਲਡ ਲੈਵਲ 'ਤੇ 80 ਜਿਹੜੀਆਂ ਇਸ ਸਮੇਂ ਵਿੱਚੋਂ ਬਹੁਤੀਆਂ ਰੂਲਿੰਗ ਪਾਰਟੀਜ਼ ਨੇ ਉਹਨਾਂ ਦੀ ਨੁਮਾਇੰਦਗੀ ਕਰਦਿਆਂ ਹੋਏ ਇਹ ਸਟੇਟਮੈਂਟ ਦੇਣੀ ਇੱਕ ਬੜਾ ਸਟਰੋਂਗ ਮੈਸੇਜ ਦੇ ਰਹੇ ਹੈ ਇਸ ਸਮੇਂ ਇਹਨਾਂ ਖਾਲਿਸਤਾਨੀ ਗਰੁੱਪਸ ਨੂੰ, ਉਹਨਾਂ ਨੂੰ ਐਲੀਫੈਂਟ ਇਨ ਦਾ ਰੂਮ ਕਹਿ ਕੇ। ਕੀ ਇਹ ਕੀ ਕਦੇ ਸਿੱਖ ਗਰੁੱਪਸ ਨੇ ਜਾਂ ਖਾਲਿਸਤਾਨੀ ਗਰੁੱਪਸ ਨੇ ਕਿਸੇ ਵੀ ਸਰਕਾਰ ਕੋਲੋਂ ਕਦੇ ਕੋਈ ਹਮਾਇਤ ਮੰਗੀ ਹੈ ਜਾਂ ਉਹਨਾਂ ਤੋਂ ਆਪਣੀ ਹਮਾਇਤ ਮੰਗਣ ਦੀ ਕੋਸ਼ਿਸ਼ ਕੀਤੀ ਹੈ? ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਜਗਦੀਸ਼, ਇਹ ਜਿਹੜਾ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ, ਇੱਕ ਨੈਰੇਟਿਵ ਹੈਗਾ ਆ ਜੋ ਇੰਡੀਆ ਵਿੱਚੋਂ ਬਣ ਕੇ ਇੱਥੇ ਆ ਰਿਹਾ ਆ ਇਨ ਐਡਵਾਂਸ ਆਫ ਦੀ ਔਨ ਅਪਕਮਿੰਗ ਇਲੈਕਸ਼ਨ, ਕਿਉਂਕਿ ਅਸੀਂ ਪਿਛਲੇ ਹਫਤੇ ਦੋ ਹਫਤੇ ਪਹਿਲਾਂ ਅਮਰਿੰਦਰ ਸਿੰਘ ਵੱਲੋਂ ਇੱਕ ਸਟੋਰੀ ਦੇਖੀ ਸੀ ਕਿ ਵੀ ਕੈਨੇਡਾ ਇਜ਼ ਪ੍ਰੋਵਾਈਡਿੰਗ ਓਵਰਟ ਐਂਡ ਕੋਵਰਟ ਸਪੋਰਟ, ਕੈਨੇਡੀਅਨ ਗਵਰਨਮੈਂਟ ਨੂੰ ਓਵਰਟ ਐਂਡ ਕੋਵਰਟ ਸਪੋਰਟ ਟੂ ਖਾਲਿਸਤਾਨ, ਕਿਉਂਕਿ ਬਿਲਕੁਲ ਬੇਬੁਨਿਆਦ ਦਾ ਇੱਕ ਇੱਕ ਐਲੀਗੇਸ਼ਨ ਹੈਗਾ ਆ। ਉਹ ਕਹਿ ਰਿਹਾ ਕਿ ਅਸੀਂ ਯੂਐਨ ਸੈਂਕਸ਼ਨਸ ਲਵਾਂਗੇ। ਉਸ ਦੇ ਨਾਲ ਹੀ ਪਿਛਲੇ ਹਫਤੇ ਇਹ ਰਿਪੋਰਟ ਆਈ ਹੈ ਕਿ G20 ਦੇ ਵਿੱਚ ਇੰਡੀਅਨ ਫੋਰਨ ਅਫੇਅਰਸ ਮਿਨਿਸਟਰ ਨੇ ਸਾਡੇ ਫੋਰਨ ਅਫੇਅਰਸ ਮਿਨਿਸਟਰ ਨੂੰ ਇਸ ਤਰ੍ਹਾਂ ਕਿਹਾ ਕਿ ਵੀ ਜੇ ਤੁਸੀਂ ਰਿਲੇਸ਼ਨਸ ਵਧੀਆ ਬਣਾਉਣੇ ਨੇ ਤਾਂ ਖਾਲਿਸਤਾਨ ਦੇ ਉੱਤੇ ਤੁਸੀਂ ਕਲੈਂਪ ਡਾਊਨ ਕਰੋ। ਵਾਂਸ ਅਗੇਨ ਇਹ ਇੱਕ ਨੈਰੇਟਿਵ ਹੈਗਾ ਆ। ਤੇ ਤੀਸਰਾ ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਪ੍ਰਾਈਮ ਮਿਨਿਸਟਰ ਹਾਰਪਰ ਕਹਿ ਰਹੇ ਨੇ ਕਿ ਵੀ ਅਸੀਂ ਖਾਲਿਸਤਾਨ ਨੂੰ ਰਿਜੈਕਟ ਕਰਾਂਗੇ, ਅਸੀਂ ਉਹਨਾਂ ਨਾਲ ਕੋਈ ਡੀਲ ਨਹੀਂ ਕਰਾਂਗੇ। ਇਹ ਕੋਈ ਇਸ਼ੂ ਹੀ ਨਹੀਂ ਹੈਗਾ। ਖਾਲਿਸਤਾਨ ਮੂਵਮੈਂਟ ਅਸੀਂ ਬਹੁਤ ਚਿਰਾਂ ਤੋਂ ਕਹਿ ਰਹੇ, ਜਿਹੜੇ ਸਪੋਰਟ ਕਰਦੇ ਨੇ ਉਹਨਾਂ ਦਾ ਹੱਕ ਹੈਗਾ। ਜੇ ਆਪਾਂ ਕਹੀਏ ਕੋਈ ਐਕਸਟ੍ਰੀਮਿਜ਼ਮ ਇੱਥੇ ਵੱਧ ਰਿਹਾ ਆ, ਕੋਈ ਇੱਕ ਕ੍ਰਾਈਸਿਸ ਹੈਗਾ, ਬਿਲਕੁਲ ਨਹੀਂ। ਜੇ ਕੋਈ ਕ੍ਰਾਈਸਿਸ ਹੈਗਾ ਆ, ਉਹ ਕ੍ਰਾਈਸਿਸ ਇਹ ਆ ਜੋ ਸਟੇਟ ਡਿਪਾਰਟਮੈਂਟ US ਦੇ ਵਿੱਚ ਦੋ ਹਫਤੇ ਪਹਿਲਾਂ ਉਹਨਾਂ ਨੇ ਰਿਪੋਰਟ ਦੇ ਵਿੱਚ ਕਿਹਾ ਕਿ ਵੀ ਮਾਈਨੋਰਿਟੀਜ਼ ਆਰ ਅੰਡਰ ਸੀਜ ਇਨ ਇੰਡੀਆ, ਤੇ ਬੀਜੇਪੀ ਗਵਰਨਮੈਂਟ ਦੇ ਥੱਲੇ ਲਿੰਚਿੰਗਸ ਹੋ ਰਹੀਆਂ ਨੇ। ਇਸ ਬਾਰੇ ਕੋਈ ਜ਼ਿਕਰ ਨਹੀਂ ਹੈਗਾ ਕਿ ਵੀ ਤੁਹਾਡੇ ਉਸ ਸੰਗਠਨ ਦੇ ਵਿੱਚ ਬੀਜੇਪੀ ਮੈਂਬਰ ਆ, ਤੁਸੀਂ ਉਹਨਾਂ ਨੂੰ ਕਹੋ ਕਿ ਵੀ ਮਾਈਨੋਰਿਟੀਜ਼ ਦੀ ਸਿਚੁਏਸ਼ਨ ਕਿਉਂ ਖਰਾਬ ਹੋ ਰਹੀ ਹੈ।
ਸੋ ਤੁਸੀਂ ਇਹ ਕਹਿ ਰਹੇ ਹੋ ਕਿ ਸਮੇਂ ਖਾਲਿਸਤਾਨ ਦਾ ਕੋਈ ਇੱਥੇ ਇਸ਼ੂ ਨਹੀਂ ਗਾ, ਲਾਈਕ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਆਲਮੋਸਟ 10 ਸਾਲ ਦੇ ਪਹਿਲਾਂ ਆਪਣੇ ਜਿਹੜਾ ਕੰਸਟੀਟਿਊਸ਼ਨ, ਆਪਣਾ ਜਿਹੜਾ ਮਿਸ਼ਨ ਆ, ਉਹਦੇ ਵਿੱਚੋਂ ਖਾਲਿਸਤਾਨ ਸ਼ਬਦ ਦਾ ਜਿਹੜਾ ਉਹ ਕੱਢ ਦਿੱਤਾ ਸੀਗਾ। ਲਾਈਕ ਉਹ ਬੜੀ ਦੂਰ ਅੰਦੇਸ਼ੀ ਦੇ ਨਾਲ, ਤੁਸੀਂ ਸਮਝਦੇ ਹੋ ਕਿ ਉਦੋਂ WSO ਨੇ ਇਹ ਫੈਸਲਾ ਲਿਆ ਸੀਗਾ ਕਿ ਉਦੋਂ ਆਪਣੇ ਮਿਸ਼ਨ ਦੇ ਵਿੱਚੋਂ ਇਹ ਖਾਲਿਸਤਾਨ ਸ਼ਬਦ ਕੱਢ ਦਿੱਤਾ, ਅਤੇ ਨਾਲ ਦੀ ਨਾਲ ਸਿਰਫ ਇੱਕੋ ਹੀ ਗੱਲ ਦੇ ਉੱਤੇ ਜ਼ੋਰ ਰੱਖਿਆ ਕਿ ਅਸੀਂ ਹਿਊਮਨ ਰਾਈਟਸ ਦੇ ਉੱਤੇ ਕੰਮ ਕਰਾਂਗੇ। ਕੀ ਅੱਜ ਜਿਹੜੇ ਹੋਰ ਗਰੁੱਪਸ ਨੇ ਉਹਨਾਂ ਨੂੰ ਵੀ ਬੀਜੇਪੀ ਆਪਣੇ ਮਾਫ ਕਰਨਾ WSO ਦੀ ਇਹ ਆਧਾਰਨ ਫੋਲੋ ਕਰਨੀ ਚਾਹੀਦੀ ਹੈ ਕਿ ਖਾਲਿਸਤਾਨ ਦੇ ਮਿਸ਼ਨ ਨੂੰ ਪਾਸੇ ਰੱਖ ਕੇ ਸਿਰਫ ਹਿਊਮਨ ਰਾਈਟਸ ਦੀ ਗੱਲ ਕਰਨੀ ਚਾਹੀਦੀ ਹੈ?
ਇਹ ਬੜਾ ਤੁਸੀਂ ਸਵਾਲ ਅਹਿਮ ਪੁੱਛਿਆ। ਸਾਡੀ ਕੰਸਟੀਟਿਊਸ਼ਨ ਦੇ ਵਿੱਚ ਜਾਂ ਕੋਈ ਡਾਕੂਮੈਂਟਸ ਦੇ ਵਿੱਚ ਖਾਲਿਸਤਾਨ ਦਾ ਜ਼ਿਕਰ ਬਿਲਕੁਲ ਨਾ ਅਸੀਂ ਹਟਾਇਆ ਨਾ ਕੋਈ ਚੇਂਜ ਕੀਤੀ।
10 ਸਾਲ ਪਹਿਲਾਂ ਕੱਢਿਆ ਗਿਆ, 10 ਸਾਲ ਤੋਂ ਪਹਿਲਾਂ ਜੇ ਅਸੀਂ WSO ਦਾ ਸ਼ੁਰੂ ਦੇ ਵਿੱਚ ਮਿਸ਼ਨ ਦੇਖੀਏ, ਉਹਦੇ 'ਚ ਖਾਲਿਸਤਾਨ ਵਰਡ ਸਾਫ਼ ਤੌਰ ਦੇ ਉੱਤੇ ਲਿਖਿਆ ਸੀਗਾ, ਔਰ ਉਸ ਤੋਂ ਬਾਅਦ ਆਸਟ੍ਰੇਲੀਅਨ ਮੈਂਬਰ ਜਿਹੜਾ ਇਵੈਂਟ ਹੋਇਆ ਸੀਗਾ ਨੈਸ਼ਨਲ ਬੈਂਕਟ ਹਾਲ ਦੇ ਵਿੱਚ, ਉੱਥੇ ਕਾਫ਼ੀ ਇਸ 'ਤੇ
ਉੱਥੇ ਸਵਾਲ ਪੁੱਛਿਆ ਗਿਆ ਸੀ ਜੀ ਗਰੇਵਾਲ ਸਾਹਿਬ। ਸਵਾਲ ਦਾ ਜਵਾਬ ਇਹ ਸੀ ਕਿ ਵੀ ਸਾਡਾ ਡੇ ਟੂ ਡੇ ਏਜੰਡਾ ਦੇ ਵਿੱਚ ਖਾਲਿਸਤਾਨ ਦੀ ਐਡਵੋਕੇਸੀ ਨਹੀਂ ਹੈਗੀ, ਸਾਡੀ ਹਿਊਮਨ ਰਾਈਟਸ ਵੀ ਹੈਗੀ ਆ। ਪਰ ਹਾਂ ਇਹ ਅਸੀਂ ਮੈਂ ਠੋਕ ਕੇ ਕਹਿਣਾ, ਜੇ ਕੋਈ ਖਾਲਿਸਤਾਨ ਦੀ ਗੱਲ ਕਰਦਾ ਹੈ ਨਾ ਉਹ ਕੋਈ ਗਲਤ ਨਹੀਂ ਹੈਗਾ। ਸਾਡੀ ਸੰਸਥਾ ਇਹ ਕਹਿ ਰਹੀ ਸੀ ਵੀ ਖਾਲਿਸਤਾਨ ਦੀ ਗੱਲ ਜਿਹੜੀ ਹੈਗੀ ਆ ਸਾਰਿਆਂ ਕੋਲ ਆਜ਼ਾਦੀ ਹੈਗੀ ਉਸ ਗੱਲ ਕਰਨ ਦੀ। ਪਰ ਹਾਂ ਜੇ ਕੋਈ ਖਾਲਿਸਤਾਨ ਲੈਣਾ ਆ ਤਾਂ ਗਰਾਊਂਡ ਲੈਵਲ ਦੇ ਉੱਤੇ ਪੰਜਾਬ ਦੇ ਸਿੱਖ ਇਸ ਬਾਰੇ ਗੱਲ ਕਰਨ ਤਾਂ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ। ਸੋ ਮੈਂ ਤਾਂ ਹਾਲੇ ਵੀ ਉੱਥੇ ਹੀ ਖੜਾ ਆ ਕਿ ਖਾਲਿਸਤਾਨ ਬਾਰੇ ਗੱਲ ਕਰਨਾ ਇਹ ਸਾਡਾ ਹੱਕ ਹੈਗਾ, ਅਸੀਂ ਗੱਲ ਕਰਾਂਗੇ ਇਸ ਬਾਰੇ। ਪਰ ਹਾਂ ਜੇ ਸਾਨੂੰ ਕੋਈ ਫੋਰਸ ਕਰਦਾ ਨਾ ਕਿ ਤੁਸੀਂ ਐਕਸਟ੍ਰੀਮਿਸਟ ਬਣ ਕੇ ਤੁਸੀਂ ਖਾਲਿਸਤਾਨ ਦੀ ਗੱਲ ਕਰ ਰਹੇ ਹੋ, ਨਹੀਂ ਅਸੀਂ ਕਿਉਂ ਐਕਸਟ੍ਰੀਮਿਸਟ ਬਣ ਗਏ, ਅਸੀਂ ਠੋਕ ਕੇ ਕਰਾਂਗੇ। ਖਾਲਿਸਤਾਨ ਕੋਈ ਮਾੜੀ ਚੀਜ਼ ਨਹੀਂ ਹੈਗੀ, ਕੋਈ ਇਨਸਾਫ ਦੀ ਗੱਲ ਕਰਨੀ, ਸੱਚ ਦੀ ਆਵਾਜ਼ ਉਠਾਣੀ, ਜੋ ਇੰਡੀਆ ਦਾ ਸਿਸਟਮ ਰਿਜੈਕਟ ਕਰਨਾ, ਜੇ ਕੋਈ ਇਸ ਬਾਰੇ ਕੋਈ ਗੱਲ ਕਰਦਾ ਆ ਆਈ ਡੋਂਟ ਸੀ ਐਨੀਥਿੰਗ ਰੋਂਗ ਵਿਦ ਇਟ।
ਸੋ ਮੇਰੇ ਨਾਲ ਗੁਰਸ਼ਰਨ ਬਾਬੂ ਸਿੱਧੂ ਜੀ ਵੀ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਵੀ ਓਪੀਨੀਅਨ ਲੈਣਾ ਚਾਹਾਂਗਾ ਕਿ ਕੀ ਇੱਕ ਇਹ ਵੋਟ ਬੈਂਕ ਦੀ ਪੋਲੀਟਿਕਸ ਹੈ ਜਾਂ ਫਿਰ ਵਾਕਿਆ ਹੀ ਖਾਲਿਸਤਾਨੀਆਂ ਨਾਲੋਂ ਕੰਪਲੀਟਲੀ ਨਾਤਾ ਤੋੜਨ ਦੀ ਗੱਲਬਾਤ ਹੈ ਇਹ। ਬਾਬੂ ਸਿੱਧੂ ਜੀ ਤੁਹਾਡਾ ਕੀ ਪ੍ਰਤੀਕਰਮ ਹੈ ਇਸ ਸਟੇਟਮੈਂਟ ਦੇ ਬਾਰੇ ਚ?
ਦੇਖੋ ਜਗਦੀਸ਼ ਜੀ, ਮੈਂ ਤਾਂ ਇਹ ਸਮਝਦਾ ਹਾਂ ਕਿ ਇੰਡੀਅਨ ਇਲੈਕਸ਼ਨ ਤਾਂ ਪੂਰੀ ਹੋ ਗਈ ਹੈ, ਪਰ ਜੋ ਇੰਡੀਅਨ ਇਲੈਕਸ਼ਨ ਦਾ ਮਾਹੌਲ ਸੀਗਾ ਉਹ ਕਿਤੇ ਨਾ ਕਿਤੇ ਕਹਿੰਦੇ ਨੇ ਖਰਬੂਜੇ ਨੂੰ ਖਰਬੂਜਾ ਦੇ ਕੇ ਰੰਗ ਬਦਲਦਾ ਆ, ਉਹ ਮਾਹੌਲ ਕਿਤੇ ਮੈਨੂੰ ਕੈਨੇਡਾ ਵਿੱਚ ਵੀ ਬਣਦਾ ਨਜ਼ਰ ਆ ਰਿਹਾ ਹੈ। ਦੇਖੋ ਇੰਡੀਅਨ ਇਲੈਕਸ਼ਨ ਦੇ ਵਿੱਚ ਟੁਕੜੇ ਟੁਕੜੇ ਗੈਂਗ, ਇਹੋ ਜਿਹੀ ਕਈ ਗੱਲਾਂ ਕੀਤੀਆਂ ਗਈਆਂ ਜਿਹੜੀ ਸਾਰੇ ਇਲੈਕਸ਼ਨ ਆ ਉਹ ਅਲਟਰਾ ਨੈਸ਼ਨਲਿਜ਼ਮ ਦੇ ਉੱਤੇ ਲੜੀ ਗਈ ਆ। ਸਟੀਵਨ ਹਾਰਪਰ ਹੁਣੀ ਜਿਸ ਜਥੇਬੰਦੀ ਦੇ ਇਸ ਵੇਲੇ ਦੇ ਨੇਤ੍ਰਿਤਵ ਕਰ ਰਹੇ ਨੇ, ਉਹਦੇ ਲੀਡ ਕਰ ਰਹੇ ਨੇ, ਉਸ ਉਹਨਾਂ ਦੇ ਵਿੱਚ ਮੈਂ ਆਪਣੇ ਸਾਰੇ ਤੁਸੀਂ ਦੱਸ ਵੀ ਚੁੱਕੇ ਹਾਂ, ਸਰੋਤਿਆਂ ਦੱਸਣਾ ਚਾਹੁੰਦਾ ਆ, ਉਹਨਾਂ ਗਰੁੱਪਸ ਦੇ ਵਿੱਚ ਇੱਕ ਭਾਰਤੀ ਜਨਤਾ ਪਾਰਟੀ ਵੀ ਹੈਗੀ ਆ। ਮੈਂ ਜੇ ਕਹਿ ਦਵਾਂ ਕਿ ਉਹਨਾਂ ਸਭ ਤੋਂ ਵੱਧ ਜੇ ਵੱਡੀ ਪਾਰਟੀ ਹੈ ਇਸ ਵੇਲੇ ਉਹ 87 ਪਾਰਟੀਆਂ ਦੇ ਵਿੱਚ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਸ਼ਾਇਦ ਦੁਨੀਆ ਸਭ ਤੋਂ ਜ਼ਿਆਦਾ ਹੈਗੀ ਹੈ। ਸੋ ਸਭ ਤੋਂ ਵੱਧ ਵੱਡਾ ਹਿੱਸਾ ਫਾਈਨੈਂਸ਼ੀਅਲ ਤੌਰ ਤੇ ਜਾਂ ਫਿਰ ਮੈਂਬਰ ਤੌਰ ਤੇ ਭਾਰਤੀ ਜਨਤਾ ਪਾਰਟੀ ਦਾ ਹੈ, ਤੇ ਉਸ ਗਰੁੱਪ ਨੂੰ ਲੀਡ ਇਸ ਵੇਲੇ ਸਟੀਵਨ ਹਾਰਪਰ ਜੀ ਕਰ ਰਹੇ ਨੇ। ਤੇ ਮੈਨੂੰ ਲੱਗਦਾ ਸਟੀਵਨ ਹਾਰਪਰ ਹੁਣੇ ਇਸ ਵੇਲੇ ਜਿਹੜਾ ਉਹਦਾ ਮੈਂ ਬਿਆਨ ਸੁਣਿਆ ਆ ਉਹ ਕੈਨੇਡੀਅਨ ਸਿਆਸਤ ਤੋਂ ਸਿਆਸਤਦਾਨ ਘੱਟ ਲੱਗੇ ਆ ਮੈਨੂੰ ਉਹ, ਪਰ ਕਿਤੇ ਨਾ ਕਿਤੇ ਮੈਨੂੰ ਉਹ ਜਿਹੜੇ ਪਾਰਟੀਜ਼ ਨੂੰ ਲੀਡ ਕਰ ਰਹੇ ਨੇ ਉਹਦੇ ਲੀਡਰ ਵੱਧ ਲੱਗੇ ਨੇ। ਦੇਖੋ ਕੈਨੇਡਾ ਦਾ ਜਿਹੜਾ ਸੰਵਿਧਾਨ ਆ, ਮੈਂ ਦੇਖੋ ਜਗਦੀਸ਼ ਜੀ ਮੇਰੀ ਜਿਹੜੀ ਪਰਸਨਲ ਸੋਚ ਆ ਉਸਦੇ ਬਾਰੇ ਸਾਰੇ ਜਾਣਕਾਰੀ ਰੱਖਦੇ ਆ। ਮੈਂ ਲੰਮੇ ਚਿਰ ਤੋਂ ਕਾਂਗਰਸ ਪਾਰਟੀ ਨਾਲ ਹਿੰਦੁਸਤਾਨ ਵਿੱਚ ਵੀ ਸੰਬੰਧ ਮੇਰੇ ਰਹੇ ਨੇ। ਮੈਂ ਪਰਸਨਲੀ ਅੱਜ ਥੋੜੇ ਰੇਡੀਓ ਤੇ ਵੀ ਕਹਿ ਦਿੰਦਾ ਆ ਪਰਸਨਲ ਆਪਣੀ ਰਾਏ ਆ, ਮੈਂ ਨਿੱਜੀ ਤੌਰ ਤੇ ਖਾਲਿਸਤਾਨ ਦੇ ਖਿਲਾਫ ਰਿਹਾ ਆ ਤੇ ਹੈਗਾ ਆ, ਪਰ ਐਟ ਦ ਸੇਮ ਟਾਈਮ ਮੈਂ ਕਿਸੇ ਦਾ ਵੀ ਸੰਵਿਧਾਨਿਕ ਹੱਕ ਖੋਣ ਦੇ ਖਿਲਾਫ ਆ। ਕੈਨੇਡਾ ਦੇ ਵਿੱਚ ਸੰਵਿਧਾਨ ਦੇ ਵਿੱਚ ਫਰੀਡਮ ਆਫ ਸਪੀਚ ਹੈਗੀ ਆ, ਇੱਥੇ ਆਦਮੀ ਆਪਣੇ ਸ਼ਾਂਤਮਈ ਤਰੀਕੇ ਦੇ ਨਾਲ ਜੇ ਕਾਨੂੰਨ ਨਹੀਂ ਤੋੜ ਰਿਹਾ ਕੋਈ ਵੀ ਗੱਲ ਕਰ ਸਕਦਾ ਆ। ਇੱਥੇ ਕਿਊਬੈਕ ਦੇ ਵਿੱਚ ਰਹਿ ਕੇ ਸਟੀਵਨ ਹਾਰਪਰ ਹੁਣੀ ਉਹੀ ਪ੍ਰਧਾਨ ਮੰਤਰੀ ਨੇ ਜਿਹੜੇ ਕਿਊਬੈਕ ਦੇ ਵਿੱਚ ਜਦੋਂ ਇਹਨਾਂ ਨੂੰ ਵੋਟਾਂ ਦੀ ਲੋੜ ਸੀ ਤਾਂ ਇਹਨਾਂ ਨੇ ਕੈਨੇਡਾ ਦੇ ਵਿੱਚ ਕਿਊਬੈਕ ਨੂੰ ਸੋਵਰਨ ਨੇਸ਼ਨ ਵਿਦ ਅ ਨੇਸ਼ਨ ਕਰਾਰ ਦਿੱਤਾ ਸੀਗਾ। ਇਹ ਵੋਟ ਬੈਂਕ ਪੋਲਿਟਿਕਸ ਨਹੀਂ ਹੈਗੀ ਕਿ ਤੁਸੀਂ ਆਪਣੇ ਦੇਸ਼ ਵਿੱਚ ਜਦੋਂ ਤੁਹਾਨੂੰ ਸੂਟ ਕਰਦਾ ਹੈ ਤੁਸੀਂ ਇਹੋ ਜਿਹੀ ਗੱਲ ਕਰਦੇ ਹੋ। ਤੁਸੀਂ ਕਹਿੰਦੇ ਹੁੰਦੇ ਮੈਂ ਆਹੀ ਗੱਲ ਕਹਿਣੀ ਚਾਹੁੰਦਾ ਹਾਂ ਕਿ ਸਟੀਵਨ ਹਾਰਪਰ ਵਰਗੇ ਬਹੁਤ ਉਹ ਉਹ ਤੁਹਾਨੂੰ ਪਤਾ ਰਿਸਪੈਕਟਫੁੱਲ ਸ਼ਖਸੀਅਤ ਨੇ, ਉਹਨਾਂ ਨੂੰ ਇਹੋ ਜਿਹੀ ਗੱਲ ਕਰਨੀ ਤੇ ਇਹੋ ਜਿਹੇ ਥਰੜੇ ਲੈਵਲ ਤੇ ਬਿਆਨ ਦੇਣਾ ਇਹ ਬਹੁਤ ਮੰਦਭਾਗੀ ਗੱਲ ਆ ਤੇ ਉਹਨੂੰ ਨਹੀਂ ਸੀ ਕਰਨੀ ਚਾਹੀਦੀ। ਤੇ ਖਾਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਗੱਲ ਕਹੀ ਆ ਕਿ ਜਿਹੜੇ ਲੋਕ ਇਹੋ ਜਿਹੀ ਗੱਲ ਕਰਦੇ ਨੇ ਉਹ ਨਾ ਸਾਡੀ ਸਰਕਾਰ ਵਿੱਚ ਉਹਨਾਂ ਦਾ ਹਿੱਸਾ ਸੀ ਨਾ ਉਹ ਕੰਜ਼ਰਵੇਟਿਵ ਪਾਰਟੀ ਵਿੱਚ ਉਹਨਾਂ ਦਾ ਕੋਈ ਹਿੱਸਾ ਆ, ਨਹੀਂ ਅਸੀਂ ਉਹਨਾਂ ਨੂੰ ਸ਼ਾਮਿਲ ਕਰਾਂਗੇ। ਮੈਂ ਉਹਨਾਂ ਨੂੰ ਇਹੀ ਕਹਿਣਾ ਪੁੱਛਣਾ ਚਾਹੁੰਦਾ ਹਾਂ ਕਿ ਕੈਨੇਡਾ ਦੇ ਵਿੱਚ ਕਿ ਅੱਜ ਫਰੀਡਮ ਆਫ ਐਕਸਪ੍ਰੈਸ਼ਨ ਜਿਹੜੀ ਕਰਦੇ ਨੇ ਜਿੱਥੋਂ ਦਾ ਸੰਵਿਧਾਨਿਕ ਆਖਿਆ ਚਾਰਟਰ ਦੇ ਵਿੱਚੋਂ ਲਿਖਿਆ ਗਿਆ ਆ ਕਿ ਕੰਜ਼ਰਵੇਟਿਵ ਪਾਰਟੀ ਦੇ ਜਿੰਨੇ ਉਮੀਦਵਾਰ ਦੇ, ਮੈਂ ਉਹਨਾਂ ਵੀਰਾਂ ਨੂੰ ਸਵਾਲ ਪੁੱਛਦਾ ਆ ਕਿ ਉਹ ਇਹ ਸਵਾਲ ਆਪਣਾ ਦੇਣ, ਸਟੈਂਡ ਦੇਣ ਕਿ ਕੈਨੇਡਾ ਦੇ ਵਿੱਚ ਉਹ ਫਰੀਡਮ ਆਫ ਐਕਸਪ੍ਰੈਸ਼ਨ ਤੇ ਰੋਕ ਲਾਉਣ ਦੀ ਗੱਲ ਕਰ ਰਹੇ ਜਾਂ ਕੀ ਕਰ ਰਹੇ ਨੇ। ਜੇ ਉਹਨਾਂ ਕੋਲ ਜਵਾਬ ਹੈਗਾ ਤੇ ਤੁਹਾਡੇ ਰੇਡੀਓ ਤੇ ਆ ਕੇ ਜ਼ਰੂਰ ਦੇਣ ਜੀ।
ਬਿਲਕੁਲ ਜੀ। ਔਰ ਬਾਬੀ ਸਿੱਧੂ ਜੀ ਐਂਡ ਬਲਪ੍ਰੀਤ ਜੀ, ਜੇ ਆਪਾਂ ਦੇਖੀਏ ਓਵਰਆਲ, ਜੇ ਲਿਬਰਲਸ ਦੀ ਗੱਲ ਕਰੀਏ ਜਾਂ ਫਿਰ ਕੰਜ਼ਰਵੇਟਿਵ ਦੀ ਗੱਲ ਕਰੀਏ ਜਿਹੜੀਆਂ ਕਿ ਅਕਸਰ ਸਰਕਾਰ ਬਣਾਉਂਦੀਆਂ ਨੇ, ਇਹ ਦੋਨੇ ਪਾਰਟੀਆਂ ਜੇਕਰ ਡੀਪਲੀ ਸਰਚ ਕਰੀਏ ਤਾਂ ਦੋਨੇ ਪਾਰਟੀਆਂ ਹੀ ਕਿਤੇ ਵੀ ਖਾਲਿਸਤਾਨੀਆਂ ਦੇ ਕਿਤੇ ਵੀ ਸਿੰਪੈਥਾਈਜ਼ਰ ਨਜ਼ਰ ਨਹੀਂ ਆਉਂਦੇ ਗਏ, ਚਾਹੇ ਉਹ ਲਿਬਰਲਸ ਵੱਲੋਂ ਸੇਫਟੀ ਰਿਪੋਰਟ ਆ ਜਿਹੜੀ ਆਪਣੀ ਪੇਸ਼ ਕੀਤੀ ਗਈ ਜਾਂ ਲਿਬਰਲਸ ਵੱਲੋਂ ਉਹ ਕਾਨੂੰਨ ਉਹ ਐਗਰੀਮੈਂਟਸ ਦੇ ਉੱਤੇ ਦਸਤਖਤ ਕੀਤੇ ਗਏ ਜਿਸ ਦੇ ਨਾਲ ਇੰਡੀਆ ਦੀਆਂ ਏਜੰਸੀਜ਼ ਆ ਕੇ ਇੱਥੇ ਆਪਣੀ ਇਨਵੈਸਟੀਗੇਸ਼ਨ ਕਰ ਸਕਦੀਆਂ ਹੋਣ, ਚਾਹੇ ਕੰਜ਼ਰਵੇਟਿਵ ਨੇ ਭਾਰਤ ਦੇ ਨਾਲ ਐਕਸਟ੍ਰੈਡੀਸ਼ਨ ਦੇ ਜਿਹੜੇ ਐਗਰੀਮੈਂਟਸ ਨੇ ਸਾਈਨ ਕੀਤੇ ਨੇ ਉਹ ਕੀਤੇ ਨੇ। ਸੋ ਹਰ ਪਾਰਟੀ ਅਤੇ ਹਰ ਸਰਕਾਰ ਨੇ ਸਟੈਪ ਬਾਏ ਸਟੈਪ ਟਫ ਹੋਣ ਦੀ ਗੱਲ ਕੀਤੀ ਹੈ ਜਿੰਨੇ ਵੀ ਇੱਥੇ ਖਾਲਿਸਤਾਨੀ ਐਕਟੀਵਿਸਟ ਹੈਗੇ ਨੇ, ਔਰ ਜਿਹੜੇ ਨਵੇਂ ਕਈ ਵਾਰੀ ਖਾਲਿਸਤਾਨੀ ਐਕਟੀਵਿਸਟ ਆਉਂਦੇ ਵੀ ਨੇ ਅਤੇ ਉਹ ਜਦੋਂ ਉਹਨਾਂ ਦੇ ਉੱਤੇ ਸੀਸ ਜਾਂ ਹੋਰ ਜਿਹੜੀਆਂ ਏਜੰਸੀਜ਼ ਨੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਪਾਉਂਦੀਆਂ ਨੇ, ਪਿੱਛੇ ਵੀ ਹਟਦੇ ਮੈਂ ਦੇਖੇ ਨੇ, ਬਹੁਤ ਸਾਰੇ ਪਿੱਛੇ ਹਟਦੇ ਦੇਖੇ ਨੇ, ਮਾੜਾ ਜਿਹਾ ਪ੍ਰੈਸ਼ਰ ਪਾਉਂਦੇ। ਸੋ ਨਾ ਤਾਂ ਲਿਬਰਲ ਨਾ ਕੰਜ਼ਰਵੇਟਿਵਸ ਅਤੇ NDP ਐਸ ਚਾਹੇ ਉਹ ਪ੍ਰੋਵਿੰਸ਼ਲੀ ਸੀ ਚਾਹੇ ਉਹ ਫੈਡਰਲੀ ਹੈ, ਉਹ ਕਿਤੇ ਨਾ ਕਿਤੇ ਗੱਲ ਕਰਦੀ ਰਹਿੰਦੀ ਹੈ। ਸੋ ਇਸ ਮੁੱਦੇ ਦੇ ਉੱਤੇ ਦੋਵੇਂ ਪਾਰਟੀਆਂ ਜਿਹੜਾ ਮੈਨੂੰ ਨਜ਼ਰ ਆਉਂਦਾ ਕਿ ਉਹ ਇੱਕੋ ਜਿਹੀਆਂ ਨੇ, ਕੋਈ ਫਰਕ ਨਹੀਂ ਨਜ਼ਰ ਆ ਰਿਹਾ ਕਿ ਲਿਬਰਲ ਕੀ ਇਹਨਾਂ ਦੇ ਨਾਲ ਕੋਈ ਸਹਿਮਤੀ ਦਿਖਾ ਰਹੀ ਹੈ ਜਾਂ ਫਿਰ ਕੰਜ਼ਰਵੇਟਿਵ ਇਹਨਾਂ ਦੇ ਨਾਲ ਸਖ਼ਤ ਸਟੈਂਡ ਲੈ ਰਹੀ ਹੈ। ਸਿਰਫ ਮੇਰੀ ਨਜ਼ਰ ਦੇ ਵਿੱਚ ਇਹੀ ਹੈ ਕਿ ਸਟੀਵਨ ਹਾਰਪਰ ਨੇ ਸਖ਼ਤੀ ਦੇ ਨਾਲ ਉੱਥੇ ਖੜ ਕੇ ਬੋਲ ਦਿੱਤਾ ਔਰ ਲਿਬਰਲਸ ਨੇ ਸਖ਼ਤੀ ਦੇ ਨਾਲ ਜਿਹੜੇ ਨੇ ਭਾਰਤ ਸਰਕਾਰ ਦੇ ਨਾਲ ਆਪਣੀ ਸਹਿਮਤੀ ਦਿਖਾਈ ਹੈ ਕਿ ਜਿਹੜੀਆਂ ਉਹਨਾਂ ਨੇ ਗੱਲਾਂ ਇਸ ਮੂਮੈਂਟ ਨੂੰ ਦਬਾਉਣ ਦੇ ਲਈ ਕੀਤੀਆਂ ਨੇ ਉਹ ਵੀ ਪੂਰੀ ਤਰ੍ਹਾਂ ਸਖ਼ਤ ਚੱਲ ਰਹੀ ਹੈ। ਬਲਪ੍ਰੀਤ ਜੀ, ਤੁਹਾਡਾ ਕੀ ਇਹਦੇ ਪ੍ਰਤੀ ਪ੍ਰਤੀਕਰਮ ਹੋਵੇਗਾ?
ਵਾਂਸ ਅਗੇਨ ਮੈਂ ਹੀ ਕਹੂੰਗਾ, ਇਹ ਜੋ ਨੈਰੇਟਿਵ ਹੈਗਾ, ਜੋ ਸਟੋਰੀ ਚੱਲ ਰਹੀ ਆ, ਇਹ ਇੰਡੀਆ ਤੋਂ ਪੁਸ਼ ਕਰਕੇ ਕੈਨੇਡਾ ਵਿੱਚ ਲਿਆਂਦੀ ਜਾ ਰਹੀ ਆ, ਇਹ ਕੋਈ ਮੁੱਦਾ ਨਹੀਂ ਹੈਗਾ। ਇਹ ਕਿਉਂ ਕੀਤਾ ਜਾ ਰਿਹਾ ਆ? ਇਟਸ ਇਨ ਐਡਵਾਂਸ ਆਫ ਦੀ ਅਪਕਮਿੰਗ ਇਲੈਕਸ਼ਨ, ਕਿਉਂਕਿ ਸਿੱਖਾਂ ਨੂੰ ਕੋਈ ਉਹ ਤਾਕਤ ਹੈਗੀਆਂ ਨੇ ਜਿਹੜੀਆਂ ਉਹਨਾਂ ਨੂੰ ਇੱਕ ਖੂੰਜੇ ਲਾਉਣਾ ਚਾਹੁੰਦੀਆਂ ਨੇ। ਇੱਕ ਜੋ ਇਸ਼ੂ ਜੋ ਹਾਲੇ ਤੱਕ ਆਪਾਂ ਇੱਥੇ ਨਹੀਂ ਡਿਸਕਸ ਕੀਤਾ, ਜੋ ਉਸ ਇਵੈਂਟ ਦੇ ਵਿੱਚ ਹੋਇਆ, ਮੈਂ ਤੁਹਾਨੂੰ ਦੱਸ ਸਕਦਾ ਕਿ ਵੀ ਉਸ ਕੇਰਲਾ ਦੇ ਜਿਹੜੇ ਹੈਗੇ ਨੇ ਅਨਿਲ ਸ਼ਾਹ, ਉਹਨਾਂ ਨੇ ਪ੍ਰੀਮੀਅਰ ਫੋਰਡ ਨੂੰ ਇੰਟਰੋਡਿਊਸ ਕਰਨ ਲੱਗਿਆ ਇਹ ਕਿਹਾ ਕਿ ਵੀ ਸਾਡੇ ਬੰਦੇ, ਮਤਲਬ ਆਪ ਸਾਡਿਆਂ ਵਿੱਚੋਂ ਕੋਈ ਤੁਹਾਡੇ ਕੈਬਨਿਟ ਚ ਨਹੀਂ ਹੈਗੇ ਤੇ ਇਸ ਬਾਰੇ ਕੁਛ ਤੁਸੀਂ ਸੋਚੋ। ਤੇ ਇੰਡੀਅਨ ਜਿਹੜਾ ਹਾਈ ਕਮਿਸ਼ਨਰ ਹੈਗਾ, ਜਦੋਂ ਉਹ ਬੋਲਿਆ, ਉਹਨੇ ਕਿਹਾ, ਜੋ ਅਨਿਲ ਸ਼ਾਹ ਨੇ ਕਿਹਾ, ਮੈਂ ਡਿਪਲੋਮੈਟ ਹਾਂ, ਮੈਂ ਉਹ ਰਿਪੀਟ ਨਹੀਂ ਕਰ ਸਕਦਾ, ਪਰ ਮੈਂ ਇਸ ਨਾਲ ਸਹਿਮਤ ਹਾਂ। ਵੀ ਇਸਦਾ ਕੀ ਮਤਲਬ ਹੈਗਾ ਆ ਕਿ ਵੀ ਉੱਥੇ ਇੱਕ ਸਿੱਖ ਹੈਗਾ ਤੁਹਾਡੇ ਕੈਬਨਿਟ ਚ, ਪਰ ਸਾਡਾ ਨੀ ਕੋਈ ਹੈਗਾ? ਹਿੰਦੂ ਸਿੱਖ ਇਸ਼ੂ ਇੱਥੇ ਬਣਾਇਆ ਜਾ ਰਿਹਾ ਆ। ਇਹ ਇੰਡੀਆ ਵਿੱਚ ਇਹ ਕਮਿਊਨਲਿਜ਼ਮ ਚੱਲਦਾ ਆ, ਤੁਸੀਂ ਕੈਨੇਡਾ ਦੇ ਵਿੱਚ ਇੱਥੇ ਨਾ ਲਿਆਓ, ਸਾਡੀ ਸ਼ਾਂਤੀ ਨਾ ਭੰਗ ਕਰੋ, ਇਹ ਇੰਡੀਅਨ ਇੰਟਰਫੀਅਰੈਂਸ ਬੰਦ ਕਰੋ।
ਜੀ, ਮੇਰੇ ਨਾਲ ਇਸ ਸਮੇਂ ਜਸਵਿੰਦਰ ਸਿੰਘ ਹੋਣੀ ਵੀ ਨੇ, ਔਰ ਉਹ ਵੀ ਇਸ ਉੱਤੇ ਆਪਣਾ ਪ੍ਰਤੀਕਰਮ ਦੇਣਾ ਚਾਹੁੰਦੇ ਨੇ। ਜਿੱਥੋਂ ਤੱਕ ਸਾਡੇ ਸੋਰਸਿਸ ਤੋਂ ਕੁਝ ਕੰਜ਼ਰਵੇਟਿਵ ਦੇ MPs ਦੇ ਨਾਲ ਗੱਲਬਾਤ ਹੋਈ ਹੈ, ਉਹਨਾਂ ਦਾ ਕਹਿਣਾ ਕਿ ਅਸੀਂ ਸਟੀਵਨ ਹਾਰਪਰ ਸਾਹਿਬ ਦੀ ਇਸ ਸਟੇਟਮੈਂਟ ਦੇ ਨਾਲ ਸਹਿਮਤ ਨਹੀਂ ਹੈ। ਪਤਾ ਨਹੀਂ ਆਪਣੀ ਉਹ ਸਿੱਖ ਵੋਟ ਬੈਂਕ ਨੂੰ ਬਚਾਉਣ ਲਈ ਕਰ ਰਹੇ ਨੇ ਜਾਂ ਫਿਰ ਉਹ ਵਾਕਿਆ ਹੀ ਇਸ ਸਟੇਟਮੈਂਟ ਦੀ ਵਿਰੋਧਤਾ ਕਰਦੇ ਰਹੇ। ਜਸਵਿੰਦਰ ਸਿੰਘ ਜੀ, ਕੁਝ ਕਹਿਣਾ ਚਾਹੁੰਦੇ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ?
ਦੇਖੀ, ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਵੀ ਜੀ। ਇਹ ਜਿਹੜਾ ਬਿਆਨ ਹੈ ਇਹ ਬੜਾ ਹੀ, ਮੈਂ ਸਮਝਦਾ ਇਸ ਸਮੇਂ ਦੇ ਵਿੱਚ ਇਹਨੂੰ ਜਿਹੜਾ ਦਿੱਤਾ ਉਹ ਕੋਈ ਅਪਰੋਪਰੀਏਟ ਨਹੀਂ ਹੈ। ਕਿ ਜਿੱਦਾਂ ਸਾਰਿਆਂ ਨੂੰ ਪਹਿਲਾਂ ਮੈਂਸ਼ਨ ਕਰ ਹੀ ਦਿੱਤਾ, ਮੈਂ ਵੀ ਉਸ ਗੱਲ ਦੇ ਨਾਲ ਵੈਰੀ ਮੱਚ ਐਗਰੀ ਹਾਂ ਕਿ ਇਹ ਸਿਰਫ ਜਿਹੜਾ ਨੈਰੇਟਿਵ ਇੱਥੇ ਲਿਆਂਦਾ ਜਾ ਰਿਹਾ ਉਹਦਾ ਹੀ ਇਹ ਨਤੀਜਾ ਹੈਗਾ, ਪਰ ਇਹ ਬਿਨਾਂ ਰੀਜਨ ਹੈਗਾ, ਕੋਈ ਉਹਦੇ ਪ੍ਰੂਫ ਨਹੀਂ ਹੈਗੇ। ਪਰ ਇੱਕ ਗੱਲ ਜੇ ਉਹਨਾਂ ਦੀ ਗੱਲ ਦੇ ਵਿੱਚੋਂ ਸਾਰੀ ਚੋਂ ਕੱਢੀਏ, ਉਹਨੀ ਆਪਣੇ ਆਪ ਨੂੰ ਤਾਂ ਇਸ ਗੱਲ ਦੇ ਨਾਲ ਪਿੱਛੇ ਖਿੱਚਿਆ ਕਿ ਸਾਡਾ ਕੋਈ ਸਾਥ ਨਹੀਂ ਹੈ। ਲੇਕਿਨ ਜੇ ਆਪਾਂ ਇਹ ਗੱਲ ਕਹੀਏ ਕਿ ਉਹਨੀ ਜਿਹੜੀ ਇਹ ਗੱਲ ਕਹੀ ਆ 2012 ਦੇ ਵਿੱਚ ਵੀ ਖਾਲਿਸਤਾਨ ਦੀ ਜਿਹੜੀ ਡਿਮਾਂਡ ਹੈ ਪੰਜਾਬ ਦੇ ਵਿੱਚ ਉਹ ਕੋਈ ਕ੍ਰਾਈਮ ਨਹੀਂ ਹੈ, ਮੇਰੇ ਹਿਸਾਬ ਨਾਲ ਉਹਨੂੰ ਉਹਨੀ ਫਿਰ ਦੁਬਾਰਾ ਸਟੈਂਪ ਕਰ ਦਿੱਤਾ ਕਿ ਮੈਂ ਤਾਂ ਨਾਲ ਨਹੀਂ ਹੈਗਾ, ਪਰ ਉਹ ਕੋਈ ਕ੍ਰਾਈਮ ਨਹੀਂ ਹੈ। ਜਿਹੜੀ ਜੇ ਕਹੀਏ ਕਿ ਖਾਲਿਸਤਾਨ ਮੰਗਣਾ ਕੋਈ ਕ੍ਰਾਈਮ ਹੈ, ਉਹ ਕ੍ਰਾਈਮ ਨਹੀਂ ਹੈ, ਉਹ ਵਰਡ ਨਹੀਂ ਉਹਨੇ ਕਿਤੇ ਵੀ ਯੂਜ਼ ਕੀਤਾ ਜਿਹੜਾ ਖਾਲਿਸਤਾਨ ਮੰਗਣਾ ਹੀ ਗਲਤ ਹੈ। ਲੇਕਿਨ ਹਾਂ, ਕੋਈ ਉਹਦਾ ਸਪੋਰਟਰ ਹੋ ਸਕਦਾ, ਕੋਈ ਉਹਦਾ ਵਿਰੋਧੀ ਹੋ ਸਕਦਾ, ਇਹ ਆਪਣਾ ਡਿਫਰੈਂਸ ਆਫ ਓਪੀਨੀਅਨ ਹੈ। ਕੁਛ ਇੱਕ ਜਿਹੜੇ ਸੋਰਸਿਸ ਆ ਉਹ ਇਹ ਵੀ ਕਹਿ ਰਹੇ ਆ ਕਿ ਉਹ ਇਸ ਵੇਲੇ ਪ੍ਰਾਈਵੇਟ ਸਿਟੀਜ਼ਨ ਹੈ, ਉਹਦਾ ਆਪਣਾ ਓਪੀਨੀਅਨ ਕੋਈ ਵੀ ਹੋ ਸਕਦਾ ਤੇ ਪਾਰਟੀ ਨਾਲ ਇਹਦਾ ਕੋਈ ਐਡਾ ਵੱਡਾ ਲੈਣ ਦੇਣ ਨਹੀਂ ਹੈ, ਪਰ ਉਹ ਕਿੰਨਾ ਖੁੱਲ ਕੇ ਆਉਂਦੇ ਆ ਜਾਂ ਕਿੰਨਾ ਆਉਂਦੇ ਆ ਉਹ ਪਾਰਟੀ ਹਲਪਾ।
ਬੜੀ ਮਿਹਰਬਾਨੀ ਜਸਵਿੰਦਰ ਜੀ, ਥੈਂਕ ਯੂ ਸੋ ਮਚ। ਸ਼ਨਭਾਵੀ ਸਿੱਧੂ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੰਤ ਵਿੱਚ ਕਿ ਇਹ ਸਟੇਟਮੈਂਟ ਦੇ ਉੱਤੇ ਕੀ ਪੋਲਿਟਿਕਸ ਹੋਵੇਗੀ ਹੁਣ?
ਦੇਖੋ, ਮੈਂ ਜਗਦੀਸ਼ ਜੀ ਫਿਰ ਗੱਲ ਕਰਨੀ ਚਾਹੁੰਦਾ, ਐਜ਼ ਅ ਪ੍ਰਾਈਵੇਟ ਸਿਟੀਜ਼ਨ ਕਿਸੇ ਦੀ ਕੋਈ ਓਪੀਨੀਅਨ, ਸਟੀਵਨ ਹਾਰਪਰ ਉਹਨਾਂ ਦੀ ਰੱਖ, ਆਪਣੀ ਪ੍ਰਾਈਵੇਟ ਸਿਟੀਜ਼ਨ ਓਪੀਨੀਅਨ ਰੱਖ ਸਕਦੇ ਆ, ਪਰ ਉਹ ਉਸ ਵੇਲੇ ਇੱਕ ਮੰਚ ਤੇ ਬੋਲ ਰਹੇ ਸੀਗੇ ਐਜ਼ ਅ ਸਾਬਕਾ ਪ੍ਰਧਾਨ ਮੰਤਰੀ। ਉਹ ਇੱਕ ਗਰੁੱਪ ਨੂੰ ਹੈਡ ਕਰਦੇ ਆ ਜਿਹਦੇ ਵਿੱਚ ਕਈ ਪੋਲੀਟੀਕਲ ਪਾਰਟੀ, ਸੈਂਟਰ ਰਾਈਟ ਪਾਰਟੀਜ਼ ਦਾ ਗਰੁੱਪ ਹੈਗਾ ਆ, ਤੇ ਨਾਲ ਦੀ ਨਾਲ ਉਹਨਾਂ ਨੇ ਇਸ ਸਟੇਟਮੈਂਟ ਵਿੱਚ ਜੋ ਆਪਾਂ ਦੇਖੀ ਇਹ ਗੱਲ ਕਹੀ ਆ ਕਿ ਸਾਡੀ ਸਰਕਾਰ ਵਿੱਚ ਉਹਨਾਂ ਸ਼ਕਤੀਆਂ ਦਾ ਕੋਈ ਹਿੱਸਾ ਨਹੀਂ ਸੀ, ਨਾ ਹੀ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਉਹਨਾਂ ਦਾ ਕੋਈ ਥਾਂ ਹੈਗਾ ਆ। ਸੋ ਮੈਂ ਇਹੀ ਵੱਡੀ ਗੱਲ ਆ, ਜਿਹੜਾ ਕੁਐਸਚਨ ਮਾਰਕ ਰੇਜ਼ ਕੀਤਾ ਗਿਆ ਆ ਕਿ ਜਿਹੜੇ ਲੋਕ ਕੁਛ ਇੱਕ ਸਾਡੇ ਭਰਾ ਜੇ ਸ਼ਾਂਤਮਈ ਤਰੀਕੇ ਦੇ ਨਾਲ ਇਸ चीज की ਕਿੰਨੇ ਉਹ ਸਪੋਰਟ ਕਰਦੇ ਆ ਜਾਂ ਮੰਗ ਕਰਦੇ ਆ ਜਿਹੜੇ ਕਾਨੂੰਨ ਨਹੀਂ ਤੋੜਦੇ ਮਰਿਆਦਾ ਵਿੱਚ ਰਹਿ ਕੇ ਮੈਂ ਕਿਹਾ ਮੇਰੀ ਪਰਸਨਲ ਨੀਤੀ ਰਾਏ ਤੁਹਾਨੂੰ ਪਤਾ ਆ ਪਰ ਜੋ ਆਪਣੇ ਸੰਵਿਧਾਨਿਕ ਹੱਕ ਜਿਹੜਾ ਉਹਦਾ ਹੈਗਾ ਆ ਉਹਦਾ ਇਸਤੇਮਾਲ ਕਰਦੇ ਆ ਕਿ ਕੰਜ਼ਰਵੇਟਿਵ ਪਾਰਟੀ ਵਿੱਚ ਉਹਨਾਂ ਲੋਕਾਂ ਲਈ ਥਾਂ ਹੈਗਾ ਆ ਕਿ ਨਹੀਂ ਹੈਗਾ ਇਹ ਜਿਹੜਾ ਜਵਾਬ ਆ ਜਾਂ ਤਾਂ ਐਂਡਰੂ ਸ਼ੀਰ ਦੇ ਸਕਦੇ ਆ ਜਾਂ ਫਿਰ ਇਸ ਦਾ ਜਵਾਬ ਜਿਹੜੇ ਸਾਡੇ ਭੈਣ ਭਰਾ ਇੱਥੇ ਇਸ ਵੇਲੇ ਕੰਜ਼ਰਵੇਟਿਵ ਕੈਂਡੀਡੇਟਸ ਨੇ ਉਹ ਦੇ ਸਕਦੇ ਆ ਸੋ ਮੈਂ ਇਹ ਅਪੀਲ ਕਰੂੰਗਾ ਇੱਥੇ ਸਿਆਸਤ ਕੁਛ ਘੰਟਿਆਂ 'ਚ ਹੀ ਖਤਮ ਹੋ ਸਕਦੀ ਹੈ ਅਗਰ ਸਾਡੇ ਕੰਜ਼ਰਵੇਟਿਵ ਕੈਂਡੀਡੇਟ ਆ ਕੇ ਇਸ ਗੱਲ ਦੀ ਪੁਸ਼ਟੀ ਕਰ ਦੇਣ ਕਿ ਉਹ ਇਸ ਜਿਹੜੀ ਸਟੇਟਮੈਂਟ ਆ ਉਹ ਸਟੀਵਨ ਹਾਰਪਰ ਦੀ ਨਿਖੇਧੀ ਕਰਦੇ ਆ ਤੇ ਪਾਰਟੀ ਜਿਹੜੀ ਆ ਉਹ ਇੱਕ ਬਲੂ ਟੈਂਟ ਆ ਉਹਦੇ ਵਿੱਚ ਵੱਖਰੀ ਵੱਖਰੀ ਸੋਚ ਵਾਲੇ ਲੋਕ ਆ ਸਕਦੇ ਆ ਬਸ਼ਰਤਾ ਕਿ ਉਹ ਕਾਨੂੰਨ ਭੰਗ ਨਹੀਂ ਕਰ ਰਹੇ ਕੈਨੇਡਾ ਦੇ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆ
ਦੋਨਾਂ ਕੰਟਰੀਆਂ ਦੇ ਮਿਲੇ ਨੇ ਇੰਡੀਆ ਨੇ ਉਦੋਂ ਵੀ ਸਖ਼ਤ ਇਤਰਾਜ਼ ਜਤਾਇਆ ਵਾ ਕ੍ਰਿਸਟੀਆ ਫਿਨਲੈਂਡ ਦੇ ਕੋਲੇ ਕਿ ਵਾਕਿਆ ਹੀ ਜਿਹੜੇ ਖਾਲਿਸਤਾਨੀ ਗਰੁੱਪਸ ਨੇ ਇੱਥੇ ਦੇ ਆਰ ਦ ਐਲੀਫੈਂਟ ਇਨ ਦ ਰੂਮ ਐਜ਼ ਪ੍ਰਾਈਮ ਮਿਨਿਸਟਰ ਐਕਸ ਪ੍ਰਾਈਮ ਮਿਨਿਸਟਰ ਸਟੀਵਨ ਹਾਰਪਰ ਸੈਡ
ਦੇਖੋ ਮੈਂ ਜਗਦੀਸ਼ ਜੀ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਅੱਗੇ ਵੀ ਡਾਕਟਰ ਮਨਮੋਹਨ ਸਿੰਘ ਵੀ ਆਏ ਨੇ ਕਿ ਇੱਥੇ ਤੁਹਾਨੂੰ ਪਤਾ ਉਦੋਂ ਉਹਨਾਂ ਦਾ ਵਿਰੋਧ ਵੀ ਕੁਛ ਲੋਕਾਂ ਨੇ ਕੀਤਾ ਸੀਗਾ ਤੇ ਜਿਹਨੂੰ ਮੈਂ ਬਿਲਕੁਲ ਮੈਂ ਅਗੇਂਸ ਸੀਗਾ ਪਰ ਉਦੋਂ ਵੀ ਰਿਲੇਸ਼ਨ ਇੰਨੇ ਖਰਾਬ ਨਹੀਂ ਸੀ ਹੋਏ ਤੇ ਉਦੋਂ ਸਰਕਾਰ ਵੀ ਸਟੀਵਨ ਹਾਰਪਰ ਉਹਨਾਂ ਦੀ ਹੁੰਦੀ ਸੀ
ਜੀ
ਉਦੋਂ ਹਾਲਾਤ ਖਰਾਬ ਨਹੀਂ ਹੋਏ ਤਾਂ ਹੁਣ ਕਿਵੇਂ ਹੋ ਗਏ ਅਜੇ ਇਹ ਮੈਂ ਮੰਨਦਾ ਆ ਕਿ ਭਾਰਤ ਦੇ ਵਿੱਚ ਜਿਹੜੀ ਅਲਟਰਾ ਨੈਸ਼ਨਲਿਜ਼ਮ ਨੂੰ ਇਸ ਵੇਲੇ ਉਹਨੂੰ ਸਪੋਰਟ ਕੀਤੀ ਜਾ ਰਹੀ ਆ ਉਹ ਗੱਲ ਕੀਤੀ ਜਾ ਰਹੀ ਆ ਤੇ ਉਹੀ ਗੱਲ ਜਿਹੜੀ ਹੈਗੀ ਆ ਮੈਂ ਕਹਿਣਾ ਚਾਹੁੰਦਾ ਇਲੈਕਸ਼ਨ ਦੇ ਵਿੱਚ ਉਹੀ ਨਰਿੰਦਰ ਮੋਦੀ ਜੀ ਨੇ ਉਹੀ ਅਮਿਤ ਸ਼ਾਹ ਜੀ ਨੇ ਜਦੋਂ ਉਹਨਾਂ ਨੂੰ ਉੱਥੇ ਸ਼ੂਟ ਕਰਦਾ ਆ ਤੇ ਉਹ 1984 ਦੇ ਵਿੱਚ ਉਹ ਸਿੱਖਾਂ ਦਾ ਕਤਲੇਆਮ ਹੋਇਆ ਤੇ ਉਹ ਵੀ ਜੈਨੋਸਾਈਡ ਸ਼ਬਦ ਵਰਤ ਲੈਂਦੇ ਆ ਤੇ ਇੱਥੇ ਕੈਨੇਡਾ ਵਿੱਚ ਕੋਈ ਜੈਨੋਸਾਈਡ ਸ਼ਬਦ ਵਰਤਦਾ ਉਹਦਾ ਵੀਜ਼ਾ ਬੰਦ ਹੋ ਜਾਂਦਾ ਆ ਸੋ ਮੈਨੂੰ ਤਾਂ ਅਜੇ ਤੱਕ ਇਹੀ ਸਮਝ ਨਹੀਂ ਲੱਗੀ ਕਿ ਇਹ ਜਿਹੜੀ ਇੱਥੇ ਰਾਜਨੀਤੀ ਆ ਉਹਦਾ ਉਹ ਕਦੋਂ ਖਤਮ ਹੋਣੀ ਆ ਲੋਕਾਂ ਦੇ ਜਜ਼ਬਾਤਾਂ ਨਾਲ ਜਿਹੜਾ ਖਿਲਵਾੜ ਆ ਉਹ ਖਤਮ ਹੋਣਾ ਆ ਤੇ ਨਾਲ ਦੀ ਨਾਲ ਮੈਂ ਹੁਣ ਜਿਹੜੀ ਬਲਪ੍ਰੀਤ ਜੀ ਗੱਲ ਕਰ ਰਹੇ ਸੀਗੇ ਮੈਂ ਐਕਚੁਅਲੀ ਸਪੀਚ ਸੁਣੀ ਨੀ ਪੂਰੀ ਅਗਰ ਮੈਨੂੰ ਇੰਨਾ ਤਾਂ ਪਤਾ ਲੱਗਾ ਸੀ ਜਦੋਂ ਮਿਸਟਰ ਸ਼ਾਹ ਉਹਨਾਂ ਨੇ ਇੰਟਰੋਡਕਸ਼ਨ ਕੀਤੀ ਹੈ ਤੇ ਬਹੁਤ ਉਹਨਾਂ ਨੇ ਕੌੜੇ ਅਲਫਾਜ਼ ਵਰਤੇ ਨੇ ਤੇ ਮੈਂ ਇਸ ਗੱਲ ਨਾਲ ਬੜਾ ਹੀ ਮੈਨੂੰ ਦੁੱਖ ਹੋਇਆ ਆ ਕਿ ਉਹਨਾਂ ਨੇ ਜਿਹੜੇ ਗੱਲ ਕੀਤੀ ਕਿ ਸਾਡਾ ਹੈ ਨੀ
ਬਤੌਰ ਮਿਨਿਸਟਰ ਉਹਨਾਂ ਨੂੰ ਇਨਵੀਟੇਸ਼ਨ ਵੀ ਦਿੱਤੀ ਗਈ ਸੀ ਪਰ ਪ੍ਰਮਿਤ ਸਰਕਾਰੀਆ ਇਸ ਇਵੈਂਟ ਵਿੱਚ ਸ਼ਾਮਲ ਨਹੀਂ ਸੀ ਪਰ ਬਤੌਰ ਮਿਨਿਸਟਰ ਉਹਨਾਂ ਨੂੰ ਇਨਵੀਟੇਸ਼ਨ ਦਿੱਤੀ ਗਈ ਸੀ ਇਸ ਇਵੈਂਟ ਵਿੱਚ ਸ਼ਾਮਲ ਹੋਣ ਦੇ ਲਈ
ਮੈਂ ਜਗਦੀਸ਼ ਜੀ ਇਸ ਗੱਲ ਕਰਨ ਕਲੀਅਰ ਕਰਨੀ ਚਾਹੁੰਦਾ ਆ ਕਿ ਜਦੋਂ ਇੱਥੇ ਮਿਨਿਸਟਰ ਬਣਦੇ ਨੇ ਉਹ ਆਪਣੀ ਕਾਬਲੀਅਤ ਤੇ ਐਕਸਪੀਰੀਅੰਸ ਦੇ ਤੌਰ ਤੇ ਬਣਦੇ ਨੇ ਅਗਰ ਪ੍ਰਮਿਤ ਸਰਕਾਰੀਆ ਅੰਟੇਰੀਓ ਚ ਮਿਨਿਸਟਰ ਨੇ ਉਹ ਆਪਣੀ ਕਾਬਲੀਅਤ ਦੇ ਆਧਾਰ ਤੇ ਆ ਉਹ ਇੱਕ ਕਾਬਿਲ ਅੰਟੇਰੀਓ ਦੇ ਨਾਗਰਿਕ ਹੋਣ ਦੇ ਨਾਤੇ ਮਿਨਿਸਟਰ ਆ ਤੇ ਜਿਹੜਾ ਉਹਨਾਂ ਦਾ ਫੇਥ ਆ ਧਰਮ ਹੈ ਉਹਨਾਂ ਦਾ ਪ੍ਰਾਈਵੇਟ ਮੈਟਰ ਆ ਉਹੀ ਅਗਰ ਕੋਈ ਫੈਡਰਲ ਮਿਨਿਸਟਰ ਆ ਚਾਹੇ ਉਹ ਨਵਦੀਪ ਬੈਂਸ ਆ ਚਾਹੇ ਹਰਜੀਤ ਸੱਜਣ ਆ ਉਹ ਆਪਣੀ ਕਾਬਲੀਅਤ ਦੇ ਆਧਾਰ ਤੇ ਮਿਨਿਸਟਰ ਨੇ ਜੋ ਉਹਨਾਂ ਦਾ ਫੇਥ ਆ ਜੋ ਕੋਈ ਧਰਮ ਨੂੰ ਫੋਲੋ ਕਰਦੇ ਉਹਨਾਂ ਦਾ ਇੱਕ ਨਿੱਜੀ ਮੈਟਰ ਹੈ ਪ੍ਰਾਈਵੇਟ ਮੈਟਰ ਆ ਸੋ ਅਗਰ ਅਲਬਰਟਾ ਦੇ ਵਿੱਚ ਮੈਨੂੰ ਪਤਾ ਕੋਈ ਸਾਡੇ ਸ਼ਾਇਦ ਹਿੰਦੂ ਵੀਰ ਵੀ ਮੰਤਰੀ ਨੇ ਅਗਰ ਉਹ ਮੰਤਰੀ ਨੇ ਉਹ ਆਪਣੀ ਕਾਬਲੀਅਤ ਦੇ ਤੌਰ ਤੇ ਨਾ ਕਿ ਉਹ ਜਿਹੜੇ ਆਪਣੇ ਧਰਮ ਦੇ ਤੌਰ ਤੇ ਆ ਮੈਂ ਇਹੀ ਉਹਨਾਂ ਨੂੰ ਆਪਣੇ ਵੀਰਾਂ ਨੂੰ ਬੇਨਤੀ ਕਰਾਂਗਾ ਕੈਨੇਡਾ ਦੇ ਵਿੱਚ ਆਪਾਂ ਜਿਹੜੀ ਮਿਨਿਸਟਰੀਜ਼ ਆ ਜਾਂ ਉਹਤੇ ਆਪਾਂ ਬਾਹਰਲੇ ਮੁਲਕਾਂ ਵਾਂਗ ਜਾਤ ਪਾਤ ਜਾਂ ਧਰਮ ਦੀ ਰਾਜਨੀਤੀ ਨਾ ਕਰੀਏ ਇਹਨੂੰ ਆਪਾਂ ਮੈਰਿਟ ਬੇਸ ਤੇ ਰਹਿਣ ਦੇਈਏ ਬਸ ਇਹੀ ਬੇਨਤੀ ਕਰਾਂਗਾ
ਥੈਂਕ ਯੂ ਸੋ ਮੱਚ ਬਾਬੀ ਸਿੱਧੂ ਜੀ ਔਰ ਬਲਪ੍ਰੀਤ ਜੀ ਤੁਸੀਂ ਇਸ ਕੁਐਸਚਨ ਦਾ ਜਵਾਬ ਦਿਓ ਕਿ ਵਾਕਿਆ ਹੀ ਦੇ ਆਰ ਐਲੀਫੈਂਟ ਇਨ ਦ ਰੂਮ ਦ ਖਾਲਿਸਤਾਨੀ ਗਰੁੱਪਸ ਹੇਅਰ ਇਨ ਕੈਨੇਡਾ
ਸੋ ਇਹ ਮੇਨ ਇਸ਼ੂ ਖਾਲਿਸਤਾਨੀਆਂ ਦਾ ਨਹੀਂ ਹੈਗਾ ਇਹ ਇਸ਼ੂ ਸਿੱਖਾਂ ਦਾ ਆ
ਇੱਥੇ ਉਹਨਾਂ ਨੇ ਸ਼ਬਦ ਸਿੱਖ ਕਿਤੇ ਨਹੀਂ ਵਰਤਿਆ ਕਿਉਂਕਿ ਆਪਾਂ ਜਦੋਂ ਰਿਪੋਰਟਸ ਦੇ ਵਿੱਚ ਗੱਲ ਕਰਦੇ ਸੀਗੇ ਖਾਲਿਸਤਾਨੀ ਜਾਂ ਸਿੱਖ ਇੱਥੇ ਉਹਨਾਂ ਨੇ ਸਿੱਖ ਸ਼ਬਦ ਨਹੀਂ ਵਰਤਿਆ ਸਿਰਫ ਔਰ ਸਿਰਫ ਖਾਲਿਸਤਾਨੀ ਸ਼ਬਦ ਆ ਜਿਹੜਾ ਉਹ ਵਰਤਿਆ ਜਾਂ ਜਿਹੜੇ ਵੀ ਲੋਕ ਡਿਵਾਈਡ ਕਰਨਾ ਚਾਹੁੰਦੇ ਆ ਮਾਡਰਨ ਇੰਡੀਆ ਨੂੰ ਉਹਨਾਂ ਦੇ ਅਗੇਂਸਟ ਉਹਨਾਂ ਨੇ ਗੱਲ ਕੀਤੀ ਹੈ ਕਿ ਦੇ ਆਰ ਦ ਐਲੀਫੈਂਟ ਇਨ ਦ ਰੂਮਸ ਅਤੇ ਸਾਨੂੰ ਉਹਨਾਂ ਦੇ ਨਾਲ ਵੀ ਡੀਨਾਊਂਸਿਸ ਐਂਡ ਰਿਜੈਕਟਸ ਆਲ ਥਾਈਜ਼ ਵਿਦ ਦੀਜ਼ ਪੀਪਲ
Yes, Jagdish. So the actual definition of Khalistani for a lot of these people is Sikh.
Mm-hmm.
Sikh nu dekh ke in a position of power, inna nu dar lagda hai, to ehi koshish kar rahe ne ke assi communalism le aake assi Sikhan nu khunje laiye, unna nu badnaam kariye, jo eh unacceptable hai gaya. Haan, India de vich unna nu eh lagda hai assi sadkaan te laake so-called anti-nationals and minorities nu saad sakde hai. Eh jehda intolerance hai gaya, India de vich belong karda hai, tusi ithe Canada vich na lyaan di koshish karo, te main eh khadsha rakhda hai ke election de aan to pehla eho jiyan hor stories eho je hor jehde karname main kahunga eh hun hor sanu milnu dekhn nu milnge te sanu sare nu saavdhan rehna pauga.
All right ji, thank you so much, dhanwad. ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਔਰ ਵੱਡੀ ਹਲਚਲ ਇਸ ਸਟੇਟਮੈਂਟ ਤੋਂ ਬਾਅਦ ਸਿੱਖ ਹਲਕਿਆਂ ਦੇ ਵਿੱਚ ਚੱਲ ਰਹੀ ਹੈ ਜੋ ਸਟੀਵਨ ਹਾਰਪਰ ਸਾਹਿਬ ਨੇ ਗੱਲ ਕੀਤੀ ਹੈ ਕਿ ਐਲੀਫੈਂਟਸ ਇਨ ਦ ਰੂਮ ਖਾਲਿਸਤਾਨੀ ਜਿਹੜੇ ਗਰੁੱਪਸ ਨੇ ਉਹਨਾਂ ਨੂੰ ਉਹਨਾਂ ਦਾ ਕੋਈ ਟਾਈਜ਼ ਅਤੇ ਉਹਨਾਂ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਸੰਬੰਧ ਉਹਨੂੰ ਕੰਪਲੀਟਲੀ ਰਿਜੈਕਟ ਕਰਦੇ ਆ ਕੰਜ਼ਰਵੇਟਿਵ ਸੋ ਕੈਂਡੀਡੇਟਸ ਜਿਸ ਤਰ੍ਹਾਂ ਗੁਰਸ਼ਰਨ ਬਾਬੀ ਸਿੱਧੂ ਹੋਣਾ ਨੇ ਜ਼ੋਰ ਦਿੱਤਾ ਹੈ ਕਿ ਕੀ ਜਿਹੜੇ ਸਾਡੇ ਕੈਂਡੀਡੇਟਸ ਨੇ ਉਹ ਹਾਰਪਰ ਸਾਹਿਬ ਦੀ ਇਹ ਸਟੇਟਮੈਂਟ ਦੇ ਉੱਤੇ ਕੀ ਪ੍ਰਤੀਕਰਮ ਦੇਣਗੇ ਕੀ ਉਹ ਜ਼ਰੂਰਤ ਰੱਖਣਗੇ ਉਹ ਕੈਂਡੀਡੇਟ ਜਿਹੜੇ ਕਹਿੰਦੇ ਸੀਗੇ ਕਿ ਵੇਅਰ ਪਾਰਟੀ ਸਟੈਂਡ ਆਈ ਸਟੈਂਡ ਕੀ ਅੱਜ ਵੀ ਉਹੀ ਕਹਿਣਗੇ ਯੈਸ ਇਹ ਕੰਜ਼ਰਵੇਟਿਵ ਪਾਰਟੀ ਦੇ ਅਹਿਮ ਮੈਂਬਰ ਨੇ ਔਰ ਸਾਡੇ ਸਾਬਕਾ ਪ੍ਰਧਾਨ ਮੰਤਰੀ ਨੇ ਸਟੀਵਨ ਹਾਰਪਰ ਸਾਹਿਬ ਸੋ ਜੋ ਉਹਨਾਂ ਨੇ ਕਹਿਤਾ ਉਹੀ ਅਸੀਂ ਕਹਿਤਾ ਸੋ ਇਹ ਹੁਣ ਕੈਂਡੀਡੇਟਸ ਦੇ ਉੱਤੇ ਕੰਜ਼ਰਵੇਟਿਵ ਦੇ ਕੈਂਡੀਡੇਟਸ ਦੇ ਉੱਤੇ ਕਿ ਕੀ ਉਹ ਇਸ ਸਟੇਟਮੈਂਟ ਦਾ ਪ੍ਰਤੀਕਰਮ ਆਪਣੇ ਵੱਲੋਂ ਦੇਣਗੇ ਜੇ ਕਿਤੇ ਟੱਕਰਗੇ ਪੁੱਛਾਂਗੇ ਜ਼ਰੂਰ ਉਹਨਾਂ ਤੋਂ ਵੀ ਭਾਈ ਤੁਹਾਡਾ ਇਸ ਪ੍ਰਤੀ ਪ੍ਰਤੀਕਰਮ ਕੀ ਹੈ ਕੁਝ ਰਿਕਾਰਡਡ ਸਟੇਸ਼ਨ ਲੈਣਾ ਉਸ ਤੋਂ ਬਾਅਦ ਵਾਪਸ ਪਰਤੇ ਹਾਂ ਦੀ ਲੋੜ ਨਹੀਂ ਹੁਣ ਖੁੱਲ੍ਹ ਚੁੱਕਿਆ ਹੈ ਮਾਰਟਨ ਦੇ ਏਅਰਪੋਰਟ ਬੁਖਾਰਾ ਵਾਲੇ ਪਲਾਜ਼ੇ ਵਿੱਚ 7160 ਏਅਰਪੋਰਟ ਰੋਡ ਮਾਰਟਨ ਅੰਟਾਰੀਓ ਹਰਬਲ ਸੈਂਟਰ ਜ਼ੁਕਾਮ ਖਾਂਸੀ ਜੋੜਾਂ ਦਾ ਦਰਦ ਐਸਿਡਿਟੀ ਸਟ੍ਰੈਸ ਡਿਪਰੈਸ਼ਨ ਨੀਂਦ ਨਾ ਆਉਣਾ ਵਾਲਾਂ ਦਾ ਝੜਨਾ ਅੰਟਾਰੀਓ ਹਰਬਲ ਸੈਂਟਰ ਚਮੜੀ ਦੇ ਰੋਗ ਡਾਇਬੀਟੀਜ਼ ਹਾਈ ਬਲੱਡ ਪ੍ਰੈਸ਼ਰ ਲਿਵਰ ਅਤੇ ਕਿਡਨੀ ਦੇ ਰੋਗ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਪਹੁੰਚੋ ਅੰਟਾਰੀਓ ਹਰਬਲ ਸੈਂਟਰ ਮਿਲੋ ਕੁਆਲੀਫਾਈਡ ਆਯੁਰਵੈਦਿਕ ਐਕਸਪਰਟ 647-878-7196 647-878-7196 ਸਕਿਉਰਟੀ ਗਾਰਡ ਦੀ ਜੌਬ ਲਈ ਟ੍ਰੇਨਿੰਗ ਅਤੇ ਲਾਇਸੈਂਸ ਲੈਣਾ ਜ਼ਰੂਰੀ ਹੈ ਜੋ ਕਿ ਤੁਹਾਨੂੰ ਸਿਰਫ $199 ਵਿੱਚ ਦਿਵਾਉਣਗੇ ਕੁਲਵਿੰਦਰ ਵਾਸੀ ਜਾਂ ਰਾਜੀਵ ਖੰਨਾ 647-710-7760 647-710-7760 ਹੁਣ ਦੋ ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਸਕਾਰਬੋ ਵਿੱਚ 1085 ਬਲੈਮੀ ਰੋਡ ਨਾਰਥ ਯੂਨਿਟ 210 ਅਤੇ ਪਹਿਲੀ ਲੋਕੇਸ਼ਨ ਡਿਕਸੀ ਗੁਰੂ ਘਰ ਦੇ ਨਾਲ 1332 ਖਾਲਸਾ ਡਰਾਈਵ ਯੂਨਿਟ ਨੰਬਰ 3 ਤੋਂ ਕਾਲ ਕਰੋ 647-710-7760 ਯੂਕੇ ਟਰੱਕ ਟ੍ਰੇਨਿੰਗ ਸੈਂਟਰ ਇੱਕ ਮਿਨਿਸਟਰੀ ਅਪਰੂਵਡ ਪ੍ਰਾਈਵੇਟ ਕੈਰੀਅਰ ਕਾਲਜ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਮਿਸਾਗਾ ਵਿੱਚ ਆਟੋਮੈਟਿਕ ਅਤੇ ਮੈਨੂਅਲ ਟਰੱਕਸ ਦੀ ਟ੍ਰੇਨਿੰਗ ਦਿੰਦੇ ਆ ਰਹੇ ਹਨ 17 ਸਾਲ ਦਾ ਤਜਰਬਾ 1-to-1 ਟ੍ਰੇਨਿੰਗ ਓਪਨ 7 ਡੇਜ਼ ਗੇਰਾਂ ਵਾਲੇ ਟਰੱਕਾਂ ਦਾ ਸਪੈਸ਼ਲ ਇੰਤਜ਼ਾਮ AZ ਅਤੇ DZ ਲਾਇਸੈਂਸ ਲੈਣ ਵਾਲੇ ਚਾਹਵਾਨ ਅੱਜ ਹੀ ਸੰਪਰਕ ਕਰਨ ਕੁਲਦੀਪ ਸਿੰਘ ਗਰੇਵਾਲ 647-898-8590
The Royal Canadian Spec Deck is coming to Etobicoke, Scarborough and Mississauga under the Big Top from July 19th until August 5th.
See thrilling trapeze and wire act,
extreme Chinese acrobats,
aerialists and jugglers,
motorcycle, globe, daredevil,
wheel of destiny and more.
The Royal Canadian Spec Deck at Etobicoke, Scarborough and Mississauga from July 19th until August 5th.
For 2-to-1, go to royalcanadiancircus.ca. Use promo code Punjabi.
ਪ੍ਰਮੁੱਖ ਖਬਰ ਸਾਹਿਬ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰੇ ਨਾਲ ਪਰਮਜੀਤ ਭਾਟੀਆ ਜੀ ਨੇ ਇਹਨਾਂ ਨਾਲ ਗੱਲਬਾਤ ਕਰ ਲਈ ਅਤੇ ਉਸ ਤੋਂ ਬਾਅਦ ਫਿਰ ਗੱਲਬਾਤ ਕਰਾਂਗੇ ਜੋ ਇਸ ਸਮੇਂ ਸਾਡੇ ਮੌਜੂਦਾ MP ਸਾਹਿਬਾਨ ਨੇ ਲਿਬਰਲ ਅਤੇ ਹੋਰ ਉਹਨਾਂ ਵੱਲੋਂ ਜੋ ਆਪਣੇ ਖਰਚੇ ਟੈਕਸ ਪੇਅਰ ਦੇ ਸਿਰ ਪਾਏ ਜਾਂਦੇ ਨੇ ਉਹਨਾਂ ਦਾ ਥੋੜ੍ਹਾ ਜਿਹਾ ਮੁਲਾਂਕਣ ਕਰਾਂਗੇ ਭਾਟੀ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਸ਼ੁਰੂ ਕੀਤਾ ਉਹਨਾਂ ਨੂੰ ਘਰ ਦਿਵਾਉਣ ਦੇ ਵਿੱਚ ਤੁਸੀਂ ਕਿਵੇਂ ਮਦਦ ਕਰਦੇ ਹੋ
ਹਾਂਜੀ ਇਹ ਬਹੁਤ ਵਧੀਆ ਇੰਪੋਰਟੈਂਟ ਕੁਐਸਚਨ ਤੇ ਪਹਿਲੂ ਹੈ ਜੀ ਇਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਟ੍ਰੈਡੀਸ਼ਨਲ ਬੈਂਕ ਜਿਹੜੀਆਂ ਸੈਲਫ ਇੰਪਲਾਇਡ ਨੂੰ ਪੁੱਛਦੀ ਜਾਂਦੇ ਵੀ ਤੁਸੀਂ 2 ਸਾਲ ਹੋ ਗਏ ਨੇ ਤੁਹਾਡੇ ਬਿਜ਼ਨਸ ਨੂੰ ਜਾਂ ਉੱਪਰ ਤੁਹਾਡਾ ਕ੍ਰੈਡਿਟ ਸਕੋਰ ਵਧੀਆ ਹੈ ਤੇ ਇਹ ਵੀ ਆਸ ਕਰਦੇ ਨੇ ਕਿ ਤੁਹਾਡੇ ਕੋਲ 10% ਘੱਟੋ ਘੱਟ ਪੈਸੇ ਹੈਗੇ ਕਿ ਨਹੀਂ ਹੈਗੇ ਤੋ ਇਹਨਾਂ ਸਾਰਿਆਂ ਦਾ ਆਂਸਰ ਹੈਗਾ ਜੀ ਜੇ ਤੁਹਾਡੇ ਕੋਲ ਤਿੰਨਾਂ ਚੋਂ ਕੁਛ ਨਹੀਂ ਹੈ ਚਾਹੇ ਤੁਹਾਡਾ ਐਕਸਪੀਰੀਅੰਸ ਜਿਹੜਾ ਆ ਐਜ ਏ ਬਿਜ਼ਨਸ 2 ਸਾਲ ਤੋਂ ਘੱਟ ਹੈ, ਸਾਲ ਕੋ ਹੋਇਆ ਹਲੇ ਤੁਹਾਨੂੰ ਸਟਾਰਟ ਕੀਤੇ ਨੂੰ, ਤੁਹਾਡੇ ਕੋਲ ਡਾਊਨ ਪੇਮੈਂਟ ਵੀ ਨਹੀਂ ਹੈ, 5% ਹੀ ਹੈ ਸਿਰਫ, ਉੱਪਰ ਹੋਵੇ ਦੱਸ ਗੁੱਡ ਪਰ 5% ਹੀ ਹੈਗੀ ਹੈ, ਤੇ ਕੈਸ਼ ਸਕੋਰ ਵੀ ਮਾੜਾ ਆ, ਤੇ ਉਹਨਾਂ ਸਾਰਿਆਂ ਸੈਲਫ ਬਾਇਰ ਦੀ ਚਾਹੇ ਨਿਊ ਕਮਰ ਨੇ ਚਾਹੇ ਹਲੇ ਜਿਹੜਾ ਸਟਾਰਟ ਕੀਤਾ ਇਸ ਤਰ੍ਹਾਂ, ਉਹਨਾਂ ਦੀ ਅਸੀਂ ਹੈਲਪ ਕਰ ਸਕਦੇ ਹਾਂ, ਤੇ ਇਹ ਹੈਲਪ ਹੋਏਗੀ ਥਰੂ ਦ ਰੈਂਟ ਟੂ ਓਨ ਪ੍ਰੋਗਰਾਮ, ਤੇ ਉਹਦੇ ਵਿੱਚ ਬਿਲਕੁਲ ਇਹਨਾਂ ਦੀ ਹੈਲਪ ਹੋ ਸਕਦੀ ਹੈ ਜੀ।
ਤੇ ਰੈਂਟ ਟੂ ਓਨ ਪ੍ਰੋਗਰਾਮ ਦੇ ਥੋੜੇ ਜਿਹੇ ਫਾਇਦੇ ਵੀ ਦੱਸ ਦਿਓ ਤੇ ਇਹਦੇ ਬਾਰੇ ਦੱਸ ਵੀ ਦਿਓ ਥੋੜਾ ਜਿਹਾ, ਕਿੱਦਾਂ ਜੇ ਕੋਈ ਰੈਂਟ ਟੂ ਓਨ ਪ੍ਰੋਗਰਾਮ ਦਾ ਫਾਇਦਾ ਲੈਣਾ ਚਾਹੁੰਦਾ, ਕੋਈ ਇਸ ਹਿਸਾਬ ਦੇ ਨਾਲ ਘਰ ਲੈਣਾ ਚਾਹੁੰਦਾ ਜਿਹਨੂੰ ਆਪਾਂ ਰੈਂਟ ਟੂ ਓਨ ਕਹਿੰਦੇ?
ਹਾਂਜੀ ਹਾਂਜੀ, ਰੈਂਟ ਟੂ ਓਨ ਪ੍ਰੋਗਰਾਮ ਇਹਨਾਂ ਵਾਸਤੇ ਹੀ ਹੈ ਜਿਹਨਾਂ ਦਾ ਡਾਊਨ ਪੇਮੈਂਟ ਘੱਟ ਹੈ, ਕੈਸ਼ ਸਕੋਰ ਮਾੜਾ ਆ ਪਰ ਇਨਕਮ ਠੀਕ ਹੈ, ਤੇ ਉਹਦੇ ਵਿੱਚ ਇਹ ਕੀ ਹੁੰਦਾ ਕਿ ਬਜਾਏ ਕਿ ਹੁਣ ਤੁਸੀਂ ਹੁਣ ਜਿਹੜੇ ਆਪਣੇ ਭੈਣ ਭਰਾ ਕਿਰਾਏ 'ਚ ਰਹਿ ਰਹੇ ਨੇ ਉਹਦੀ ਜਗ੍ਹਾ 'ਤੇ ਉਹ ਆਪਣੀ ਮਰਜ਼ੀ ਦਾ ਕਿਤੇ ਵੀ ਘਰ ਲੈ ਸਕਦੇ ਹੈ, ਜਿੱਥੇ ਉਹਨਾਂ ਦੀ ਇੱਛਾ ਹੈ, ਜਿੱਥੇ ਉਹ ਲੌਂਗ ਟਰਮ ਲਈ ਰਹਿਣਾ ਚਾਹੁੰਦੇ ਹੈ, ਤਾਂ ਉਹ ਘਰ ਲੈ ਕੇ ਉਹ ਆਪਣਾ ਉਚੇਬਾ ਆਪਣਾ ਡ੍ਰੀਮ ਹੋਮ, ਆਮ ਤੌਰ 'ਤੇ ਆਪਣਾ ਇੱਕ ਖੁਆਇਸ਼ ਹੁੰਦੀ ਹੈ ਕਿ ਆਪਣਾ ਘਰ ਹੋਵੇ, ਤਾਂ ਉਹ ਆਪਣਾ ਘਰ ਲੈ ਸਕਦੇ ਹੈ, ਤਾਂ ਇਹਦੇ ਵਿੱਚ ਸਭ ਤੋਂ ਵਧੀਆ ਫਾਇਦਾ ਇਹ ਹੈ। ਦੂਜਾ ਇਹ ਫਾਇਦਾ ਹੈ ਕਿ ਇਹਦੇ ਵਿੱਚ ਤੁਹਾਡੇ ਘਰ ਦੀ ਇਕੁਇਟੀ ਬਣਦੀ ਹੈ, ਇਕੁਇਟੀ ਤੁਹਾਨੂੰ ਹੁਣ ਅੱਜ ਤੁਸੀਂ ਕਿਰਾਇਆ ਦੇ ਰਹੇ ਕਿਸੇ ਹੋਰ ਨੂੰ, ਪਰ ਇਹ ਤੁਹਾਡਾ ਆਪਣਾ ਘਰ ਹੋ ਜਾਏਗਾ, ਤੁਹਾਡੀ ਇਹਦੀ 2-4 ਸਾਲਾਂ 'ਚ ਇਕੁਇਟੀ ਵੱਧ ਜਾਏਗੀ, ਰੇਟ ਵੱਧ ਜਾਏਗਾ, ਸੋ ਇੱਕ ਬਹੁਤ ਵਧੀਆ ਇਹਦੇ ਵਿੱਚ ਇਹ ਆਪਸ਼ਨ ਹੈ। ਤੀਜੀ ਆਪਸ਼ਨ ਹੈ ਜੇ ਕਿਰਾਇਆ ਸਕੋਰ ਵੀ ਘੱਟ ਹੈ ਤਾਂ ਇਹ ਵੀ ਤੁਹਾਡਾ ਬਿਲਡਅਪ ਹੋ ਜਾਏਗਾ ਨਾਲ ਨਾਲ, 2 ਸਾਲਾਂ 'ਚ 3 ਸਾਲਾਂ 'ਚ ਤੁਹਾਡੇ ਕੋਲ ਡਾਊਨ ਪੇਮੈਂਟ ਅੱਜ ਘੱਟ ਹੈ ਤਾਂ ਹੌਲੀ ਹੌਲੀ ਤੁਹਾਡੀ ਉਹ ਵੀ ਬਿਲਡਅਪ ਹੋ ਜਾਏਗੀ 2-4 ਸਾਲਾਂ 'ਚ। ਉਹ ਸਾਡੇ ਕੋਲ ਇੱਕ ਪ੍ਰੋਗਰਾਮ ਹੁੰਦਾ ਜਿਹਦੇ ਥਰੂ ਤੁਹਾਡੀ ਡਾਊਨ ਪੇਮੈਂਟ ਅਸੀਂ ਹੌਲੀ ਹੌਲੀ ਪਰ ਮੰਥ ਦੇ ਹਿਸਾਬ ਨਾਲ ਵੀ ਲੈ ਲੈਂਦੇ ਹਾਂ, ਤੇ 600 ਜਿੱਦਾਂ ਤੁਹਾਡਾ ਨਾਲ ਨਾਲ ਮੋਰਗੇਜ ਹੋਊਗੀ, ਨਾਲ ਨਾਲ $500-600 ਉੱਤੇ ਤੁਹਾਡਾ ਡਾਊਨ ਪੇਮੈਂਟ ਹੈ, ਤਾਂ ਇਸ ਤਰ੍ਹਾਂ ਤੁਹਾਡੀ ਡਾਊਨ ਪੇਮੈਂਟ ਬਿਲਡਅਪ ਹੋ ਜਾਂਦੀ ਹੈ
ਜੀ।
ਸੋ ਇਸ ਤਰ੍ਹਾਂ ਇੱਕ ਬਹੁਤ ਵਧੀਆ ਆਪਸ਼ਨ ਹੈ ਆਪਣੇ ਕੋਲ ਜਿਹਦੇ ਵਿੱਚ ਕੋਈ ਵੀ ਭੈਣ ਭਰਾ ਜਿਹੜਾ ਹਲੇ ਨਵਾਂ ਬਿਜ਼ਨਸ ਸਟਾਰਟ ਕੀਤਾ ਹੈ, ਡਾਊਨ ਪੇਮੈਂਟ ਘੱਟ ਹੈ, ਕੈਸ਼ ਸਕੋਰ ਮਾੜਾ, ਤਾਂ ਉਹਨਾਂ ਦੀ ਬਿਲਕੁਲ ਹੈਲਪ ਹੋ ਸਕਦੀ ਹੈ
ਜੀ। ਬੜੀ
ਹਾਂਜੀ, ਹਾਂਜੀ, ਇਹਦੇ ਲਈ ਹੋਰ ਜਾਣਕਾਰੀ ਲੈਣੀ ਹੋਵੇ ਮੈਨੂੰ ਪਰਮ ਸਿੰਘ ਭਾਟੀਆ ਨੂੰ 6479833313 ਤੇ ਕਾਲ ਕਰ ਸਕਦੇ ਨੇ, ਕਾਲ ਮੋਰਗੇਜ ਤੋਂ ਹੀ 6479283313। ਥੈਂਕ ਯੂ ਜੀ,
ਥੈਂਕ ਯੂ ਸੋ ਮਚ, ਧੰਨਵਾਦ। ਇੱਕ ਵਾਰੀ ਫਿਰ ਦੱਸਦਾ ਕਿ ਮੇਰੇ ਪਾਸ ਇੱਕ ਬਹੁਤ ਅੱਛਾ ਟਾਊਨ ਹਾਊਸ ਦਾ ਪ੍ਰੋਜੈਕਟ ਆਇਆ ਨਾਇਗਰਾ ਫਾਲ ਦੇ ਏਰੀਏ ਦੇ ਵਿੱਚ, ਬਹੁਤ ਹੀ ਟੁਕਮੀ ਲੋਕੇਸ਼ਨ ਦੇ ਉੱਤੇ, 6 ਬੈਡਰੂਮ ਦਾ 1750 ਸਕੇਅਰ ਫੁੱਟ ਦਾ ਟਾਊਨ ਹਾਊਸ ਹੈ, 4 ਬੈਡਰੂਮ ਅਪਸਟੇਅਰ ਅਤੇ 2 ਵਾਸ਼ਰੂਮ ਅਪਸਟੇਅਰ ਨੇ, 2 ਬੈਡਰੂਮ ਅਤੇ 1 ਵਾਸ਼ਰੂਮ ਬੇਸਮੈਂਟ ਦੇ ਵਿੱਚ ਬਣਿਆ ਹੋਇਆ, ਅਤੇ ਇਸ ਦੇ ਨਾਲ ਨਾਲ ਮੇਨ ਫਲੋਰ ਦੇ ਉੱਤੇ ਗ੍ਰੇਨਾਈਟ ਕਾਊਂਟਰ ਟਾਪਸ ਨੇ ਅਤੇ ਐਕਸਟੈਂਡਡ ਕਿਚਨ ਕੈਬਨਿਟਸ ਨੇ, ਔਰ ਬਹੁਤ ਵਧੀਆ ਅਪਗ੍ਰੇਡ ਦੇ ਨਾਲ ਇਹ ਘਰ ਹੈ, $4,69,000 ਦਾ, ਸੈਪਰੇਟ ਐਂਟਰੈਂਸ ਟੂ ਦਾ ਬੇਸਮੈਂਟ, ਅਸਾਈਨਮੈਂਟ ਸਾਰਾ ਕੁਛ ਇਨਕਲੂਡਿਡ ਹੈ, ਸਿਰਫ 8% ਤੁਸੀਂ ਇਸ ਦਾ ਡਾਊਨ ਦੇਣਾ 4 ਮਹੀਨਿਆਂ ਦੇ ਵਿੱਚ। ਮੇਰੇ ਨਾਲ ਸੰਪਰਕ ਕਰ ਲੈਣਾ 4169705005 4169705005। ਸੋ 6 ਬੈਡਰੂਮ ਬਣ ਜਾਂਦੇ ਨੇ 1750 ਸਕੇਅਰ ਫੁੱਟ 'ਤੇ, ਔਰ ਇਹ ਤੋਂ ਇਲਾਵਾ ਜੇ ਤੁਸੀਂ ਛੋਟਾ ਇੰਟੀਰੀਅਰ ਯੂਨਿਟ ਲੈਣੀ ਹੈ ਉਹ ਹੈਗੀ 1450 ਸਕੇਅਰ ਫੁੱਟ ਦੀ, ਉਹਦੀ ਪ੍ਰਾਈਜ਼ ਹੈ $4,39,000, ਉਹਦੀ ਵੀ ਬੇਸਮੈਂਟ ਫਿਨਿਸ਼ ਹੈ, ਉਹਦੇ 'ਚ ਵੀ ਤੁਸੀਂ 2 ਬੈਡਰੂਮ ਜਾਂ 1 ਬੈਡਰੂਮ ਬਣਾਉਣਾ ਤੁਹਾਡੀ ਮਰਜ਼ੀ ਹੈ। ਸੋ $4,39,000 ਅਤੇ $4,69,000, ਬਹੁਤ ਹੀ ਵਧੀਆ ਟਾਊਨ ਹਾਊਸਿਸ, ਬਹੁਤ ਢੁਕਵੀਂ ਲੋਕੇਸ਼ਨ ਦੇ ਉੱਤੇ, ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜੇ ਸੇਮ ਮਾਡਲ ਆ ਜਿਹੜਾ ਇਹ ਘਰ ਦਾ, ਇਹ ਬਰੋਕ ਯੂਨੀਵਰਸਿਟੀ ਦੇ ਨਾਲ ਜਿਹੜੇ ਬਣੇ ਹੋਏ ਨੇ ਉਹ ਇਸ ਸਮੇਂ $6,50,000 ਦੇ ਵਿਕ ਰਹੇ ਨੇ, $4,69,000 ਦੇ ਇਹ 11 ਮਿੰਟ ਦੀ ਡਰਾਈਵ ਦੇ ਉੱਤੇ ਬਰੋਕ ਯੂਨੀਵਰਸਿਟੀ ਤੋਂ ਨੇ। ਔਰ ਤੁਸੀਂ ਮੇਰੇ ਨਾਲ ਸੰਪਰਕ ਕਰ ਲੈਣਾ 4169705005 4169705005। ਸਿਰਫ 20 ਘਰ ਨੇ, ਔਰ ਇਸ ਹਫ਼ਤੇ ਦੀ ਜਿਹੜੀ ਸਪੈਸ਼ਲ ਹੈ ਕਿ ਸਾਈਡ ਐਂਟਰੈਂਸ ਟੂ ਦਾ ਬੇਸਮੈਂਟ ਬਿਲਕੁਲ ਫਰੀ ਆਫ ਚਾਰਜ, ਵਾਕਅਪ ਬੇਸਮੈਂਟਸ ਹੈ, ਇਹ ਨਹੀਂ ਕਿ ਬਿਲਕੁਲ ਬੇਸਮੈਂਟ ਪੂਰੀ ਡੂੰਘੀ ਹੈ, ਬੇਸਮੈਂਟਸ ਵੀ ਤੁਹਾਨੂੰ ਖੜ ਕੇ ਐਂ ਲੱਗਦਾ ਜਿਵੇਂ ਤੁਸੀਂ ਮੇਨ ਫਲੋਰ ਦੇ ਉੱਤੇ ਖੜ੍ਹੇ ਹੁੰਦੇ ਹੋ, ਮਾਡਲ ਹੋਮ ਵੀ ਤੁਹਾਨੂੰ ਦਿਖਾ ਦਿੱਤਾ ਜਾਵੇਗਾ। 4169705005 ਮੇਰਾ ਨੰਬਰ ਹੈ, 4169705005। ਸਿਰਫ 10 ਇਹਦੀਆਂ ਹੈਗੀਆਂ ਨੇ ਐਂਡ ਯੂਨਿਟਸ ਅਤੇ 10 ਹੈਗੀਆਂ ਨੇ ਇਹਦੀਆਂ ਇੰਟੀਰੀਅਰ ਯੂਨਿਟਸ, ਤੁਸੀਂ ਐਂਡ ਯੂਨਿਟਸ ਜਾਂ ਫਿਰ ਇੰਟੀਰੀਅਰ ਯੂਨਿਟ ਲੈਣੀ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ। ਹਾਂ, ਇੱਕ ਸਪੈਸ਼ਲ ਹੋਰ, ਜੇਕਰ ਤੁਸੀਂ 4 ਦੋਸਤ 4 ਪਰਿਵਾਰ ਇਕੱਠੇ ਹੋ ਕੇ ਇੱਕ ਯੂਨਿਟ ਬੁੱਕ ਕਰਾ ਰਹੇ ਹੋ ਤਾਂ $50,000 ਤੁਹਾਨੂੰ ਹੋਰ ਛੋਟ ਦਿੱਤੀ ਜਾਵੇਗੀ ਚਾਰਾਂ ਜਣਿਆਂ ਨੂੰ। ਸੋ ਐਂਡ ਯੂਨਿਟ ਦੇ ਉੱਤੇ $15,000, ਇੰਟੀਰੀਅਰ ਯੂਨਿਟ ਦੇ ਉੱਤੇ $10,000। ਸੋ ਅਗਰ ਤੁਸੀਂ 4 ਜਣੇ ਇਕੱਠੇ ਹੋ ਕੇ ਪੂਰਾ ਬਲੋਕ ਖਰੀਦਦੇ ਹੋ, ਚਾਰ ਯੂਨਿਟਸ ਦਾ ਇੱਕ ਬਲੋਕ ਹੈ, ਤਾਂ $50,000 ਹੋਰ ਤੁਹਾਨੂੰ ਛੋਟ ਆ ਉਹ ਦੇ ਦਿੱਤੀ ਜਾਵੇਗੀ। ਸੋ ਜੇ ਐਂਡ ਯੂਨਿਟ ਤੁਸੀਂ ਇਕੱਠੇ ਹੋ ਕੇ 4 ਜਣੇ ਲੈਂਦੇ ਹੋ, ਪੂਰਾ ਬਲੋਕ ਲੈ ਲਿਆ, ਐਂਡ ਯੂਨਿਟ ਪਈ ਤੁਹਾਨੂੰ $4,69,000 ਤੋਂ $15,000 ਹੋਰ ਘਟਾ ਦਿਓ, ਅਤੇ 4 ਲੱਖ ਸਾਜਨਦੀਪ ਜੀ ਕਿੰਨੇ ਦੀ ਪਈ? 54 ਦੀ 54 $4,54,000 ਦੀ, $4,50,000 ਦੀ ਲਾ ਲਓ, ਸੈਪਰੇਟ ਐਂਟਰਸ ਦੇ ਨਾਲ 6 ਬੈਡਰੂਮ ਦਾ $4,50,000 ਜੇ ਤੁਹਾਨੂੰ ਘਰ ਮਿਲਦਾ ਤਾਂ ਹੋਰ ਤੁਹਾਨੂੰ ਕੀ ਚਾਹੀਦਾ ਆ। 416-970-5005 ਮੇਰਾ ਨੰਬਰ ਹੈ, 416-970-5005 ਦੇ ਉੱਤੇ ਤੁਸੀਂ ਮੇਰੇ ਨਾਲ ਸੰਪਰਕ ਇਸ ਸਮੇਂ ਕਰ ਲੈਣਾ। ਡਾਕਟਰ ਲਖਵਿੰਦਰ ਜੀ ਨੇ ਸੁਖਣੀ ਹੋਮੋਪੈਥੀ ਤੋਂ ਇਹਦੇ ਨਾਲ ਗੱਲਬਾਤ ਕਰ ਲਵਾਂ, ਉਸ ਤੋਂ ਬਾਅਦ ਫਿਰ ਆਪਾਂ ਸਾਰ ਲਵਾਂਗੇ ਸਾਡੇ ਜਿਹੜੇ ਪੋਲੀਟੀਸ਼ਨ ਨੇ ਉਹਨਾਂ ਵੱਲੋਂ ਕੀਤੇ ਖਰਚਿਆਂ ਦੇ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਪਰ ਉਹ ਟ੍ਰੀਟਮੈਂਟ ਨੀ ਹੁੰਦੀ, ਆਪਾਂ ਸਾਰੇ ਜਾਣਦੇ ਆ ਕਿ ਉਹ ਥੋੜੀ ਦੇਰ ਲਈ ਰਿਲੀਫ ਜ਼ਰੂਰ ਮਿਲ ਜਾਂਦੀ ਆ, ਤੇ ਐਡਵਿਲ ਸਪੈਸ਼ਲੀ ਐਸਿਡ ਲੈਵਲ ਤੁਹਾਡੀ ਬੋਡੀ ਦਾ ਹੋਰ ਜ਼ਿਆਦਾ ਵਧਾ ਦਿੰਦੀ ਆ, ਜਿਹਦੇ ਨਾਲ ਜੇ ਤੁਸੀਂ ਨੋਰਮਲ ਹੈਡੇਕ ਤੇ ਐਡਵਿਲ ਵਗੈਰਾ ਖਾਣ ਲੱਗ ਜਾਂਦੇ ਆ, ਟੈਨਡੋਲ ਫਿਰ ਵੀ ਥੋੜੀ ਸੌਫਟ ਆ, ਪੈਰਾਸਟਾਮੋਲ ਸੌਫਟ ਆ, ਤੇ ਜਿਹੜੀ ਆਈਬੋਪ੍ਰੂਫਨ ਆ ਇਹ ਥੋੜੀ ਜਿਹੀ ਹਾਰਡ ਆ ਸਟਮਕ ਵਾਸਤੇ, ਤੇ ਉਹਦੇ ਨਾਲ ਜਿਹੜੀ ਨੋਰਮਲ ਹੈਡੇਕ ਵੀ ਆ ਉਹ ਮਾਈਗ੍ਰੇਨ ਚ ਕਨਵਰਟ ਹੋ ਜਾਂਦੀ ਹੌਲੀ ਹੌਲੀ। ਸੋ ਮਾਈਗ੍ਰੇਨ ਦਾ ਮੋਟਾ ਜਿਹਾ ਇਹ ਫਾਰਮੂਲਾ ਹੁੰਦਾ ਕਿ ਜੇ ਤੁਸੀਂ ਅੱਖਾਂ ਬੰਦ ਕਰਕੇ ਤੁਹਾਨੂੰ ਲੇਟਣਾ ਪੈ ਜਾਂਦਾ ਹਨੇਰੇ ਕਮਰੇ 'ਚ, ਤੁਹਾਡਾ ਦਿਲ ਕਰਦਾ ਕਿ ਲੇਟ ਜਾਈਏ, ਚਾਨਣ ਚੰਗਾ ਨਹੀਂ ਲੱਗਦਾ, ਸਿਰ ਨੂੰ ਬੰਨਣਾ ਪੈਂਦਾ, ਜਾਂ ਕਈ ਵਾਰੀ ਇਹ ਲੱਗਦਾ ਕਿ ਸਿਰ ਅੰਦਰੋਂ ਫੜ ਜਾਣਾ, ਤੇ ਜਾਂ ਲੈਫਟ ਜਾਂ ਰਾਈਟ ਸਾਈਡ ਤੇ ਸਿਰਫ ਦਰਦ ਹੁੰਦੀ ਆ। ਸੋ ਕਈ ਕੰਡੀਸ਼ਨ ਹੈਗੀਆਂ, ਕਈ ਤਰ੍ਹਾਂ ਦੀ, ਐਕਚੁਲੀ ਮੈਂ ਦੱਸਣਾ ਚਾਹੁੰਦਾ ਕਿ ਕਈ ਤਰ੍ਹਾਂ ਦੀ ਬਹੁਤ ਡਿਫਰੈਂਟ ਟਾਈਪ ਦੀ ਹੈਡੇਕ ਹੁੰਦੀ ਆ, ਔਰ ਹਰ ਇੱਕ ਟਾਈਪ ਜਿਹੜੀ ਆ ਹੈਡੇਕ ਦੀ ਉਹ ਕੁਛ ਨਾ ਕੁਛ ਰਿਪ੍ਰਜੈਂਟ ਕਰਦੀ ਹੈ, ਮਤਲਬ ਕੁਛ ਨਾ ਕੁਛ ਤੁਹਾਡੇ ਸਟਮਕ ਦੀ, ਤੁਹਾਡੇ ਨਰਵਸ ਸਿਸਟਮ ਦੀ, ਤੁਹਾਡੇ ਬੋਡੀ ਦੇ ਮੈਟਾਬੋਲਿਜ਼ਮ ਦੀ ਉਹ ਇੱਕ ਕਿਸਮ ਦੀ ਸਾਨੂੰ ਜਾਣਕਾਰੀ ਦਿੰਦੀ। ਯਾਨੀ ਸਾਰੇ ਨਹੀਂ ਸਮਝ ਸਕਦੇ, ਅਸੀਂ ਸਮਝ ਲੈਂਦੇ ਹਾਂ ਕਿ ਤੁਹਾਡੀ ਹੈਡੇਕ ਅਗਰ ਇਸ ਕਿਸਮ ਦੀ ਹੈ ਤੇ ਇਹਦਾ ਮਤਲਬ ਕਿ ਤੁਹਾਡੇ ਇਹੀ ਜੀ ਅਸਲ ਦੇ ਵਿੱਚ ਜਿਹੜੀ ਪ੍ਰੋਬਲਮ ਆ ਉਹ ਤੁਹਾਡੀ ਬੋਡੀ ਦੇ ਵਿੱਚ ਕੀ ਆ, ਉਹਨੂੰ ਕਿੱਦਾਂ ਹੋਮਪੈਥੀ ਦੇ ਨਾਲ।
ਲਾਈਕ ਜਿਹੜੀ ਹੈਡੇਕ ਹੁੰਦੀ ਹੈ ਤੁਹਾਡੀ ਮਾਈਗ੍ਰੇਨ ਵਾਲੀ, ਉਹ ਬੋਡੀ ਦੇ ਕਿਸੇ ਹੋਰ ਪਾਰਟ 'ਚ ਪ੍ਰੋਬਲਮ ਹੁੰਦੀ ਹੈ, ਸਿਰ 'ਚ ਨਹੀਂ ਹੁੰਦੀ ਗੀ, ਪਰ ਦਰਦ ਸਿਰ ਦੇ ਵਿੱਚ ਹੁੰਦਾ।
ਹਾਂਜੀ ਉਹ ਤਾਂ ਹੈ ਹੀ ਹੈ, ਪ੍ਰੋਬਲਮ ਤਾਂ ਮੋਸਟਲੀ 95% ਸਟਮਕ ਤੋਂ ਹੀ ਸਟਾਰਟ ਹੁੰਦੀਆਂ ਨੇ, ਪਰ ਜਿਹੜੀ ਮਾਈਗ੍ਰੇਨ ਹੈ ਜਾਂ ਮਾਈਗ੍ਰੇਨ ਨਾਮ ਹੀ ਹੋਵੇ, ਨੋਰਮਲ ਹੈਡੇਕ ਹੁੰਦੀ ਹੈ, ਕਈ ਵੀ ਡਲ ਜਿਹੀ ਹੈਡੇਕ ਹੁੰਦੀ ਆ, ਸਿਰ ਹਲਕਾ ਹਲਕਾ ਭਾਰਾ ਰਹਿੰਦਾ, ਦਰਦ ਵੀ ਨਹੀਂ ਹੁੰਦੀ, ਤੇ ਉਹਦੇ ਨਾਲ ਕਈ ਵਾਰੀ ਉਲਟੀ ਆਉਂਦੀ ਆ ਜਾਂ ਨਹੀਂ ਆਉਂਦੀ, ਜਾਂ ਆਉਣ ਨੂੰ ਕਰਦੀ ਆ, ਨੌਜ਼ੀਆ ਹੁੰਦਾ। ਸੋ ਕਈਆਂ ਨੂੰ ਐਸਿਡ ਨਾਲ ਹੁੰਦਾ, ਕਿਸੇ ਨੂੰ ਗੈਸ ਹੁੰਦੀ ਹੈ, ਕਿਸੇ ਨੂੰ, ਸੋ ਬੜੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਗਰਿਆਲ ਸਾਹਿਬ ਹੈਡੇਕ ਆ, ਘੱਟ ਤੋਂ ਘੱਟ ਨਹੀਂ ਤਾਂ 50 ਕਿਸਮ ਦੀ ਤੇ ਹੈਗੀ ਹੈ, ਘੱਟ ਤੋਂ ਘੱਟ 50 ਕਿਸਮ ਦੀ, ਵੈਸੇ 100 ਕਿਸਮ ਦੀ ਵੀ ਹੋ ਸਕਦੀ ਆ। ਸੋ ਆਪਾਂ ਟੈਨਿਨੋਲ ਐਡਵਲ ਖਾ ਕੇ ਉਹਨੂੰ ਥੋੜਾ ਜਿਹਾ ਰਿਲੀਫ ਤਾਂ ਦਵਾ ਲੈਂਦੇ ਆ, ਪਰ ਮੈਂ ਕਹਿਣਾ ਇਹ ਚਾਹੁੰਦਾ ਹਾਂ ਕਿ ਹਰ ਇੱਕ ਡਿਫਰੈਂਟ ਟਾਈਪ ਦੀ ਹੈਡੇਕ, ਕੱਲ ਨੂੰ ਕੋਈ ਸੀਵੀਅਰ ਜਿਹੜੀ ਕੋਈ ਹੋਰ ਡਿਜ਼ੀਜ਼ ਨਾ ਬਣ ਜਾਵੇ, ਉਸ ਤੋਂ ਪਹਿਲਾਂ ਜੇ ਵਾਰ ਵਾਰ ਹੁੰਦੀ, ਹਾਂ ਕਦੀ ਕਦੇ 6-6 ਮਹੀਨੇ ਜੇ ਕਦੀ ਵਾਰ ਹੋ ਗਈ, ਦਾਰੂ ਜ਼ਿਆਦਾ ਖਾਧੀ ਪੀਤੀ ਗਈ ਤਾਂ ਹੋ ਗਈ, ਉਹ ਕੋਈ ਗੱਲ ਨਹੀਂ, ਪਰ ਜੇ ਵਾਰ ਵਾਰ ਹੁੰਦੀ ਆ ਤਾਂ ਫਿਰ ਉਹਨੂੰ ਸੀਰੀਅਸਲੀ ਲੈਣਾ ਚਾਹੀਦਾ, ਤੇ ਤੁਸੀਂ ਸਾਡੇ ਕੋਲ ਤੁਹਾਨੂੰ ਦੱਸਾਂਗੇ ਅਸਲ ਦੇ ਵਿੱਚ ਪ੍ਰੋਬਲਮ ਕਿੱਥੇ ਆ,
ਤੇ ਦਾਰੂ ਪੀਣ ਤੋਂ ਬਾਅਦ ਸਿਰ ਕਾਹਦੇ ਦੁਖਦਾ ਆ,
ਉਹਦੇ ਨਾਲ ਜਿਹੜੀ ਅੰਦਰ ਡਿਟੌਕਸ ਨਹੀਂ ਹੋਇਆ ਹੁੰਦਾ, ਮਤਲਬ ਲਿਵਰ ਨੇ ਸਾਰੀ ਜਿਹੜੀ ਦਾਰੂ ਆ ਉਹ ਬਾਹਰ ਨਹੀਂ ਕੱਢ ਸਕਦਾ ਹੁੰਦਾ, ਤੇ ਉਹ ਫਿਰ ਥੋੜੀ ਦੇਰ ਲਈ ਉਹਨੂੰ ਜਿਹੜਾ ਕਹਿ ਲਓ ਕਿ ਆਪਣੇ ਵੇਨਸ ਆਰਟਰੀਜ਼ ਨੂੰ ਟਾਈਟ ਕਰਕੇ ਡੀਹਾਈਡ੍ਰੇਸ਼ਨ ਵੀ ਇੱਕ ਕਾਰਨ ਹੈ ਮੇਨ, ਮਤਲਬ ਪਰ ਉਹ ਜਿਹੜੀਆਂ ਆਪਣੀਆਂ ਬਲੱਡ ਵੈਸਲ ਉਹਨਾਂ ਨੂੰ ਬੋਡੀ ਟਾਈਟ ਕਰ ਦਿੰਦੀ ਹੈ, ਤਾਂ ਕਿ ਉਹ ਜਿਹੜੀ ਕਿਸੇ ਤਰ੍ਹਾਂ ਡਿਟੌਕਸ ਕੀਤੀ ਜਾ ਸਕੇ ਜੋ ਅੰਦਰ ਗਈ ਹੈ ਚੀਜ਼ ਰਾਤ ਨੂੰ।
ਸੋ ਬੋਡੀ ਦਾ ਫਿਰ ਪੂਰਾ ਜ਼ੋਰ ਲੱਗਿਆ ਹੁੰਦਾ ਹੈ ਕਿ ਡੀਟੌਕਸ ਕਰਨਾ, ਬੋਡੀ ਨੂੰ ਮੁੜ ਕੇ ਫਿਰ ਨੋਰਮਲ ਕਰਨਾ, ਉਹਦੇ ਕਰਕੇ ਫਿਰ ਹੈਡੇਕ ਤੇ ਹੈਂਗਓਵਰ ਉਹਦੇ ਕਰਕੇ ਹੋ ਜਾਂਦਾ ਹੈ।
ਹਾਂਜੀ, ਗਰਮ ਪਾਣੀ ਨਾਲ ਅਜਵਾਇਣ ਖਾ ਲਓ, ਉਹ ਵੀ ਫਰਕ ਪੈ ਜਾਊਗਾ, ਪਾਣੀ ਜ਼ਿਆਦਾ ਪੀ ਲਓ ਜਾਂ ਥੋੜ੍ਹਾ ਜਿਹਾ ਨਿੰਬੂ ਪਾਣੀ ਪੀ ਲਓ। ਸੋ ਇਹਨਾਂ ਚੀਜ਼ਾਂ ਨਾਲ, ਮਤਲਬ ਮੋਸਟਲੀ ਡੀਹਾਈਡ੍ਰੇਸ਼ਨ ਤੁਹਾਡੀ ਗੱਲ ਸਹੀ ਹੈ, ਉਹ ਹੋ ਜਾਂਦੀ, ਕਿਉਂਕਿ ਦਾਰੂ ਦਾ ਇੱਕ ਪੈਗ ਕੱਢਣ ਵਾਸਤੇ 2 ਗਲਾਸ ਪਾਣੀ ਚਾਹੀਦੇ ਹੁੰਦੇ ਆ, ਸਾਫ਼ ਸਫਾਈ ਕਰਨ ਵਾਸਤੇ ਬੋਡੀ ਨੂੰ, ਤਾਂ ਆਪਾਂ ਪਾਣੀ ਨੋਰਮਲੀ
ਜੇ ਇੱਕ ਪੈਗ ਕਿਸੇ ਨੇ ਲਾਉਣਾ ਤੇ ਉਹਨੂੰ 2 ਗਲਾਸ ਪਾਣੀ ਦੇ ਪੀਣੇ ਚਾਹੀਦੇ ਆ,
ਪੀਣੇ ਚਾਹੀਦੇ ਆ ਜੀ, ਪੀਤੇ ਨਹੀਂ ਜਾਂਦੇ ਮੋਸਟਲੀ, ਸੋ ਇਹਦੇ ਕਰਕੇ ਵੀ ਇੱਕ ਪ੍ਰੋਬਲਮ ਆ ਜਾਂਦੀ ਆ। ਹਾਂ, ਇੱਕ ਪੈਗ ਤੋਂ ਬਾਅਦ 1 ਗਲਾਸ ਪਾਣੀ ਦਾ ਪੀ ਲਓ ਤੇ ਘੱਟ ਪ੍ਰੋਬਲਮ ਆਊਗੀ, ਪਰ ਜੇ ਪੈਗ ਹੀ ਘੱਟ ਪੀਓ ਤਾਂ ਜ਼ਿਆਦਾ ਵਧੀਆ।
ਸਿਰ ਦੁਖਣ ਲੱਗ ਗਿਆ, ਸਿਰ ਨੂੰ ਬੰਨ ਲਓ, ਸਿਰ ਨੂੰ ਘੁੱਟ ਲਓ, ਤੇ ਜਿੱਥੇ ਡਾਕਟਰ ਸਾਹਿਬ ਦੱਸਿਆ ਕਿ 50 ਕਿਸਮ ਦੀ ਹੈਡੇਕ ਹੈ, ਆਪਣੀ ਇਸ ਹੈਡੇਕ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਨਾਲ ਸੰਪਰਕ ਕਰ ਲੈਣਾ, ਨੰਬਰ ਦੇ ਦਿਓ ਆਪਣਾ ਪਲੀਜ਼।
416-500-2777 ਸੱਤੇ ਦਿਨ ਖੋਲਦੇ ਹਾਂ ਜੀ, ਪ੍ਰੋਬਲਮ ਕੋਈ ਵੀ ਹੋਵੇ ਨੋ ਪ੍ਰੋਬਲਮ,
ਪ੍ਰੋਬਲਮ ਕੋਈ ਵੀ ਹੋਵੇ ਨੋ ਪ੍ਰੋਬਲਮ, 416-500-2777 ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਥੈਂਕ ਯੂ ਸੋ ਮਚ ਜੀ, ਧੰਨਵਾਦ। ਪ੍ਰੋਗਰਾਮ ਕੋਰਸ ਦਾ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਦੱਸਦੇ ਕਿ ਲਗਜ਼ਰੀ ਲਾਈਟਸ ਦੇ ਉੱਤੇ ਕਲੋਜ਼ਿੰਗ ਡਾਊਨ ਸੇਲ ਇਸ ਸਮੇਂ ਚੱਲ ਰਹੀ ਹੈ, ਤੁਸੀਂ ਕਿਸੇ ਵੀ ਤਰ੍ਹਾਂ ਦੇ ਕ੍ਰਿਸਟਲ ਸ਼ੈਂਡਲੀਅਰਸ, ਮਾਡਰਨ ਸ਼ੈਂਡਲੀਅਰਸ, ਆਈਲੈਂਡ ਪੈਂਡੈਂਟਸ, ਬੈਡਰੂਮ ਲਾਈਟਸ, ਬਾਥਰੂਮ ਲਾਈਟਸ, ਲਾਈਟਸ ਦਾ ਕੋਈ ਵੀ ਸਮਾਨ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀਆਂ ਲਾਈਟਸ ਖਰੀਦਣੀਆਂ ਨੇ ਤਾਂ ਤੁਸੀਂ ਲਗਜ਼ਰੀ ਲਾਈਟਸ ਵਾਲਿਆਂ ਦੇ ਨਾਲ ਸੰਪਰਕ ਕਰ ਲੈਣਾ 905-856-9999 ਇਹਨਾਂ ਨੰਬਰ ਹੈ 905-856-9999 luxurylights.ca ਦੇ ਉੱਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ luxurylights.ca ਦੇ ਉੱਤੇ ਵਿਜ਼ਿਟ ਕਰ ਸਕਦੇ ਹੋ। ਅਗਰ ਤੁਹਾਡੇ ਪਾਸ AZ ਡਰਾਈਵਰ ਲਾਇਸੈਂਸ ਹੈ, ਤੁਹਾਡੇ ਪਾਸ ਤੁਸੀਂ ਡੰਪ ਟਰੱਕ ਚਲਾਉਂਦੇ ਹੋ, ਤੁਸੀਂ ਲੌਂਗ ਹਾਲ ਦੇ ਉੱਤੇ ਚੱਲਦੇ ਹੋ ਅਤੇ ਤੁਸੀਂ ਆਪਣਾ ਵਧੀਆ ਜੋਬ ਦੀ ਤਲਾਸ਼ ਦੇ ਵਿੱਚ ਹੋ ਤਾਂ ਨੰਬਰ ਨੋਟ ਕਰੋ ਇੱਕ ਕੰਪਨੀ ਦਾ, ਟਰੱਕਿੰਗ ਕੰਪਨੀ ਨਾਲ ਰਿਲੇਟਡ ਕੋਈ ਵੀ ਜੋਬ ਆ, ਤੁਸੀਂ ਓਨਰ ਆਪਰੇਟਰ ਹੋ, ਤੁਸੀਂ ਡਰਾਈਵਰ ਹੋ ਡੰਪ ਟਰੱਕਸ ਦੇ ਜਾਂ ਫਿਰ ਗ੍ਰੈਵਲ ਦੇ ਜਾਂ ਫਿਰ ਤੁਸੀਂ ਲੌਂਗ ਹਾਲ 'ਤੇ ਚੱਲਣਾ ਤਾਂ ਹਰ ਤਰ੍ਹਾਂ ਦੀ ਜੋਬਸ ਤੁਹਾਨੂੰ ਮਿਲੇਗੀ। 2893-3855 299-323-3855 299-323-3855 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਹੈ 289-323-3855। ਇਹ ਤੁਹਾਨੂੰ ਜੋਬ ਐਪਲੀਕੇਸ਼ਨ ਪ੍ਰੋਸੈਸ, ਰੈਜ਼ੂਮੇ, ਇੰਟਰਵਿਊ, ਟਰੱਕ ਦਾ ਲਾਇਸੈਂਸ, ਹਰ ਕੁਛ ਲੈਣ ਦੇ ਲਈ ਪ੍ਰਪੇਅਰ ਕਰਦੇ ਨੇ। 289-323-3855 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਦੱਸਦੀ ਕਿ ਅਗਰ ਆਪਣੇ ਘਰ ਦੀ ਮਨਪਸੰਦ ਕਿਚਨ ਬਣਾਉਣੀ ਚਾਹੁੰਦੇ ਹੋ ਤਾਂ ਤੁਸੀਂ ਵਿਕਰਮਜੀਤ ਸਿੰਘ ਹੁਣਾਂ ਦੇ ਨਾਲ ਸੰਪਰਕ ਕਰ ਲੈਣਾ। ਨੰਬਰ ਇਹਨਾਂ ਦਾ 416-200-0931 416-200-0931 ਦੇ ਉੱਤੇ ਕਾਲ ਕਰਨੀ ਹੈ ਵਿਕਰਮਜੀਤ ਸਿੰਘਾਂ ਨੂੰ ਮਨਪਸੰਦ ਕਿਚਨ ਅਤੇ ਵਾਸ਼ਰੂਮ ਬਣਾਉਣ ਦੇ ਲਈ। 416-200-0931 ਇਹਨਾਂ ਨੰਬਰ ਹੈ। ਕਿਚਨ ਕੈਬਨਿਟਸ, ਮੇਪਲ ਓਕ, MDF ਜਾਂ ਫਿਰ ਆਲ ਟਾਈਪਸ ਆਫ ਦਾ ਕਾਊਂਟਰ ਟੋਪ, ਜਿੱਦਾਂ ਮਾਰਬਲ, ਗ੍ਰੇਨਾਈਟ, ਕਾਰਡਸ, ਕਿਸੇ ਵੀ ਤਰ੍ਹਾਂ ਦਾ ਤੁਸੀਂ ਕਾਊਂਟਰ ਟੋਪ ਲਗਾਉਣਾ ਹੈ ਤਾਂ ਵਿਕਰਮਜੀਤ ਸਿੰਘ ਹੁਣ ਨੰਬਰ ਹੈ 416-200-0931 ਦੇ ਉੱਤੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਲੈਣਾ। ਜੈਗ ਓਇਲਰ ਦੇ ਪਾਸ ਦੋ ਪ੍ਰੋਪਰਟੀਆਂ, ਡਿਕਸੀ ਅਤੇ ਕੰਟਰੀ ਸਾਈਡ ਦੇ ਏਰੀਏ, 10 bedroom ਦਾ ਸੈਮੀ ਡਿਟੈਚ ਕਰ, ਜਿਸ ਵਿੱਚ 9-foot ਸੀਲਿੰਗ ਹੈ, ਡਬਲ ਡੋਰ ਐਂਟਰੀ ਹੈ, ਸੈਪਰੇਟ ਐਂਟਰੈਂਸ ਟੂ ਦਾ ਬੇਸਮੈਂਟ, ਓਕ ਸਟੇਅਰਕੇਸ, ਗ੍ਰੇਨਾਈਟ ਕਾਊਂਟਰ ਟੋਪ ਇਨ ਕਿਚਨ, 4 ਸਾਲ ਨਵਾਂ ਘਰ ਆ, ਸਾਰੇ ਘਰ 'ਚ ਵੁੱਡ ਫਲੋਰ ਹੈ, ਕੀਮਤ ਇਹਦੀ ਸਿਰਫ $6,99,905 ਹੈ। ਅਤੇ ਦੂਸਰੀ ਜਿਹੜੀ ਪ੍ਰੋਪਰਟੀ ਇਹਨਾਂ ਦੇ ਪਾਸ ਹੈ ਵਿਲੀਅਮ ਪਾਰਕਵੇ ਅਤੇ ਰਦਰਫੋਰਡ ਦੇ ਏਰੀਏ ਦੇ ਵਿੱਚ ਹੈ, 4 bedroom ਦਾ ਸੈਮੀ ਡਿਟੈਚ ਕਰ, 5-level ਬੈਕ ਸਪਲਿਟ ਬੇਸਮੈਂਟ ਆ, ਫਿਨਿਸ਼ ਬੇਸਮੈਂਟ, 2 bedroom ਦੀ ਸੈਪਰੇਟ ਐਂਟਰੈਂਸ ਦੇ ਨਾਲ 1 bedroom ਦੀ ਬੇਸਮੈਂਟ ਇੱਥੇ ਤੁਸੀਂ ਹੋਰ ਬਣਾ ਸਕਦੇ ਹੋ। ਇਹਦੀ ਕੀਮਤ ਸਿਰਫ $6,49,905 ਆ। ਜੈਗ ਓਇਲਰ ਜੀ ਦਾ ਨੰਬਰ ਹੈ 416-371-7777 416-371-7777 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਜੈਗ ਓਜਲਾ ਹੋਣਾ ਦੇ ਨਾਲ। ਅਗਰ ਟਰੱਕ ਲਈ ਤੁਹਾਨੂੰ ਲੋਨ ਚਾਹੀਦਾ ਤਾਂ ਫਸਟ ਚੋਇਸ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਪੌਲ ਜੀ ਉਹਨਾਂ ਨਾਲ ਸੰਪਰਕ ਕਰਨਾ 647-4167 ਜਾਂ ਫਿਰ 905-688-2424 ਰਾਜਦੀਪ ਅਤੇ ਪਾਲ ਹੋਣਾ ਦਾ ਨੰਬਰ ਹੈ 905-688-2424 ਫਸਟ ਚੋਇਸ ਫਾਈਨੈਂਸ਼ੀਅਲ ਸਰਵਿਸ ਟਰੱਕ ਦੇ ਲਈ ਲੋਨ ਲੈਣ ਵਾਸਤੇ। ਅਤੇ ਗੋਇਲ ਟਰੈਵਲ, ਗੋਇਲ ਟਰੈਵਲ ਦਾ ਨੰਬਰ 905-796-0000-900 ਰੇਲ ਆਸਨ ਬੁਲੇਵਰਡ ਦੇ ਉੱਤੇ ਯੂਨਿਟ ਨੰਬਰ 6 ਸਥਿਤ ਨੇ ਗੋਇਲ ਟਰੈਵਲ ਵਾਲੇ 905-796-0000-900 ਰੇਲ ਆਸਨ ਬੁਲੇਵਰਡ ਯੂਨਿਟ ਨੰਬਰ 6 ਬਰੈਂਪਟਨ। ਗੋਇਲ ਟਰੈਵਲ ਲੋ ਰੇਟ ਬੈਸਟ ਸਰਵਿਸ 905-796-0000 ਇਹਨਾਂ ਦਾ ਨੰਬਰ ਹੈ, ਇਸ ਨੰਬਰ 'ਤੇ ਸੰਪਰਕ ਕਰਨਾ ਹੈ। ਅਗਰ ਇੱਕ ਥੋੜ੍ਹਾ ਜਿਹਾ ਤਬਸਰਾ ਆਪਾਂ ਇਸ ਸਮੇਂ ਕਰੀਏ ਸਾਡੇ ਪੋਲੀਟੀਸ਼ੀਅਨਸ ਦੇ ਉੱਤੇ। ਅਲਬਰਟਾ ਵਿੱਚ ਪ੍ਰੋਵਿੰਸ਼ੀਅਲ ਚੋਣਾਂ ਤੋਂ ਪਹਿਲਾਂ ਜੇਸਨ ਕੈਨੀ ਇੱਕ ਵੱਡੇ ਸਿਆਸੀ ਧਮਾਕੇ ਤੋਂ ਵਾਲ ਵਾਲ ਬਚ ਕੇ ਨਿਕਲੇ ਸੀ, ਜੋ ਪੁੱਠਾ ਪੈ ਜਾਣ ਦੀ ਸੂਰਤ ਵਿੱਚ ਉਸਦੀ ਪ੍ਰੀਮੀਅਰ ਦੀ ਕੁਰਸੀ ਖਤਰੇ ਵਿੱਚ ਪੈ ਸਕਦੀ ਸੀ। ਹਾਊਸ ਆਫ ਕਾਮਨਜ਼ ਦੀ ਕਮੇਟੀ ਨੇ May 2019 ਵਿੱਚ ਕੈਨੀ ਨੂੰ ਇਸ ਗੱਲੋਂ ਕਲੀਨ ਚਿੱਟ ਦੇ ਦਿੱਤੀ ਕਿ ਆਪਣੀ ਮਾਂ ਦੀ ਬੇਸਮੈਂਟ ਨੂੰ ਆਪਣੀ ਮੁੱਖ ਰਿਹਾਇਸ਼ ਵਿਖਾ ਕੇ ਜੋ ਪੈਸੇ ਉਸਨੇ ਸਰਕਾਰ ਦੇ ਖਾਤੇ ਵਿੱਚੋਂ ਉਗਰਾਹੇ ਸਨ, ਉਸ ਪ੍ਰਕਿਰਿਆ ਵਿੱਚ ਕੋਈ ਖੋਟ ਨਹੀਂ ਸੀ। ਸੋਚਣ ਵਾਲੀ ਗੱਲ ਇਹ ਨਹੀਂ ਕਿ ਕੀ ਜੇਸਨ ਕੈਨੀ ਵਰਗਾ ਪ੍ਰਮੁੱਖ ਨੇਤਾ ਹਾਰੇ ਵੀ ਆਪਣੇ ਮਾਂ ਦੇ ਮਕਾਨ ਦੀ ਬੇਸਮੈਂਟ ਵਿੱਚ ਰਹਿੰਦਾ ਹੈ ਜਾਂ ਨਹੀਂ, ਜਾਂ ਕਮੇਟੀ ਨੇ ਇਸ ਮਾਮਲੇ ਦੀ ਜਾਂਚ ਵਿੱਚ ਕੋਈ ਕਮੀ ਪੇਸ਼ੀ ਛੱਡੀ। ਸਗੋਂ ਸਵਾਲ ਇਹ ਕਿ ਸਾਡੇ ਮੁਲਕ ਦੇ MP ਆਪਣੇ ਖਰਚਿਆਂ ਨੂੰ ਕਿੰਨੀ ਕੁ ਦਿਆਨਤਦਾਰੀ ਅਤੇ ਸਮਝਦਾਰੀ ਨਾਲ ਕਰਦੇ ਨੇ। ਆਖਰ ਨੂੰ ਉਹਨਾਂ ਵੱਲੋਂ ਕੀਤੇ ਜਾਂਦੇ ਸਾਰੇ ਖਰਚੇ ਲੋਕਾਂ ਦੀਆਂ ਜੇਬਾਂ ਵਿੱਚੋਂ ਹੀ ਟੈਕਸ ਰਾਹੀਂ ਕੱਢੇ ਜਾਂਦੇ ਨੇ। ਇਸ ਮੁੱਦੇ ਉੱਤੇ ਕਮੇਟੀ ਨੂੰ ਜਾਗਰੂਕ ਕਰਨ ਦੇ ਲਈ ਜਸਪਾਲ ਬਾਲ ਨੇ ਅੱਜ ਕੱਲ੍ਹ ਵਿਸ਼ੇਸ਼ ਝੰਡਾ ਚੁੱਕਿਆ ਹੋਇਆ ਹੈ। ਇਹ ਜਸਪਾਲ ਬਾਲ ਨੇ ਆਪਣੇ ਫੇਸਬੁੱਕ ਦੇ ਉੱਤੇ ਪਾਇਆ ਸੀਗਾ ਕਿ ਜਿਹੜੇ ਪੋਲੀਟੀਸ਼ੀਅਨਸ ਮੇਰੀ ਮੌਤ ਤੋਂ ਬਾਅਦ ਜਿਹੜਾ ਪੋਲੀਟੀਸ਼ੀਅਨ ਮੇਰੇ ਫਿਊਨਰਲ ਦੇ ਉੱਤੇ ਆ ਕੇ ਉਹਦਾ ਖਰਚਾ ਟੈਕਸਪੇਅਰ ਦੇ ਸਿਰ ਦੇ ਉੱਤੇ ਪਾਵੇ, ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਮੇਰੇ ਫਿਊਨਰਲ ਦੇ ਉੱਤੇ ਨਾ ਆਉਣ। ਉਹਨਾਂ ਨੇ ਦੀਪਕ ਆਨੰਦ ਦੇ ਖਰਚੇ ਬਾਰੇ ਜ਼ਿਕਰ ਕੀਤਾ ਸੀ। ਸੋ ਉਹਨਾਂ ਨੇ ਬਾਕੀ ਹੋਰ ਜਿਹੜੇ MP ਨੇ ਉਹਨਾਂ ਦੇ ਖਰਚਿਆਂ ਦਾ ਵੀ ਜ਼ਿਕਰ ਆਪਣੇ ਫੇਸਬੁੱਕ ਦੇ ਉੱਤੇ ਲਗਾਤਾਰ ਉਹ ਪੋਸਟ ਕਰ ਰਹੇ ਨੇ। ਸੋ ਖੁਦ ਅਸੀਂ ਮੈਂ ਵੀ ਉਹਨਾਂ ਨਾਲ ਗੱਲ ਕੀਤੀ ਅਤੇ ਕੁਛ ਉਹਨਾਂ ਨੇ ਮੈਨੂੰ ਵੀ ਜਾਣਕਾਰੀ, ਕੁਛ ਅਸੀਂ ਜਾਣਕਾਰੀ ਹਾਸਿਲ ਕੀਤੀ, ਕੁਛ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ। ਸੋ ਉਹਨਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਦੇ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕਮਿਊਨਿਟੀ ਨਾਲ ਸੰਬੰਧਿਤ ਪਾਰਲੀਮੈਂਟ ਮੈਂਬਰਾਂ ਵੱਲੋਂ ਬਹੁਤ ਸੁਧਾਰ ਕੀਤੇ ਜਾਣ ਦੀ ਲੋੜ ਹੈ। ਇਸ ਮੁੱਦੇ ਬਾਰੇ ਚਰਚਾ ਨੂੰ ਇੱਕ ਮਿਸਾਲ ਆਰੰਭ ਕਰਦੇ ਹਾਂ ਕਿ 10 ਅਪ੍ਰੈਲ 2017 ਨੂੰ ਲਿਬਰਲ ਪਾਰਟੀ ਦੇ 11 ਐਮਪੀਆਂ ਵੱਲੋਂ ਖਾਲਸਾ ਡੇ ਕੀਰਤਨ ਕਰਵਾਇਆ ਗਿਆ, ਜਿਸ ਦੇ ਆਯੋਜਨ ਉੱਤੇ 10 ਐਮਪੀਜ਼, ਜਿਹਦੇ 'ਚ ਬਰਦੀਸ਼ ਚੱਗੜ ਹੈ, ਸੁੱਖ ਧਾਲੀਵਾਲ ਹੈ, ਕਮਲ ਖਹਿਰ ਹੈ, ਰੂਬੀ ਸੋਹੋਤਾ ਹੈ, ਸੋਨੀਆ ਸਿੱਧੂ, ਰਾਜ ਗਰੇਵਾਲ, ਰਮੇਸ਼ਵਰ ਸੰਘਾ, ਗਗਨ ਸਿਕੰਦ, ਜੱਤੀ ਸਿੱਧੂ, ਅਮਰਜੀਤ ਸੋਹੀ, ਰਣਦੀਪ ਸਰਾਏ ਅਤੇ ਜੌਨ ਅਲਡਾਗ ਨੇ ਇੱਕੋ ਜਿੰਨਾ ਖਰਚਾ $501.81 ਕੀਤੇ ਹਰ ਕਿਸੇ ਨੇ। ਕੈਰਨ ਮੈਕਰੋਮੋਨ ਵੱਲੋਂ $250.51 ਖਰਚ ਕੀਤੇ ਗਏ। ਵਰਣਨਯੋਗ ਹੈ ਕਿ ਸਾਰੇ ਐਮਪੀਆਂ ਨੇ ਇਸ ਕੀਰਤਨ ਦਰਬਾਰ ਵਿੱਚ ਆਏ ਮਹਿਮਾਨਾਂ ਦੀ ਗਿਣਤੀ ਆਪੋ ਆਪਣੀ ਦਿੱਤੀ ਹੈ। ਕਿਸੇ ਨੇ ਕਿਹਾ ਕਿ ਉਸਦੇ 600 ਮਹਿਮਾਨ ਆਏ ਸੀ ਤਾਂ ਕਿਸੇ ਹੋਰ ਨੇ ਸਿਰਫ 200 ਮਹਿਮਾਨ ਦਿਖਾਏ। ਕੁੱਲ ਮਿਲਾ ਕੇ 11 ਐਮਪੀਆਂ ਨੇ ਉਸ ਦਿਨ 3,950 ਮਹਿਮਾਨਾਂ ਦੀ ਹਾਜ਼ਰੀ ਨੂੰ ਧਰਮ ਕਰਮ ਦੇ ਲੇਖੇ ਲਾਇਆ। 4,000 ਬੰਦਾ ਚਿਤ ਸਿੰਘ ਗਿਆ ਹੋਊਗਾ ਉਹਨਾਂ ਨੂੰ ਖਾਸ ਸਾਡੇ ਕੀਰਤਨ ਤੇ 4,000 ਦੇ ਲਈ ਕਿੱਡਾ ਵੱਡਾ ਹਾਲ ਚਾਹੀਦਾ ਹੋਊਗਾ। ਜੇ ਕਿਸੇ ਨੇ 600 ਮਹਿਮਾਨ ਲਿਖਤੇ, ਕਿਸੇ ਨੇ 500 ਲਿਖਤੇ, ਕਿਸੇ 200 ਨੇ ਲਿਖ ਦਿੱਤੇ, ਸਾਰਿਆਂ ਦਾ ਖਰਚਾ ਸਿਰਫ $501.81 ਹੀ ਆਇਆ ਸਾਰੇ ਐਮਪੀਆਂ ਦਾ। ਕਿ ਕਿਸੇ ਦੇ ਫਿਰ ਮਹਿਮਾਨਾਂ ਜੇ 600 ਵਾਲੇ ਆ ਉਹਨਾਂ ਨੂੰ ਸਿਰਫ ਇਕੱਲੀ ਚਾਹ ਪਿਲਾਈ ਹੋਊਗੀ, ਜਿਹਦੇ 200 ਆਏ ਹੋਣਗੇ ਉਹਨਾਂ ਨੂੰ ਫਿਰ ਜ਼ਿਆਦਾ ਕੁੱਖ ਲਾਇਆ ਹੋਊਗਾ। ਅਤੇ ਖਰਚਾ ਸਿਰਫ $501 ਜਦੋਂ 81 ਸੈਂਟ ਤੋਂ ਵਧਣ ਲੱਗਿਆ ਕਹੇ ਨਾ 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 ਹੁਣ ਤੁਹਾਡੇ ਖਰਚਾ ਪੂਰਾ ਹੋ ਗਿਆ ਬਸ। ਸੋ $501.81 ਦੇ ਵਿੱਚ ਕਿਸੇ ਨੇ 600 ਮਹਿਮਾਨ ਭੁਗਤਾ ਤੇ, ਕਿਸੇ ਨੇ 200 ਭੁਗਤਾ ਤੇ, ਕਿਸੇ ਨੇ 250, ਕਿਸੇ ਨੇ 400। ਇਹ ਸਾਡੇ 10 ਐਮਪੀਆਂ ਦੀ ਕਹਾਣੀ ਹੈ ਉਸ ਦਿਨ ਦੀ। ਅਤੇ ਕੁੱਲ ਮਿਲਾ ਕੇ ਇਹਨਾਂ ਨੇ ਗੈਸਟ ਬਣਾ ਦਿੱਤੇ 3,950 ਲਾਟ 2017 ਨੂੰ। ਆਈ ਥਿੰਕ ਮੈਂ ਵੀ ਇੱਥੇ ਗਿਆ ਹੋਇਆ ਸੀਗਾ ਯਾਰ। ਸੋ 2017 ਦਾ ਕੀਰਤਨ, ਖੁਦ ਮੈਂ ਵੀ ਇਸ ਕੀਰਤਨ ਦੇ ਵਿੱਚ ਸ਼ਾਮਿਲ ਸੀਗਾ। ਇਹਨੇ ਤਾਂ ਨਹੀਂ ਮੈਨੂੰ ਲੱਗੇ ਕਿ 3,950 ਮਹਿਮਾਨ ਉੱਥੇ ਗਏ ਹੋਣਗੇ। ਵੈਸੇ ਤਾਂ ਸਾਡੀ ਟੀਮ ਸਮੇਤ ਬਹੁਤ ਪੰਜਾਬੀਆਂ ਦਾ ਪਾਰਲੀਮੈਂਟ ਜਾਣ ਦਾ ਅਨੁਭਵ ਹੈ, ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਪਾਰਲੀਮੈਂਟ ਵਿੱਚ ਕਿਸ ਆਦਮ ਬਾਬੇ ਦਾ ਬਣਾਇਆ ਤਬੇਲਾ ਸਾਡੇ ਲਿਬਰਲ ਐਮਪੀਆਂ ਨੂੰ ਲੁਕਿਆ ਮਿਲ ਗਿਆ, ਜਿੱਥੇ ਬਿਠਾ ਕੇ 3,950 ਮਹਿਮਾਨਾਂ ਦੀ ਖਾਤਰਦਾਰੀ ਆਲ ਸੀਜ਼ਨ ਇੰਡੀਅਨ ਕੇਟਰਿੰਗ ਤੋਂ ਕਰਵਾਈ ਗਈ। ਵੈਸੇ ਵੀ ਆਲ ਸੀਜ਼ਨ ਇੰਡੀਅਨ ਕੇਟਰਿੰਗ ਬੀਫ, ਗਾਵਾਂ ਵੱਜਾਂ ਦਾ ਮੀਟ, ਮੋਟੇ ਮਾਸ ਦੀਆਂ ਰੈਸਪੀਜ਼ ਲਈ ਜਾਣੀ ਜਾਂਦੀ ਹੈ। ਜਦੋਂ ਆਲ ਸੀਜ਼ਨ ਇੰਡੀਅਨ ਕੇਟਰਿੰਗ ਦੀ ਵੈਬਸਾਈਟ 'ਤੇ ਜਾਓ, ਸੋ ਜਿਹੜੀ ਉਹਨਾਂ ਦੀ ਰੈਸਪੀਜ਼ ਅਤੇ ਹੋਰ ਜਿਹੜੀ ਉਹਨਾਂ ਸਾਰਾ ਜ਼ਿਆਦਾ ਖਾਣਾ ਦਿੱਤਾ ਗਿਆ ਆ ਉਹ ਮੋਟੇ ਮਾਸ ਦੀਆਂ ਜਿਹੜੀਆਂ ਰੈਸਪੀਜ਼ ਨੇ ਉਹਨਾਂ ਦਿੱਤਾ ਗਿਆ। ਸੋ ਇਹੋ ਜਿਹੀ ਥਾਂ ਤੋਂ ਖਾਲਸਾ ਡੇ ਕੀਰਤਨ ਦਾ ਲੰਗਰ ਲਵਾਉਣਾ ਇੱਕ ਦਿਲਚਸਪ ਗੱਲ ਹੈ। ਇਹ ਗੱਲ ਵੀ ਕਿਸੇ ਜਾਦੂ ਤੋਂ ਘੱਟ ਨਹੀਂ ਹੈ ਕਿ ਜਿਸ ਐਮ ਪੀ ਨੇ 600 ਮਹਿਮਾਨ ਬੁਲਾਏ ਉਸਦੇ ਵੀ $501 ਖਰਚ ਹੋਏ, ਜਿਸ ਨੇ 200 ਲੋਕਾਂ ਦੀ ਪਹੁੰਚਾਰੀ ਕੀਤੀ ਉਸਨੇ ਵੀ ਆਪਣੇ ਲੰਗਰ ਦਾ ਬਿੱਲ $501 ਵਿੱਚ ਨਿਪਟਾ ਲਿਆ ਗਿਆ। ਹਰ ਐਮ ਪੀ ਵੱਲੋਂ ਨੌਕਰੀ ਰੱਖੇ ਗਏ ਸਟਾਫ ਉੱਤੇ ਇੱਕ ਸਾਲ ਵਿੱਚ ਔਸਤਨ $2 ਲੱਖ ਖਰਚ ਕੀਤੇ ਜਾਂਦੇ ਨੇ। ਇਹਨਾਂ ਪੜ੍ਹੇ ਲਿਖੇ ਸਟਾਫਰਸ ਨੂੰ ਥੋੜ੍ਹੀ ਮੋਟੀ ਕਾਊਂਟਿੰਗ ਜਾਂ ਫਿਰ 2x4 ਦਾ ਪਹਾੜਾ ਸਿੱਖ ਲੈਣਾ ਚਾਹੀਦਾ ਕਿ ਬਈ ਅਸੀਂ ਇੱਕ ਜੇ 600 ਮਹਿਮਾਨ ਆਏ ਤਾਂ ਉਹਨਾਂ ਦਾ ਖਰਚਾ $501 ਪਾ ਰਹੇ ਹਾਂ, ਬਈ $1 ਤੋਂ ਘੱਟ ਉਹਨਾਂ ਨੇ ਖਰਚਿਆ ਹਰੇਕ ਮਹਿਮਾਨ ਦੇ ਉੱਤੇ। ਕਮਾਲ ਦੀ ਗੱਲ ਹੈ, 600 ਬੰਦੇ ਤੁਹਾਡੇ ਘਰ ਮਹਿਮਾਨ ਆਉਣ ਤਾਂ $501 ਉਹਨਾਂ ਦਾ ਖਰਚਾ ਪਾਇਆ ਗਿਆ ਹੋਵੇ, ਜਿਹਦੇ 200 ਆਏ ਉਹਨੇ ਵੀ $501। ਸੋ ਜੇ ਬ੍ਰੈਂਪਟਨ ਦੇ ਐਮ ਪੀਆਂ ਵੱਲੋਂ ਕੀਤੇ ਗਏ ਖਰਚਿਆਂ ਉੱਤੇ ਨਿੱਕੀ ਜਿਹੀ ਝਾਤ ਮਾਰੀ ਜਾਵੇ ਤਾਂ ਇੱਥੋਂ ਦੇ 5 ਐਮ ਪੀ ਸਾਹਿਬਾਨ ਨੇ October 2015 ਤੋਂ ਲੈ ਕੇ March 2019 ਤੱਕ ਕੁੱਲ ਮਿਲਾ ਕੇ $2,05,849 ਇਸ਼ਤਿਹਾਰਬਾਜ਼ੀ ਉੱਤੇ ਖਰਚੇ ਨੇ। ਐਡਵਰਟਾਈਜ਼ਮੈਂਟ ਦਿੱਤੀ ਹੈ। ਤੁਸੀਂ ਸਾਨੂੰ ਕਹਿੰਦੇ ਰਹਿੰਦੇ ਹੋ ਕਿ ਤੁਸੀਂ ਇੱਥੋਂ ਦੀ ਗੱਲ ਕਰਿਆ ਕਰੋ, ਇੱਥੋਂ ਦੇ ਬਾਰੇ ਹੋਰ ਸਰਚ ਕਰਿਆ ਕਰੋ, ਇੱਥੋਂ ਦੇ ਮੁੱਦਿਆਂ ਨੂੰ ਹੋਰ ਲੈ ਕੇ ਆਇਆ ਕਰੋ, ਸਾਹਮਣੇ ਰੱਖਿਆ ਕਰੋ। ਪਰ ਜਿਹੜੇ ਇਹ ਸਰਕਾਰੀ ਡਾਲਰ ਜਾਂਦੇ ਨੇ, ਇਹ ਸਾਡੇ ਖਾਤਿਆਂ 'ਚ ਨਹੀਂ ਆਉਂਦੇ ਗੇ, ਇਹ ਪਤਾ ਨਹੀਂ ਕਿੱਥੇ ਚਲ ਜਾਂਦੇ ਨੇ। 2,05,849 ਡਾਲਰ ਸਾਡੇ ਲਿਬਰਲ MPs ਨੇ ਇਸ਼ਤਿਹਾਰਬਾਜ਼ੀ ਦੇ ਉੱਤੇ ਖਰਚੇ ਨੇ, ਕਿਹਨਾਂ ਨੂੰ ਦਿੱਤੇ ਆ, ਕੋਈ ਟ੍ਰਾਂਸਪੇਰੈਂਸੀ ਹਜੇ ਸਾਹਮਣੇ ਨਜ਼ਰ ਨਹੀਂ ਆ ਰਹੀਗੀ। ਠੀਕ ਹੈ, ਮੈਂ ਆਪਣੀ ਗੱਲ ਕਰਾਂ, ਪੰਜਾਬੀ ਪੋਸਟ ਜਾਂ ਫਿਰ ਸਾਡੇ ਮੀਡੀਆ ਗਰੁੱਪ ਦੇ ਹਿੱਸੇ 'ਚ ਕਿੰਨੇ ਆਏ ਹੋਣਗੇ, ਹਾਰਡਲੀ ਕਿਸੇ ਇੱਕ MP ਦਾ, ਕਿਸੇ ਦਾ ਕੁਛ ਵੀ ਨਹੀਂ ਗਾ, ਕਿਸੇ MP ਦਾ 1,000 ਜਾਂ 2,000 ਡਾਲਰ ਦੇ ਕੇ ਤੁਹਾਨੂੰ ਉਹ ਸਾਲ ਭਰ ਦਾ ਖਰਚਾ ਜਿਹੜਾ ਸਾਨੂੰ ਐਡਵਰਟਾਈਜ਼ਮੈਂਟ ਆਉਂਦੀ ਹੈ 1,000 ਜਾਂ 2,000 ਡਾਲਰ ਆਇਆ ਹੋਣਾ ਸਾਨੂੰ, ਵੱਧ ਤੋਂ ਵੱਧ, ਇਦੋਂ ਵੱਧ ਨਹੀਂ ਆਇਆ ਹੋਣਾ ਗਾ। ਪਰ 2,05,849 ਡਾਲਰ ਕਿਹੜੀ ਇਸ਼ਤਿਹਾਰਬਾਜ਼ੀ ਦੇ ਉੱਤੇ ਖਰਚ ਦਿੱਤੇ ਇਹਨਾਂ ਨੇ ਬਈ? ਸਰਕਾਰੀ ਕਾਇਦੇ ਕਾਨੂੰਨ ਮੁਤਾਬਕ ਮੈਂਬਰ ਪਾਰਲੀਮੈਂਟ ਇਸ਼ਤਿਹਾਰਬਾਜ਼ੀ ਦੇ ਡਾਲਰ ਰਾਈਡਿੰਗਾਂ ਦੇ ਵੋਟਰਾਂ ਨਾਲ ਸੁਨੇਹੇ ਸਾਂਝੇ ਕਰਨ, ਹਲਕੇ ਵਿੱਚ ਮੀਟਿੰਗਾਂ ਕਰਨ, ਅਖਬਾਰਾਂ ਆਦਿ ਵਿੱਚ ਵਧਾਈ ਦੇ ਸੁਨੇਹੇ ਦੇਣ ਅਤੇ ਆਪਣੇ ਖਿਆਲ ਜ਼ਾਹਰ ਕਰਨ ਲਈ ਆਰਟੀਕਲ ਆਰ ਛਪਾਉਣ ਉੱਤੇ ਖਰਚ ਕਰ ਸਕਦੇ ਨੇ। ਸਵਾਲ ਹੈ ਕਿ ਖਰਚ ਕੀਤੇ ਗਏ 2,00,000 ਤੋਂ ਵੱਧ ਡਾਲਰ ਵਿੱਚੋਂ MP ਸਾਹਿਬਾਨ ਨੇ ਕਿਸ ਮੀਡੀਆ ਨਾਲ ਕਿੰਨੇ ਡਾਲਰ ਸਾਂਝੇ ਕੀਤੇ, ਜਾਂ ਫਿਰ ਦੇਸੀ ਮੀਡੀਆ ਨੂੰ ਪੁੰਨਦਾਨ ਦੀ ਗਊ ਸਮਝ ਕੇ ਵਰਤਦੇ ਰਹਿੰਦੇ ਨੇ। ਹੁਣ ਇਲੈਕਸ਼ਨ ਆਉਣੀ ਹੈ, ਸਾਰੇ ਦੇਸੀ ਮੀਡੀਆ ਦੇ ਉੱਤੇ ਐਡ ਕਰਨਗੇ ਸਾਰੇ, ਪਰ ਜਦੋਂ ਬਣ ਜਾਂਦੇ ਨੇ ਫਿਰ ਜਿੰਨੇ ਸਰਕਾਰੀ ਡਾਲਰ ਖਰਚੇ ਡਾਲਰ ਆਉਂਦੇ ਨੇ ਉਹ ਸਾਰੇ ਦੇ ਸਾਰੇ ਜਿੱਥੇ ਐਨ ਠੋਕ ਕੇ ਪੈਸੇ ਲੈ ਜਾਂਦੇ ਨੇ ਉੱਥੇ ਛੋਟੀ ਜਿਹੀ ਐਡ ਲਵਾ ਕੇ ਖੁਸ਼ ਹੋਣਗੇ ਕਿ ਹਾਂ ਸਾਡੀ ਉੱਥੇ ਐਡ ਲੱਗ ਗਈ ਅਤੇ ਮੋਟੇ ਪੈਸੇ ਉਹਨਾਂ ਨੂੰ ਦੇ ਦਿਓ। ਸਾਡੇ ਰਿਸੋਰਸਿਸ ਕਿੱਥੋਂ ਵਧਣੇ, ਕਿੱਥੋਂ ਅਸੀਂ ਆਪਣੇ ਬੰਦੇ ਹਾਇਰ ਕਰਕੇ ਪ੍ਰੋਪਰ ਤਨਖਾਹ ਦੇ ਕੇ ਵਧੀਆ ਜਰਨਲਿਸਟ ਹਾਇਰ ਕਰ ਸਕਦੇ ਨੇ, ਕਰਿਆ ਨਹੀਂ ਉਹ। ਬਟ ਇਹਦੇ 'ਚ ਸਾਡਾ ਇਹ ਨਹੀਂ ਗਾ ਕਿ ਸਾਨੂੰ ਹੀ ਇਕੱਲਿਆਂ ਨੂੰ ਦਿੱਤੇ ਜਾਣ, ਇੱਥੇ ਦੇਸੀ ਮੀਡੀਆ ਜਿਹੜਾ ਉਸਨੂੰ ਪੈਸੇ ਇਕੱਲੇ ਦਿੱਤੇ ਜਾਣ, ਪਰ ਟ੍ਰਾਂਸਪੇਰੈਂਸੀ ਜ਼ਰੂਰ ਹੋਣੀ ਚਾਹੀਦੀ ਹੈ। ਸਾਨੂੰ ਵੀ ਪਤਾ ਲੱਗੇ ਉਹਨਾਂ ਦੀ ਨਜ਼ਰਾਂ ਦੇ ਵਿੱਚ ਕਿਹੜਾ ਮੀਡੀਆ ਵਰਥ ਆ ਜਿੱਥੇ ਉਹ ਇੰਨੇ ਪੈਸੇ ਉਹ ਖਰਚਦੇ ਨੇ। ਸੋ ਜਦੋਂ ਖਰਚਿਆਂ ਦਾ ਜਾਂ ਹੋਰ ਕਿਸੇ ਕਿਸਮ ਦੇ ਅੰਕੜਿਆਂ ਦੀ ਆਉਂਦੀ ਹੈ ਤਾਂ ਇਸ ਕਿਸੇ ਨੂੰ ਕਿੰਨਾ ਹੀ ਵਧਾਇਆ ਜਾ ਸਕਦਾ, ਪਰ ਅਸਲ ਮੁੱਦਾ ਜਵਾਬਦੇਹੀ ਦਾ। ਚੁਣੇ ਨੁਮਾਇੰਦਿਆਂ ਤੋਂ ਪਬਲਿਕ ਆਸ ਕਰਦੀ ਹੈ ਕਿ ਆਪੋ ਆਪਣੀ ਰਾਈਡਿੰਗ ਦੀ ਦਿਆਨਤਦਾਰੀ ਨਾਲ ਪਾਰਲੀਮੈਂਟ ਵਿੱਚ ਅਗਵਾਈ ਕਰਨ ਅਤੇ ਜ਼ਿੰਮੇਵਾਰੀ ਨਾਲ ਆਪਣੇ ਫਰਜ਼ ਨਿਭਾਉਣ। ਅੱਜ ਦਾ ਵੋਟਰ ਸਿਰਫ ਸਿਆਣਾ ਹੀ ਨਹੀਂ ਸਗੋਂ ਸਮਝਦਾਰ ਵੀ ਹੈ ਜੋ ਆਪਣੇ ਨੁਮਾਇੰਦਿਆਂ ਨੂੰ ਇਖਲਾਕ ਦੇ ਛੱਜ ਵਿੱਚ ਪਾ ਕੇ ਛੱਟਣਾ ਜਾਣਦਾ ਹੈ। ਲੋੜ ਹੈ ਕਿ ਸਾਡੇ ਨੁਮਾਇੰਦਿਆਂ ਦੇ ਸੱਚ ਦੇ ਛੱਜ ਵਿੱਚ ਛੱਟੇ ਜਾਣ ਲਈ ਖੁਦ ਨੂੰ ਤਿਆਰ ਕਰਨਾ ਆਰੰਭ ਕਰਨ। ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸੋ ਇੱਕ ਰਿਕਾਰਡਡ ਸੰਦੇਸ਼ ਲੈ ਰਿਹਾ, ਉਸ ਤੋਂ ਬਾਅਦ ਵਾਪਸ ਵਰਤਦਾ ਹਾਂ। ਅਸੀਂ ਘਰ ਨੂੰ ਸੋਹਣਾ ਬਣਾਉਣ ਲਈ ਕਿਚਨ, ਲਿਵਿੰਗ ਰੂਮ, ਡਾਇਨਿੰਗ ਰੂਮ ਆਦਿ ਨੂੰ ਜਿਸ ਤਰ੍ਹਾਂ ਸਜਾਉਂਦੇ ਹਾਂ, ਉਸ ਤਰ੍ਹਾਂ ਹੀ ਮਹੱਤਵਪੂਰਨ ਹੁੰਦਾ ਹੈ ਘਰ ਦੇ ਫਰੰਟ ਯਾਰਡ ਅਤੇ ਬੈਕ ਯਾਰਡ ਦੀ ਸੋਹਣੀ ਲੈਂਡਸਕੇਪਿੰਗ ਕਰਵਾ ਕੇ ਸਹੀ ਫੁੱਲ ਬੂਟਿਆਂ ਨਾਲ ਸਜਾਉਣਾ। ਇਸ ਲਈ ਅਸੀਂ ਤੁਹਾਨੂੰ ਦੱਸਦੇ ਹਾਂ ਇੱਕ ਐਕਸਪਰਟ ਲੈਂਡਸਕੇਪਿੰਗ ਦਾ ਨਾਂ, ZRI ਲੈਂਡਸਕੇਪਿੰਗ ਇੰਕ। 10 ਸਾਲ ਤੋਂ ਵੱਧ ਤਜਰਬੇਕਾਰ, ਇੰਟਰਲੋਕਿੰਗ ਫੈਂਸ, ਡੈਕ, ਵਾਟਰਫਾਲ, ਗਜ਼ੀਬੋ, ਗਲਕੀ, ਡਰਾਈਵੇ ਅਤੇ ਬੈਕ ਯਾਰਡ ਨਾਲ ਸੰਬੰਧਿਤ ਹਰ ਕੰਮ ਲਈ ਕਾਲ ਕਰੋ ਰਿਜ਼ਵਾਨ ਅਹਿਮਦ 416-669-6227 416-669-6227।
ਕਦੇ ਰੁਸਦੀਆਂ ਕਦੇ ਮਨਾਉਂਦੀਆਂ, ਦੂਰੀਆਂ ਤੇ ਨਜ਼ਦੀਕੀਆਂ ਦਾ ਅਹਿਸਾਸ ਕਰਾਉਂਦੀਆਂ ਤੁਹਾਡੀਆਂ ਇਹ ਅੱਖਾਂ,
ਇਹਨਾਂ ਅੱਖਾਂ ਦਾ ਰੱਖੋ ਖਿਆਲ ਅਕਾਲ ਆਪਟੀਕਲ ਦੇ ਨਾਲ।
ਪ੍ਰਿਸਕ੍ਰਿਪਸ਼ਨ ਗਲਾਸਿਸ, ਕੰਟੈਕਟ ਲੈਂਸਿਸ, ਡਿਜ਼ਾਈਨਰ ਸਨਗਲਾਸਿਸ, ਆਈ ਐਗਜ਼ਾਮ ਫਾਰ ਆਲ ਏਜਸ।
ਅਕਾਲ ਆਪਟੀਕਲ ਤੁਹਾਨੂੰ ਕਈ ਲੋਕੇਸ਼ਨਸ ਤੋਂ ਸੇਵਾਵਾਂ ਪ੍ਰਦਾਨ ਕਰਦੇ ਹਨ।
ਅੱਖਾਂ ਦੇ ਵਿਸ਼ਵਾਸ ਦਾ ਵਾਅਦਾ, ਅਕਾਲ ਆਪਟੀਕਲ।
ਕੰਟੈਕਟ 416-745-7242,
416-745-7242, or visit us at akaloptical.com.
Akal Optical, your family eye care center.
ਪੂਰੇ  37 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ, ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਐਤਕੀ?
ਮੇਰੀ ਮੰਨੋ ਤਾਂ ਆਪਾਂ ਪਿੰਡ ਨਾ ਚੱਲੀਏ।
ਧਰਮ ਨਾਲ ਆ ਤਾਂ ਤੂੰ ਮੇਰੇ ਦਿਲ ਦੀ ਗੱਲ ਕਰਦੀ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
ਲੈ ਗਿੱਲ ਇੰਟਰਨੈਸ਼ਨਲ ਟ੍ਰੈਵਲ ਵਾਲਿਆ, ਤੂੰ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਪਿਛਲੇ 37 ਸਾਲਾਂ ਤੋਂ ਆਪਣੇ ਕਲਾਇੰਟਸ ਦੇ ਨਾਲ।
37 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਏ ਟ੍ਰੈਵਲ ਤਾਂ ਯਾਦ ਰੱਖੋ ਗਿੱਲ ਇੰਟਰਨੈਸ਼ਨਲ ਟ੍ਰੈਵਲ,
ਸਰਵਿੰਗ ਕੈਨੇਡਾ ਨੇਸ਼ਨਵਾਈਡ।
416-233-4455 or visit giltravels.com.
ਵਾਸ਼ਰੂਮ ਏਡਾ ਸੋਹਣਾ, ਕਿਚਨ ਉਦੋਂ ਸੋਹਣੀ।
ਆਲਾ ਚੁੱਕ, ਮੈਂ ਵੀ ਫ੍ਰੀ ਐਸਟੀਮੇਟ ਲੈ ਕੇ ਆਇਆ ਉਹਨਾਂ ਕੋਲੋਂ ਹੀ, KRG ਹੋਮ ਇੰਪਰੂਵਮੈਂਟ ਕੰਪਨੀ ਵਾਲਿਆਂ ਕੋਲੋਂ। ਨਾਲੇ ਸਿਟੀ ਕੋਲ ਪਰਮਿਟ ਲੈ ਕੇ ਦਿੰਦੇ ਆ, ਨਾਲੇ $1500 ਦਾ ਕੂਪਨ।
ਲਿਆਓ ਫਿਰ ਕੂਪਨ, ਮੈਂ ਵੀ ਵਧੀਆ ਸੂਟ ਲੈ ਕੇ ਆਉਂਗੀ।
ਬਸ ਸੂਟ ਲਈ ਨਹੀਂ, ਇਹ ਘਰ ਦਾ ਸਮਾਨ ਪਾਉਣ ਲਈ ਕੂਪਨ ਆ। KRG ਹੋਮ ਇੰਪਰੂਵਮੈਂਟ ਕੰਪਨੀ ਵਾਲਿਆਂ ਦਾ ਫੋਨ ਨੰਬਰ ਹੈਗਾ 416-300-7172।
ਜੈਗੋ ਇਹਨਾਂ ਨੇ ਜਿਹੜੀ ਪ੍ਰੋਪਰਟੀ ਸਾਨੂੰ ਲੇਟੈਸਟ ਭੇਜੀ ਆ, ਉਹਦੇ 'ਚ ਵੈਨਕਿਰਕ ਅਤੇ ਵੈਨਲੈਸ ਦੇ ਏਰੀਏ 'ਚ 4 bedroom ਦਾ ਡਿਟੈਚ ਕਰ ਹੈ, ਡਬਲ ਕਾਰ ਗਰਾਜ ਹੈ, ਅਪਗ੍ਰੇਡਡ ਕਿਚਨ ਵਿਦ ਗ੍ਰੇਨਾਈਟ ਕਾਊਂਟਰ ਟੋਪ ਹੈ, ਹਾਰਡਵੁੱਡ ਫਲੋਰ ਹੈ, ਮੇਨ ਫਲੋਰ ਦੇ ਉੱਤੇ 9-foot ਸੀਲਿੰਗ ਹੈ, ਔਰ ਇਹ ਘਰ ਨੂੰ ਖਰੀਦਣ ਦੇ ਲਈ ਬਹੁਤ ਹੀ ਵਧੀਆ। ਸੈਪਰੇਟ ਐਂਟਰਸ ਟੂ ਦਾ ਬੇਸਮੈਂਟ, ਸਾਫ਼ ਸੁਥਰਾ ਘਰ ਹੈ, $869,905 ਦਾ ਇੱਕ ਘਰ ਹੈ, 4 bedroom ਦਾ ਡਿਟੈਚ ਕਰ, ਡਬਲ ਕਾਰ ਗਰਾਜ ਦੇ ਨਾਲ, ਅਪਗ੍ਰੇਡਡ ਕਿਚਨ ਦੇ ਨਾਲ। ਅਤੇ ਦੂਸਰੀ ਪ੍ਰੋਪਰਟੀ ਇਹਨਾਂ ਨੇ ਭੇਜੀ ਹੈ ਡਿਕਸੀ ਅਤੇ ਕੰਟਰੀ ਸਾਈਡ ਦੇ ਏਰੀਏ 3 bedroom ਦਾ ਸੈਮੀ ਡਿਟੈਚ ਕਰ, ਜਿਸ ਵਿੱਚ ਮੇਨ ਫਲੋਰ ਦੇ ਉੱਤੇ 9-foot ਸੀਲਿੰਗ ਹੈ, ਹਾਰਡਵੁੱਡ ਥਰੂ ਆਊਟ, ਫਰੈਸ਼ਲੀ ਪੇਂਟਡ, ਡਬਲ ਡੋਰ ਐਂਟਰੀ, ਸਕੂਲ ਹਾਈਵੇ ਪਲਾਜ਼ਾ ਦੇ ਬਿਲਕੁਲ ਨਜ਼ਦੀਕ, ਹੋਟ ਲੋਕੇਸ਼ਨ, $699,905 ਦਾ। ਸੋ ਇਹ ਤੁਸੀਂ 3 bedroom ਦਾ ਸੈਮੀ ਡਿਟੈਚ ਕਰ, $699,905 ਦਾ ਖਰੀਦ ਸਕਦੇ ਹੋ ਡਿਕਸੀ ਅਤੇ ਕੰਟਰੀ ਸਾਈਡ ਦੇ ਏਰੀਏ ਦੇ ਵਿੱਚ। ਇਹਦੇ ਲਈ ਤੁਸੀਂ ਕਾਲ ਕਰਨੀ ਹੈ ਜੈਗ ਓਇਲਾ ਹੋਣਾ ਨੂੰ। ਓਇਲ ਟਰੈਵਲ ਦਾ ਨੰਬਰ 905-796-0000 ਹੈ, 900 ਰੇਲ ਆਸਨ ਬੁਲੇਵਾਰਡ ਦੇ ਉੱਤੇ ਸਥਿਤ ਹੈ ਓਇਲ ਟਰੈਵਲ। ਏਸ਼ੀਅਨ ਫੂਡ ਸੈਂਟਰ 10 location ਤੋਂ ਤੁਹਾਡੀ ਸੇਵਾ ਵਿੱਚ, ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗ੍ਰੋਸਰੀ ਕਰਨੀ ਹੈ। ਏਸ਼ੀਅਨ ਫੂਡ ਸੈਂਟਰ 10 location ਤੋਂ ਤੁਹਾਡੀ ਸੇਵਾ ਵਿੱਚ। ਸੈਮ ਹਿਲ ਲੋਜਿਸਟਿਕਸ ਵਾਲਿਆਂ ਨੂੰ ਤੁਰੰਤ ਡਰਾਈਵਰ ਚਾਹੀਦੇ ਨੇ, 647-923-74 ਉਹਨਾਂ ਨੰਬਰ ਹੈ, ਇਸ ਦੇ ਡਰਾਈਵਰ ਦੀ ਜ਼ਰੂਰਤ ਹੈ, ਔਰ ਇਹਦੇ ਡਰਾਈਵਰ ਚਾਹੀਦੇ ਨੇ, 647-923-94 ਇਹਨਾਂ ਦਾ ਫੋਨ ਨੰਬਰ ਹੈ। ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਟਰੱਕਾਂ ਦੇ ਟਾਇਰ ਪਾਉਣ ਦੇ ਲਈ 1715 ਅਸੈਸਮੈਂਟ ਰੋਡ ਦੇ ਉੱਤੇ, 905-625-0055 ਦੇ ਉੱਤੇ ਕਾਲ ਕਰ ਲੈਣੀ ਰਣਜੀਤ ਸਿੰਘ ਹੋਣਾ ਨੂੰ, 905-625-0055 ਇਹਨਾਂ ਦਾ ਨੰਬਰ ਹੈ। ਸਕਿਉਰਟੀ ਲਈ ਜੋਬ ਚਾਹੀਦੀ ਹੈ, ਸਕਿਉਰਟੀ ਦੇ ਲਈ ਟ੍ਰੇਨਿੰਗ ਅਤੇ ਲਾਇਸੈਂਸ ਲੈਣਾ ਹੈ ਤਾਂ ਤੁਸੀਂ ਕੁਲਵਿੰਦਰ ਬਾਸੀ ਜਾਂ ਰਾਜੀਵ ਖੰਨਾ ਹੋਣਾ ਨੂੰ ਕਾਲ ਕਰ ਲਿਓ, 647-710-7760, ਔਰ ਇਹ ਮਿਸ ਸਾਗਾ ਦੇ ਵਿੱਚ ਡਿਕਸੀ ਗੁਰੂ ਘਰ ਦੇ ਲਾਗੇ, ਅਤੇ ਸਕਾਰਵੁੱਦ ਤੋਂ ਤੁਹਾਨੂੰ 1085 ਬਲੈਮੀ ਰੋਡ ਨੌਰਥ ਯੂਨਿਟ 210 ਦੇ ਵਿੱਚੋਂ ਸਰਵ ਕਰ ਰਹੇ ਨੇ। 647-710-7760 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ, ਅਤੇ KRG ਹੋਮ ਇੰਪਰੂਵਮੈਂਟ ਦਾ ਮੈਂ ਨੰਬਰ ਦੇਣਾ ਚਾਹਾਂਗਾ, 416-371-0272, 416-371-0272 'ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰਨਾ ਹੈ। ਔਰ ਵੀਕਐਂਡ ਦੇ ਉੱਤੇ ਕਾਫੀ ਇਵੈਂਟਸ ਜਿਹੜੇ ਹੋਏ ਨੇ, ਔਰ ਉਹਦੇ ਨਾਲ ਲੋਕਵੁੱਡ ਸੀਨੀਅਰ ਕਲੱਬ ਵਾਲਿਆਂ ਨੂੰ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ, ਉਹਨਾਂ ਨੇ ਕੈਨੇਡਾ ਡੇ ਅਤੇ ਇੰਡੀਆ ਦੀ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕੀਤਾ। ਇਸੇ ਤਰ੍ਹਾਂ ਹੀ ਮੌਨੀ ਬ੍ਰਿਜ ਦੇ ਉੱਤੇ ਜਿਹੜੀ ਹੋਰ ਸੀਨੀਅਰ ਕਲੱਬ ਜਿੱਥੇ ਜਾਣ ਦਾ ਮੌਕਾ ਮਿਲਿਆ, ਉਹਨਾਂ ਨੇ ਵੀ ਆਪਣਾ ਦਿਨ ਮਨਾਇਆ, ਬਠਿੰਡੇ ਵਾਲੇ ਬਾਈਆਂ ਨੇ ਆਪਣੀ ਪਿਕਨਿਕ ਮਨਾਈ, ਅਤੇ ਹੋਰ ਬਹੁਤ ਸਾਰੀਆਂ ਪਿਕਨਿਕਸ ਅਤੇ ਇਵੈਂਟਸ ਜਿਹੜੇ ਵੀਕਐਂਡ ਦੇ ਉੱਤੇ ਹੋਏ ਨੇ। ਔਰ ਗੁਰਮੇਲ ਸਿੰਘ ਸੱਗੂ ਅਤੇ ਡੈਰੀ ਵਿਲੇਜ ਦੇ ਏਰੀਆ ਨੂੰ ਵੀ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ, ਉਹਨਾਂ ਵੱਲੋਂ ਵੀ ਮੇਲਾ ਮਾਪਿਆਂ ਦਾ ਕਰਵਾਇਆ ਗਿਆ, ਕੈਨੇਡਾ ਡੇ ਸੈਲੀਬ੍ਰੇਟ ਕੀਤਾ ਗਿਆ ਡੈਰੀ ਵਿਲੇਜ ਦੇ ਏਰੀਆ ਦੇ ਵਿੱਚ, ਔਰ ਉਹਨਾਂ ਨੂੰ ਵੀ ਮੁਬਾਰਕਬਾਦ, ਉਹਨਾਂ ਦੀ ਸਾਰੀ ਸੰਸਥਾ ਨੂੰ। ਉੱਥੇ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ, ਦੋ ਸ਼ਬਦ ਸਾਂਝੇ ਕਰਨ ਦਾ ਮੌਕਾ ਮਿਲਿਆ, ਤੋ ਉਹਨਾਂ ਦਾ ਧੰਨਵਾਦ। ਇਸ ਤੋਂ ਇਲਾਵਾ ਇੱਕ ਵਾਕ ਦਾ ਆਯੋਜਨ ਕੀਤਾ ਗਿਆ, ਅਤੇ ਹੋਰ ਕਾਫੀ ਕੁਛ ਵੀਕਐਂਡ ਉੱਤੇ ਕਮਿਊਨਿਟੀ ਦੇ ਵਿੱਚ ਹੋਇਆ, ਔਰ ਜਿਹੜੇ ਵੀ ਅਗਰੈਸਿਵਲੀ ਐਕਟਿਵਲੀ ਕਮਿਊਨਿਟੀ 'ਚ ਕੰਮ ਕਰਦੇ ਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ। 13-14 ਤਰੀਕ ਨੂੰ ਕੈਂਸੇ ਕਲਚਰ ਸੈਂਟਰ ਦਾ ਟੂਰਨਾਮੈਂਟ ਹੈ। ਇਸ ਵਾਰ ਕਬੱਡੀ ਹਾਲ ਦੀ ਘੜੀ ਤਾਂ ਮੈਨੂੰ ਕਨਫਰਮੇਸ਼ਨ ਹੋਈ ਨਹੀਂ ਕਿ ਸ਼ੋਅ ਮੈਚ ਜਿਹੜਾ ਹੋਣਾ ਜਾਂ ਨਹੀਂ ਹੋਣਾ ਸੀਨੀਅਰਸ ਦਾ, 50 ਸਾਲ ਤੋਂ ਉੱਤੇ ਦੇ ਜਿਹੜੇ ਪੁਰਾਣੇ ਖਿਲਾੜੀ ਨੇ, ਕੀ ਉਹਨਾਂ ਨੇ ਟੀਮ ਬਣਾ ਲਈ ਜਾਂ ਨਹੀਂ, ਕੱਲ੍ਹ ਨੂੰ ਇਹਦਾ ਮੈਂ ਡਿਟੇਲ ਤੁਹਾਡੇ ਨਾਲ ਸਾਂਝਾ ਕਰ ਦਾਂਗਾ ਕਿ ਤੁਹਾਨੂੰ ਇੱਕ ਵਾਰ ਕਬੱਡੀ ਦੇਖਣ ਨੂੰ ਮਿਲੇਗੀ ਟਾਂਟੋ ਦੀ ਧਰਤੀ ਦੇ ਉੱਤੇ ਜਾਂ ਫਿਰ ਬਿਲਕੁਲ ਹੀ ਨਹੀਂ ਮਿਲੇਗੀ। ਕੈਂਸੇ ਕਲਚਰ ਸੈਂਟਰ ਦੇ ਇਸ ਟੂਰਨਾਮੈਂਟ ਦੇ ਉੱਤੇ ਇਹ ਸੰਭਵ ਹੈ ਕਿ 14 ਤਰੀਕ ਨੂੰ ਕਬੱਡੀ ਦਾ ਇੱਕ ਸ਼ੋਅਰੂਮ ਇੱਥੋਂ ਦੀ ਧਰਤੀ ਦੇ ਉੱਤੇ ਹੋ ਜਾਵੇ। ਬਾਕੀ ਜਿਹੜਾ 14-13 ਅਤੇ ਸੌਕਰ ਦੇ, ਵਾਲੀਬਾਲ ਦੇ, ਰੱਸਾਕਸੀ ਅਤੇ ਹੋਰ ਸਾਰੇ ਮੈਚ ਆ 13-14 ਨੂੰ ਹੋਣੇ ਆ। 14 ਤਰੀਕ ਨੂੰ ਮੇਲੇ ਦਾ ਆਯੋਜਨ ਕੀਤਾ ਗਿਆ ਹੈ, ਔਰ ਉਹਦੇ 'ਚ ਇੱਕ ਗਾਇਕ ਅੱਜ ਅਸੀਂ ਅਨਾਊਂਸ ਕਰ ਦਿੰਦੇ ਹਾਂ, ਭੁਪਿੰਦਰ ਗਿੱਲ, ਅਤੇ ਉਹਨਾਂ ਦੇ ਨਾਲ ਇੱਕ ਲੜਕੀ ਹੈ, ਉਹਨਾਂ ਦੀ ਜੋੜੀ ਹੈ, ਪਰਫੋਰਮ ਕਰੇਗੀ, ਅਤੇ ਨਾਲ ਦੀ ਨਾਲ ਜਿਹੜੇ ਬਾਕੀ ਆਰਟਿਸਟ ਅਸੀਂ ਕੱਲ੍ਹ ਉੱਪਰ ਕਰ ਦੇਣੇ ਹਾਂ ਅਨਾਊਂਸ। ਸੋ ਵਾਈਲਡਵੁੱਡ ਪਾਰਕ ਦੇ ਵਿੱਚ, ਜਿਹਨੂੰ ਹੁਣ ਪਾਲ ਕੌਫੀ ਪਾਰਕ ਵੀ ਕਹਿੰਦੇ ਆ, ਉੱਥੇ ਇਹ ਪ੍ਰੋਗਰਾਮ ਹੋਣਾ। ਉਹਦੇ ਲਈ ਸ਼ਾਮ ਨੂੰ 4 ਵਜੇ ਤੋਂ ਲੈ ਕੇ 8 ਵਜੇ ਤੱਕ ਰੰਗਾ ਰੰਗ ਪ੍ਰੋਗਰਾਮ, ਮੇਲਾ ਇਹ ਲੱਗੇਗਾ। ਉੱਥੇ ਆਪ ਸਭ ਨੂੰ ਖੁੱਲ੍ਹਾ ਸੱਦਾ ਹੈ, ਫ੍ਰੀ ਐਂਟਰੀ ਹੈ, ਆਓ ਉਸ ਦਿਨ ਨੂੰ ਕੈਂਸੇ ਕਲਚਰ ਸੈਂਟਰ ਦੇ ਟੂਰਨਾਮੈਂਟ ਦੇ ਉੱਤੇ। ਸ਼ਾਮ ਨੂੰ ਇਸ ਮੇਲੇ ਦਾ ਖੂਬ ਤੁਸੀਂ ਆਨੰਦ ਮਾਣਨਾ ਹੈ, ਔਰ ਇਹ ਮੇਲਾ ਜਿਹੜਾ ਕੈਂਸੇ ਕਲਚਰ ਸੈਂਟਰ ਵੱਲੋਂ ਕਰਵਾਇਆ ਜਾ ਰਿਹਾ, ਇਹਦੇ ਲਈ ਆਪ ਸਭ ਨੂੰ ਖੁੱਲ੍ਹਾ ਸੱਦਾ ਹੈ, ਬਿਲਕੁਲ ਫ੍ਰੀ ਹੈ। ਔਰ ਮੇਰੇ ਨਾਲ ਇਸ ਸਮੇਂ ਸੁਸ਼ੀਲ ਦਸਾਂਝ ਵੀ ਜੁੜ ਚੁੱਕੇ ਨੇ ਔਰ ਜਿਹੜੀਆਂ ਮੋਟੀਆਂ ਮੋਟੀਆਂ ਖਬਰਾਂ ਨੇ ਪੰਜਾਬ ਦੀਆਂ ਉਹਨਾਂ ਨੂੰ ਅਪਡੇਟ ਕਰਨਗੇ ਦਸਾਂਝ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਬਹੁਤ ਬਹੁਤ ਮਿਹਰਬਾਨੀ ਗਰੇਵਾਲ ਸਾਹਿਬ ਤੇ ਬਹੁਤ ਲੰਮਾ ਸਮਾਂ ਤਾਂ ਆਪਣੇ ਕੋਲ ਹੈ ਨੀ ਪਰ ਮੈਂ ਜਾਂਦੇ ਜਾਂਦਾ ਦੋ ਚਾਰ ਮਿੰਟ ਜਿਹੜੀ ਗੱਲ ਕਰਨ ਵਾਲੀ ਹੈ ਨੈਸ਼ਨਲ ਲੈਵਲ ਤੇ ਜੇ ਗੱਲ ਕਰਨੀ ਹੋਵੇ ਤਾਂ ਕਰਨਾਟਕਾ ਦੇ ਵਿੱਚ ਕਾਫੀ ਜ਼ਿਆਦਾ ਗੜਬੜ ਹੈ ਇਸ ਵਕਤ ਤੇ ਉਹ ਸਾਰੀ ਵਜ਼ਾਰਤ ਨੇ ਰਿਜ਼ਾਈਨ ਕਰ ਦਿੱਤਾ ਹੈ। ਕਾਂਗਰਸ ਦੇ ਜਿੰਨੇ ਵੀ ਮੰਤਰੀ ਸੀ ਤੇ ਜਨਤਾ ਦਲ ਸੈਕੂਲਰ ਦੇ ਸਾਰੇ ਮੰਤਰੀਆਂ ਨੇ ਰਿਜ਼ਾਈਨ ਕਰਕੇ ਇਹ ਗੱਲ ਕਹੀ ਆ ਕਿ ਅਸੀਂ ਨਵੀਂ ਸਰਕਾਰ ਬਣਾਵਾਂਗੇ, ਨਵੀਂ ਵਜ਼ਾਰਤ ਬਣਾਵਾਂਗੇ। ਬਹੁਤ ਸਾਰੇ MLA ਜਿਹੜੇ ਆ ਉਹ ਕ੍ਰੈਪ ਹੋ ਗਏ ਨੇ, ਉੱਥੇ ਕਿਹਾ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਖਰੀਦ ਲਿਆ, ਪਰ ਇਹ ਦਾਅਵਾ ਕਰ ਰਹੇ ਕਾਂਗਰਸ ਵਾਲੇ ਤੇ ਸੈਕੂਲਰ ਜਨਤਾ ਦਲ ਵਾਲੇ ਕਿ ਅਸੀਂ 5-7 MLA ਵਾਪਸ ਲੈ ਆਉਣੇ ਆ। ਸੋ 1-2-4 ਦਿਨ ਹੋਰ ਬਹੁਤ ਜ਼ਿਆਦਾ ਗੜਬੜ ਉੱਥੇ ਰਹੇਗੀ। ਸੋ ਖਰੀਦੋ ਫਰੋਖਤ ਦੀ ਪੋਲੀਟਿਕਸ ਹਿੰਦੁਸਤਾਨ ਚ ਸਿਰ ਚੜ ਕੇ ਬੋਲ ਰਹੀ ਹੈ, ਇੱਥੇ ਲੰਬੀ ਗੱਲ ਆਪਾਂ ਨਹੀਂ ਕਰਦੇ। ਪੰਜਾਬ ਦੀ ਗੱਲ ਜੇ ਕਰਨੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਜਿਹੜਾ ਸਮਾਗਮ ਮਨਾਇਆ ਜਾਣਾ ਉਹਦੀ ਬੜੀ ਤਿਆਰੀ ਚੱਲ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਗਵਰਨਮੈਂਟ ਨੇ ਪਹਿਲੀ ਵਾਰੀ ਸਾਂਝੇ ਤੌਰ ਤੇ ਮਨਾਉਣ ਦੀ ਗੱਲ ਕੀਤੀ ਸੀ, ਪਰ ਹੁਣ ਇੱਕ ਇਹਦੇ ਤੇ ਪੋਲੀਟਿਕਸ ਹੋ ਰਹੀ ਹੈ। ਹੋਇਆ ਇਹ ਵੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਗੋਬਿੰਦ ਸਿੰਘ ਲੌਂਗੋਵਾਲ ਨੂੰ ਨਾਲ ਲੈ ਕੇ ਜਾ ਕੇ ਡੈਪੂਟੇਸ਼ਨ ਲੈ ਕੇ ਮਿਲਿਆ ਹੈ ਪ੍ਰਧਾਨ ਮੰਤਰੀ ਨੂੰ ਤੇ ਉਹਨਾਂ ਨੂੰ ਸੱਦਾ ਦੇ ਆਏ ਵੀ ਤੁਸੀਂ ਆਇਓ ਸਾਡੇ ਕੋਲ, ਜਿਹੜਾ ਅਸੀਂ 550ਵਾਂ ਪ੍ਰਕਾਸ਼ ਪੁਰਬ ਮਨਾਉਣਾ ਹੈ। ਤੇ ਸੁਖਵਿੰਦਰ ਰੰਧਾਵੇ ਨੇ ਜਿਹੜਾ ਪੰਜਾਬ ਦਾ ਮੰਤਰੀ ਹੈ ਉਹਨੇ ਅੱਜ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖਤੀ, ਇਹ ਵਿੱਚ ਉਹਨੇ ਇਹ ਲਿਖ ਦਿੱਤਾ ਕਿ ਜੇ ਸਾਂਝੇ ਤੌਰ ਤੇ ਬਣਾਉਣਾ ਸੀ ਤਾਂ ਫਿਰ ਸਾਂਝਾ ਡੈਪੂਟੇਸ਼ਨ ਜਾਣਾ ਚਾਹੀਦਾ ਸੀ ਸਰਕਾਰ ਦਾ ਤੇ ਸ਼੍ਰੋਮਣੀ ਕਮੇਟੀ ਦਾ, ਸੁਖਵੀਰ ਸਿੰਘ ਬਾਦਲ ਦਾ ਜਾਣ ਦਾ ਕੋਈ ਮਤਲਬ ਹੀ ਨਹੀਂ ਹੈ। ਸੋ ਇਹਦੇ ਤੇ ਇੱਕ ਪੋਲੀਟਿਕਸ ਹੋ ਗਈ ਆ। ਪ੍ਰਕਾਸ਼ ਪੁਰਬ ਮਨਾਉਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਇਸ ਵੇਲੇ ਪੰਜਾਬ ਦੇ ਸ਼ੁਰੂ ਹੋ ਗਈ ਹੈ, ਕੀ ਰੰਗ ਲੈ ਕੇ ਆਏਗੀ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਬਾਕੀ ਰਾਹੁਲ ਗਾਂਧੀ ਦੀ ਹਮਾਇਤ ਦੇ ਵਿੱਚ ਕੁਲਜੀਤ ਨਾਗਰਾ ਜਿਹੜੇ ਫਤਿਹਗੜ੍ਹ ਸਾਹਿਬ ਤੋਂ MLA ਵੀ ਆ ਕਾਂਗਰਸ ਦੇ, ਉਹਨਾਂ ਨੇ ਨੈਸ਼ਨਲ ਲੈਵਲ ਦੇ ਜਿਹੜੇ ਉਹ ਸੈਕਟਰੀ ਨੇ ਕਾਂਗਰਸ ਵਰਕਿੰਗ ਕਮੇਟੀ ਉਹ ਤੋਂ ਰਿਜ਼ਾਈਨ ਕਰ ਦਿੱਤਾ। ਸੋ ਤੁਸੀਂ ਕਹਿ ਸਕਦੇ ਹੋ ਕਿ ਸਾਰੇ ਸੂਬਿਆਂ 'ਚ ਕਾਂਗਰਸ ਦੇ ਬਹੁਤੇ ਅਹੁਦੇਦਾਰ ਜਿਹੜੇ ਆ ਰਾਹੁਲ ਗਾਂਧੀ ਦੀ ਹਮਾਇਤ ਦੇ ਵਿੱਚ ਲਗਾਤਾਰ ਸਪੋਰਟ ਕਰ ਰਹੇ ਨੇ ਜਾਂ ਉਹਨਾਂ ਦੀ ਹਮਾਇਤ ਕਰ ਰਹੇ ਨੇ। ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਇੱਕ ਬੜਾ ਇੰਪੋਰਟੈਂਟ ਬਿਆਨ ਦਿੱਤਾ ਅੱਜ, ਉਹਨਾਂ ਨੇ ਰਾਜਸਥਾਨ ਦੇ ਵਿੱਚ ਸੀਗੇ ਉਹ ਤੇ ਉੱਥੋਂ ਦੇ ਚੁਣੇ ਹੋਏ ਜਿਹੜੇ ਵਿਧਾਇਕ ਨੇ ਰਾਜਸਥਾਨ ਦੀ ਅਸੈਂਬਲੀ ਦੇ ਵਿੱਚ ਉਹਨਾਂ ਨੂੰ ਮੁਖਾਤਬ ਸਨ। ਉਹਨਾਂ ਨੇ ਕਿਹਾ ਕਿ ਜਿਹੜਾ ਭੈ ਚੱਲ ਰਿਹਾ ਜਾਂ ਡਰ ਹੈ ਜਿਹੜਾ, ਇਹ ਡਰ ਦੀ ਪੋਲੀਟਿਕਸ ਜਿਹੜੀ ਹੈ ਇਹ ਦੇਸ਼ ਜਿਹੜੀ ਚੱਲ ਰਹੀ ਹੈ ਖਤਰਨਾਕ ਹੈ, ਤੇ ਇਹ ਉਮੀਦਾਂ ਦੀ ਪੋਲੀਟਿਕਸ ਦੇ ਉੱਤੇ ਹਾਵੀ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਜਿਹੜਾ ਡਰ ਦੀ ਗੱਲ ਆਪਾਂ ਕਰਦੇ ਅਕਸਰ ਵੀ ਭਾਰਤ ਦੇ ਵਿੱਚ ਜਦੋਂ ਨਵੀਂ ਸਰਕਾਰ ਆਈ ਪਿਛਲੇ 5 ਸਾਲ ਕੱਢਿਆ ਨਵੇਂ 5 ਸਾਲ ਲਈ ਆ ਗਈ ਹੈ, ਵੀ ਉਸ ਤੋਂ ਬਾਅਦ ਲਗਾਤਾਰ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਘੱਟੋ ਘੱਟ ਜਿਹੜੇ ਹਮਲੇ ਵਧੇ ਆ, ਤੇ ਉਹਦੇ ਕਰਕੇ ਇੱਕ ਭੈ ਦਾ ਵਾਤਾਵਰਨ ਵੀ ਬਣ ਰਿਹਾ। ਤੇ ਇਹਦੇ ਤੇ ਡਾਕਟਰ ਮਨਮੋਹਨ ਸਿੰਘ ਦੀ ਟਿੱਪਣੀ ਬਹੁਤ ਡੂੰਘੇ ਅਰਥ ਰੱਖਦੀ ਹੈ। ਉਹਨਾਂ ਨੇ ਇਹ ਵੀ ਕਿਹਾ ਵੀ ਇੱਕ ਬਹੁਤ ਹੀ ਪ੍ਰਸਿੱਧ ਸਿੱਖਿਆ ਸ਼ਾਸਤਰੀ ਨੇ ਵੀ ਇਹਦੇ ਤੇ ਇੱਕ ਇੱਕ ਪ੍ਰਤੀਕਰਮ ਦਿੱਤਾ ਸੀ ਵੀ ਇਸੇ ਕਿਸਮ ਦਾ, ਉਹਨਾਂ ਦਾ ਇਸ਼ਾਰਾ ਸ਼ਾਇਦ ਅੰਮ੍ਰਿਤਾ ਸੈਨ ਵੱਲ ਸੀ, ਕਿਉਂਕਿ ਪਰਸੋਂ ਚੌਥ ਅੰਮ੍ਰਿਤਾ ਸੈਨ ਨੇ ਇੱਕ ਬਿਆਨ ਦਿੱਤਾ ਵੀ ਸਾਡੀ ਜਿਹੜੀ ਬੰਗਾਲੀ ਸੰਸਕ੍ਰਿਤੀ ਹੈ ਜਾਂ ਸੱਭਿਆਚਾਰ ਉਹਦੇ 'ਚ ਜੈ ਸ਼੍ਰੀ ਰਾਮ ਜਿਹੜਾ ਹੈ ਉਹ ਕੋਈ ਕਿਸੇ ਕਿਸਮ ਦਾ ਸਲੋਗਨ ਨਹੀਂ ਹੈ, ਪਰ ਅੱਜ ਕੱਲ੍ਹ ਜੈ ਸ਼੍ਰੀ ਰਾਮ ਦਾ ਸਲੋਗਨ ਲੋਕਾਂ ਨੂੰ ਡਰਾਉਣ ਵਾਸਤੇ ਜਿਹੜਾ ਹੈ ਉਹ ਵਰਤਿਆ ਜਾ ਰਿਹਾ। ਇਹ ਜਿਹੜੀਆਂ ਗੱਲਾਂ ਜੇ ਐਡੇ ਵੱਡੇ ਵੱਡੇ ਬੰਦੇ ਕਰਨ ਲੱਭਣ, ਇਹਦਾ ਮਤਲਬ ਮੁਲਕ ਦੇ ਵਿੱਚ ਕਿਤੇ ਨਾ ਕਿਤੇ ਇੱਕ ਡਰ ਤੇ ਭੈ ਦਾ ਵਾਤਾਵਰਨ ਜਿਹੜਾ ਹੈ ਉਹ ਜ਼ਰੂਰ ਬਣਿਆ ਹੋਇਆ। ਤੇ ਇੱਕ ਮਾੜੀ ਖਬਰ ਜਲੰਧਰ ਤੋਂ, ਅੱਜ ਇੱਕ ਨੌਜਵਾਨ ਨੇ ਫੇਸਬੁੱਕ ਤੇ ਲਾਈਵ ਹੋ ਕੇ ਜ਼ਹਿਰ ਖਾ ਲਿਆ, ਯਾਨੀ ਇਹ ਫੇਸਬੁੱਕ ਇੱਕ ਨਵਾਂ ਜੀਣ ਦਾ ਤਰੀਕਾ ਜਾਂ ਮਰਨ ਦਾ ਤਰੀਕਾ ਜਿਹੜਾ ਆ ਉਹ ਸਾਧਨ ਦੇ ਤੌਰ ਤੇ ਲੋਕ ਵਰਤਣ ਲੱਗ ਪਏ ਆ। ਬੜੀਆਂ ਮੁਸ਼ਕਲਾਂ ਹੋ ਸਕਦੀਆਂ ਕਿਸੇ ਵੀ ਫੈਮਿਲੀ ਦੇ ਵਿੱਚ, ਇਹ ਆਮ ਗੱਲ ਹੈ, ਪਰ ਇਸ ਤਰ੍ਹਾਂ ਫੇਸਬੁੱਕ ਤੇ ਲਾਈਵ ਹੋ ਕੇ ਜੇ ਕੋਈ ਸੁਸਾਈਡ ਕਰ ਰਿਹਾ, ਇਹਦਾ ਮਤਲਬ ਫੇਸਬੁੱਕ ਜਾਂ ਇਲੈਕਟ੍ਰੋਨਿਕ ਜਿਹੜਾ ਮੀਡੀਆ ਸਾਡਾ ਜਾਂ ਸਾਡੇ ਸੰਚਾਰ ਸਾਧਨ ਹੈ ਉਹ ਵੀ ਇੱਕ ਖਤਰਾ ਬਣ ਕੇ ਸਾਡੇ ਸਾਹਮਣੇ ਖੜਿਆ। ਬਹੁਤ ਸਾਰੀਆਂ ਗੱਲਾਂ ਇਹਦੇ ਤੇ ਹੋਰ ਵੀ ਆਪਾਂ ਲੰਬੀਆਂ ਕਰ ਸਕਦੇ ਹਾਂ, ਕਿਸੇ ਦਿਨ ਜੇ ਆਪਣੇ ਸਰੂਪ ਤੇ ਸਾਡੇ ਨਾਲ ਗੱਲ ਕਰਨਗੇ ਤਾਂ ਡਿਟੇਲ ਗੱਲ ਹੋ ਸਕੇਗੀ।
ਥੈਂਕ ਯੂ ਸੋ ਮਚ ਦੋਸਤਾਨ ਸਾਹਿਬ, ਧੰਨਵਾਦ ਜੀ। ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਹੈ। ਪਾਪੂਲਰ ਟਾਇਰ ਵੱਲੋਂ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ। 905-672-6565 ਪਾਪੂਲਰ ਟਾਇਰ ਦਾ ਨੰਬਰ ਹੈ, 9056-72-6565 ਦਾ ਤੁਸੀਂ ਨਾਲ ਸੰਪਰਕ ਕਰਨਾ ਟਰੱਕਾਂ ਦੇ ਟਾਇਰ ਪਾਉਣ ਦੇ ਲਈ। ਗੱਡੀ ਦਾ ਕਿਤੇ ਕੋਈ ਡੈਂਟਿੰਗ ਪੇਂਟਿੰਗ ਦਾ ਕੰਮ ਹੈ ਉਹਦੇ ਲਈ ਤੁਸੀਂ ਬਟਾਨੀ ਆਟੋ ਬੋਡੀ ਸ਼ਾਪ ਤੋਂ ਮਿਸਟਰ ਭੱਲਾ ਹੁਣਾਂ ਨਾਲ ਸੰਪਰਕ ਕਰਨਾ 416-672-7252। KRG ਹੋਮ ਇੰਪਰੂਵਮੈਂਟ ਦਾ ਨੰਬਰ ਦੇਣਾ ਚਾਹਾਂ, ਲੀਗਲ ਬੇਸਮੈਂਟ ਬਣਵਾਉਣੀ ਚਾਹੁੰਦੇ ਹੋ, $1500 ਦਾ ਕੂਪਨ ਵੀ ਤੁਹਾਨੂੰ ਮਿਲੇਗਾ। 416-371-7272 ਤੇ ਤੁਸੀਂ ਕਾਲ ਕਰ ਲੈਣੀ ਹੈ। ਸੈਂਚੀ 21 ਪੀਪਲ ਚੋਇਸ ਨਾਲ ਕੰਮ ਕਰਦੇ ਨੇ ਬਲਵਿੰਦਰ ਸਿੰਘ ਜੀ, ਉਹਨਾਂ ਦਾ ਨੰਬਰ ਹੈ 416-827-3609, 416-827-3609। ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
आप सुन रहे हैं WTOR 770 साजावास ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है। आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 6478986245 6478986245। The biggest cricket event has begun. Yes, ICC Cricket World Cup 2019 आपके लिए लेकर आए हैं क्रिकेट का सबसे बड़ा शो नॉर्थ अमेरिका में। हम आपको देंगे लेटेस्ट न्यूज, इनसाइड एंड आउटसाइड अपडेट, मैच एनालिसिस, टीम एंड प्लेयर स्टैट्स, ट्रिविया क्वेश्चन, सरप्राइज इंटरव्यू एंड एक्साइटिंग प्राइजेस। देखिए मैच पॉइंट रोजाना रात 9 बजे डॉक्टर अदनान के साथ सिर्फ eawaz टीवी पर, फेसबुक eawaz या फिर eawaz.com। आप सुन रहे हैं WTOR 770 साजावास ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है। आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए 6478986245
4 4 4 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7 7